FM 103 की आवाज इन हवाओं के दोष पर, इन हवाओं के दोष पर आपकी समातों की नजर सुना कीजिए।
रहिए वो, रहिए वो नाल सजन ते रहिए। रहिए वो, रहिए वो नाल सजन ते रहिए। लख लख बदियां सौ सौ ताने सबे सिर ते सहिए, नाल सजन ते रहिए। तोड़े सिर वंजे तड़ नालों तां भी हाल ना कहिए, नाल सजन ते रहिए। ते सुखन जिन्हां दा होवे दारू हाल उथां ही कहिए, नाल सजन ते रहिए। चंदन रुख लगा विच वेड़े, संदल रुख लगा विच वेड़े, जोर तघाने खाइए, नाल सजन ते रहिए। कहे हुसैन फकीर साईं दा जूंदियां ही मर रही, नाल सजन ते रहिए। नाल सजन ते रहिए। मस्त एफ 103 लाहौर, लैलपुर ते मुल्तान ते इंटरनेट स्ट्रीम ते सुन रहा सारा जहान, सारे सुनने वाले की सेवा च मैं थोड़ा मेली थोड़ा बेली थोड़ा अपना अफजल साहिर। ਕਾਣੀ ਦੇ ਇਸ ਪੰਜਾਬ ਦੀ ਪੱਥਰ ਦੇ ਰਵਾ ਅੱਜ ਸ਼ਾਮ ਦਾ ਹੀ ਮੇਰੇ ਅੰਦਰ ਇੱਕ ਰੋਣ ਵਰਗੀ ਕੈਫੀਅਤ ਔਰ ਹਾਲਤ ਸੀ। ਸਮਝ ਨਹੀਂ ਸੀ ਆ ਰਹੀ ਕਿ ਕਿਵੇਂ ਖੁਦ ਨੂੰ ਰੋਕਾਂ ਜਾਂ ਟੁਰ ਪਵਾਂ, ਪਰ ਮੈਂ ਰੁਕ ਗਿਆ ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਉਸ ਚਿਹਾੜ ਬਾਰੇ ਹੈ, ਉਸ ਸਦੀਆਂ ਵਰਗਾ ਉਮਰਾਂ ਵਰਗਾ ਰੋਵਣ ਜਿਹੜਾ ਪੰਜਾਬ ਦੀ, ਪੰਜਾਬ ਦੀ ਖਲਕਤ ਦੇ ਨਸੀਬੇ ਹੋਇਆ, ਔਰ ਇਹ ਬਹੁਤ ਮਾੜਾ ਨਸੀਬ ਸੀ। ਅਤੇ ਅੱਜ ਅਸੀਂ ਪੰਜਾਬ ਦਾ ਹਾੜਾ ਜਿਹੜਾ ਉਸ ਦੇ ਬਾਰੇ ਜਿਹੜੀ ਕਥ ਹੈ, ਜੋ ਹੋਈ ਜੋ ਬੀਤੀ ਵਰਤੀ, ਇਹਦੀ ਹਿੱਕ 'ਤੇ ਜਿਹੜੀ ਇੱਕ ਲਕੀਰ ਵਗੀ, ਇੱਕ ਵਾੜ ਵਗੀ, ਵਾੜ ਲੱਗੀ, ਉਸ ਸਾਰੇ ਦੀ ਕਥ ਹੈ। ਮੈਨੂੰ ਹੈਰਾਨੀ ਹੈ ਕਿ ਇੱਕ ਪੰਜਾਬ ਦੀ ਸਪੁੱਤਰੀ, ਪੰਜਾਬ ਦੀ ਧਿਆਣੀ, ਜਿਹਨੂੰ ਵੇਖਣ ਨੂੰ ਬਹੁਤ ਕੋਮਲ ਜੀ, ਬੜੀ ਸੋਫਟ ਜੇ ਲੱਗਦੇ ਨੇ, ਔਰ ਬੜੇ ਹੀ ਹੋਰ, ਮਤਲਬ ਇੰਝ ਲੱਗਦਾ ਕਿ ਅਜਾਇਬ ਜਹਾਨਾਂ ਦੀ ਫਲਾਈਟ ਜਿਵੇਂ ਲਈ ਹੁੰਦੀ ਹੈ, ਬਟ ਇਹ ਵੇਖ ਕੇ ਇੰਨਾ ਜਿਹੜਾ ਕੰਮ ਕੀਤਾ ਹੈ। ਇਹ ਮੇਰੀ ਕਵਿਤਾ ਜਿਹੜੀ ਤੁਸੀਂ ਸੁਣੀ ਇੱਕ ਦੋ ਵਾਰੀ, ਮੈਂ ਆਪਣੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਉਹਦੇ ਉੱਤੇ, ਕਿ ਵੀ ਅਸੀਂ ਆਪਣੇ ਪੰਜਾਬ ਦੇ ਨਾਲ ਜੋ ਬੀਤੀ ਵਰਤੀ, ਇੱਥੇ ਦੇ ਲੋਕਾਂ ਦੇ ਨਾਲ ਜੋ ਭਾਣਾ ਵਰਤਿਆ ਸਨ 47 'ਚ, 1947 'ਚ, ਉਸ ਤੋਂ ਬਾਅਦ ਉਹ ਲੋਕ ਜਿਨ੍ਹਾਂ ਦੇ ਨਾਲ ਬੀਤਿਆ ਸੀ, ਉਸ ਦੇ ਪਿੱਛੇ ਕੀ ਕਾਰਨ ਸਨ, ਔਰ ਜੋ ਬੀਤਿਆ ਸੀ ਉਹਦੀ ਕਹਾਣੀ ਕੀ, ਉਸ ਤੋਂ ਬਾਅਦ ਜਿਵੇਂ ਮੁੜ ਉੱਜੜ ਕੇ ਵਸਣ ਦੀਆਂ ਕਹਾਣੀਆਂ, ਅਤੇ ਜਿਹਦੀ ਵਜ੍ਹਾ ਨਾਲ ਅਸੀਂ ਦੋਵੇਂ ਪੰਜਾਬਾਂ ਦੇ ਲੋਕ ਕਿਸ ਤਰ੍ਹਾਂ ਆਪਣੀ ਮਿੱਟੀ ਤੋਂ, ਆਪਣੀਆਂ ਜੜ੍ਹਾਂ ਤੋਂ, ਆਪਣੇ ਅਸਲ ਤੋਂ, ਆਪਣੀ ਸ਼ਨਾਖਤ ਤੋਂ ਕਿਵੇਂ ਦੂਰ ਚਲੇ ਗਏ, ਇਹ ਸਾਡੀ ਹੀ ਲੇਖੇ ਕਿਉਂ ਲੱਗਾ, ਇਹਦੀਆਂ ਕੀ ਕਹਾਣੀਆਂ ਨੇ। ਸਾਨੂੰ ਹੋਰ ਦੀਆਂ ਹੋਰ ਕਹਾਣੀਆਂ ਪੜ੍ਹਾ ਕੇ, ਨਾ ਪੱਟੀਆਂ ਪੜ੍ਹਾ ਕੇ, ਅਤੇ ਜ਼ੇਹਨ ਸਾਜ਼ੀਆਂ ਕਰਕੇ, ਦਿਮਾਗ ਦੀ ਬੁੰਦਰਾਂ ਬਣਾ ਕੇ, ਸਾਨੂੰ ਇਸ ਪਾਣੇ ਤੋਂ, ਇਸ ਹਕੀਕਤ ਤੋਂ, ਦੇਸ ਪੰਜਾਬ ਦੀ ਕਹਾਣੀ ਤੋਂ ਸਾਨੂੰ ਦੂਰ ਰੱਖਿਆ ਗਿਆ। ਦੋਵੇਂ ਪਾਸਿਆਂ ਦੇ ਲੋਕ ਸਹਿਕਦੇ 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 ਇਸ ਦੁਨੀਆਂ ਤੋਂ ਟੁੱਟ ਕੇ, ਕੁਝ ਬੱਚੇ, ਉਹਨਾਂ ਬੱਚਿਆਂ ਦੀ, ਬਚੇ ਹੋਏ ਲੋਕਾਂ ਦੀ ਕੱਥ ਕੀ ਸੀ, ਉਸ ਕੱਥ ਨੂੰ ਸਾਂਭਿਆ। ਇੱਕ ਅਜਿਹੀ ਪੰਜਾਬ ਦੀ ਸਪੁੱਤਰੀ, ਪੰਜਾਬ ਦੀ ਜਿਹਦੇ ਅੰਦਰ ਇਸ ਮਿੱਟੀ ਦਾ, ਮਿੱਟੀ ਦੇ ਉੱਤੇ ਵਸਦੇ ਜੀਆਂ ਦਾ, ਆਪਣਿਆਂ ਦਾ ਇੱਕ ਦਰਦ ਜਾਗਿਆ, ਅਹਿਸਾਸ ਜਾਗਿਆ, ਔਰ ਉਸ ਪਾਣੀ ਦੀ ਜੜ ਬੁਨਿਆਦ ਨੂੰ ਲੱਭਣ ਦੀ ਕੋਸ਼ਿਸ਼ਾਂ ਵਿੱਚ ਉਹਨਾਂ ਨੇ ਮਤਲਬ ਇੱਕ ਆਹਰ ਸ਼ੁਰੂ ਕੀਤਾ। ਔਰ ਉਹ ਇਸ ਵੇਲੇ ਇੱਕ ਇੱਕ ਕਹਿ ਲਓ ਕਿ ਇੱਕ ਪੂਰਾ ਆਰਕਾਈਵ ਬਣਾਇਆ, ਇੱਕ ਪੂਰਾ ਇੱਕ ਖਾਤਾ ਖੋਲਿਆ ਕਿ ਵੀ ਇਹ ਕੀ ਹੋ ਗਿਆ ਸਾਡੇ ਨਾਲ, ਅਤੇ ਇਹਦੀ ਕਹਾਣੀ ਸੁਣੋ, ਲੋਕਾਂ ਕੋਲੋਂ ਸੁਣੋ ਖਲਕਤ ਨਾਲ ਜੋ ਬੀਤ ਗਿਆ। ਪਿੱਛੇ ਜੇ ਔਨਲਾਈਨ ਇੱਕ ਕੰਪੇਨ ਚੱਲੀ ਤਾਂ ਸਾਨੂੰ ਵੀ ਮਨ 'ਚ ਆਇਆ ਕਿ ਵੀ ਇਹ ਚੀਜ਼ਾਂ ਜਿਹੜੀਆਂ ਨੇ, ਕੋਈ ਇੱਕ ਕੁਐਸਚਨਰ ਜਿਹਾ ਬਣਿਆ ਸੀ, ਪੂਰੇ ਫਲੋਟ ਹੋਇਆ ਪੂਰੇ ਸੋਸ਼ਲ ਮੀਡੀਆ 'ਤੇ, ਉਹ ਸਭ ਲੋਕਾਂ ਨੇ ਉਹਦੇ ਨਾਲ ਜੁੜਤ ਬਣਾਈ। ਸਾਡੇ ਪੰਜਾਬੀ 'ਚ ਗੱਲਾਂ ਤਾਂ ਅਸੀਂ ਪੰਜਾਬ ਦੇ ਲੋਕਾਂ ਨਾਲ ਬੀਤੀ ਵਰਤੀ ਦੀਆਂ ਕਰਨੀਆਂ ਨੇ, ਪਰ ਜਿਸ ਦੇ ਵਸੀਲੇ ਨਾਲ, ਜਿਸ ਦੇ ਨਾਂ ਦੀਆਂ ਅੱਜ ਗੱਲਾਂ ਨੇ, ਕਹਿੰਦੇ ਨੇ ਅੱਜ ਦਾ ਰੋਜ਼ ਮੁਬਾਰਕ ਚੜਿਆ ਰਾਂਝਾ ਸਾਡੇ ਵਿਹੜੇ ਵਾਲੇ, ਅਤੇ ਕੜੋਲੀ ਦਿਓ ਨਿਕਾਲ ਨਹੀਂ ਮੇਰਾ ਪੀਆ ਘਰ ਆਇਆ ਲਾਲ, ਮੇਰਾ ਪੀਆ ਘਰ ਆਇਆ ਨਹੀਂ ਮੈਂ ਸ਼ੱਕਰ ਵੰਡਾ। ਅਸੀਂ ਸ਼ੱਕਰ ਵੰਡਦੇ ਹਾਂ, ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ, ਕਹਿੰਦੇ ਹਾਂ ਇੱਕ ਅਜਿਹੀ ਹਸਤੀ ਜਿਹੜੀ ਬੇਸਿਕਲੀ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਪਾਰਟੀਸ਼ਨ ਆਰਕਾਈਵ ਬਣਾਉਣ ਦਾ, ਕਿ ਪੂਰੀ ਦੁਨੀਆ ਦੇ ਉੱਤੇ ਜਿੱਥੇ ਜਿੱਥੇ ਵੀ ਪੰਜਾਬ ਦੇ ਲੋਕ ਜਿਹੜੇ ਸਨ 47 'ਚ ਜਿਹੜੇ ਜਿਨ੍ਹਾਂ ਦੇ ਨਾਲ ਉਹ ਜਿਹੜੇ ਮਤਲਬ ਉਸ ਅਜ਼ਾਬ 'ਚੋਂ ਦੁੱਖ 'ਚੋਂ ਲੰਘੇ, ਜਿਹੜੇ ਉਜੜੇ ਪੁੱਜੜੇ ਜਿਹੜੇ ਆਪਣੇ ਬੇਘਰ ਹੋਏ, ਉਹਨਾਂ ਦੀਆਂ ਉਹਨਾਂ ਨੂੰ ਉਹਨਾਂ ਦੀਆਂ ਜੜ੍ਹਾਂ ਬਾਰੇ ਉਹਨਾਂ ਦੀਆਂ ਗੱਲਾਂ ਇਕੱਠੀਆਂ ਕੀਤੀਆਂ, ਸੈਂਕੜਿਆਂ ਇੰਟਰਵਿਊਜ਼ ਕੀਤੇ ਅਤੇ ਇੱਕ ਆਰਕਾਈਵ ਬਣਾਇਆ। ਜੋ ਲੋਕ ਜਿਹੜੇ ਸਰਵਾਈਵਰਸ ਨੇ, ਜਿਹੜੇ ਲੋਕ ਰਹਿ ਗਏ ਨੇ, ਇਹਨਾਂ ਨੇ ਇੱਕ ਬਹੁਤ ਵੱਡੇ ਇੱਕ ਟੀਮ ਬਣਾਈ ਪੂਰੀ ਦੁਨੀਆ 'ਚ ਜਿੱਥੇ ਜਿੱਥੇ, ਔਰ ਖਾਸ ਤੌਰ 'ਤੇ ਪਾਕਿਸਤਾਨ ਇੰਡੀਆ, ਪਾਕਿਸਤਾਨ ਔਰ ਇੰਡੀਆ 'ਚ, ਅਤੇ ਉਹਨਾਂ ਸਭ ਲੋਕਾਂ ਨੂੰ ਇੰਟਰਵਿਊ ਕੀਤਾ, ਔਰ ਦੁਨੀਆ ਦੇ ਜਿਹੜੇ ਵੱਡੇ ਆਰਕਾਈਵਸ ਨੇ ਉਹਨਾਂ ਦੇ ਵਿੱਚ ਇਹਦਾ ਸ਼ੁਮਾਰ ਹੋਇਆ। ਇਹ ਕੰਮ ਕੀਤਾ ਗੁਨੀਤਾ ਸਿੰਘ ਭੱਲਾ ਜੀ ਨੇ। ਗੁਨੀਤਾ ਸਿੰਘ ਭੱਲਾ ਜੀ ਅੱਜ ਸਾਡੇ ਨਾਲ ਨੇ, ਸਾਡੇ ਰੂਬਰੂ ਨੇ, ਪਾਕਿਸਤਾਨ 'ਚ ਆਏ ਹੋਏ ਨੇ, ਲਾਹੌਰ 'ਚ ਨੇ, ਅਤੇ ਇਹ 2011 ਤੋਂ ਇਹ ਕੰਮ ਕਰ ਰਹੇ ਨੇ ਕਿ ਪਾਰਟੀਸ਼ਨ ਆਰਕਾਈਵ ਜਿਹੜਾ ਨਾ ਉਸਨੂੰ ਜੋੜਿਆ ਹੋਇਆ, ਉਹਦੇ ਉੱਤੇ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਉਹ ਪੰਜਾਬੀ ਵਸਦੇ ਨੇ, ਜਿਨ੍ਹਾਂ ਦੇ ਨਾਲ ਇਹ ਪਾਣਾ ਵਰਤਿਆ, ਉਹਨਾਂ ਲੋਕਾਂ ਨੂੰ ਇੰਟਰਵਿਊ ਕੀਤਾ ਔਰ ਉਸ ਦੀ ਸਾਰੀ ਕੱਥ ਸੁਣੀ। ਔਰ ਇਹ ਇੱਕ ਐਸਾ ਕੰਮ ਹੈ ਜਿਹੜਾ ਅੱਜ ਦੇ ਸਾਰੇ ਸੁਣਨ ਵਾਲਿਆਂ ਦੇ ਨਾਲ ਜਿਹਦੀ ਬੜੀ ਗਹਿਰੀ ਜੁੜਤ ਹੈ, ਔਰ ਇਸ ਸਾਰੇ ਮਾਮਲੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਗੁਨੀਤਾ ਸਿੰਘ ਭੱਲਾ ਜੀ ਬੇਸਿਕਲੀ ਤਾਂ ਇਹਦੇ ਕਹਿੰਦੇ ਉਹ ਫਿਜ਼ਿਕਸ ਦੀ, ਸਾਇੰਸ ਦੀ ਬੰਦੀ ਹੈ। ਇਹ ਜਿਹੜਾ ਦਾ 1947 ਪਾਰਟੀਸ਼ਨ ਆਰਕਾਈਵ, ਇਹਦੇ 'ਤੇ ਐਗਜੈਕਟਿਵ ਫਾਊਂਡਰ, ਐਗਜੈਕਟਿਵ ਡਾਇਰੈਕਟਰ ਨੇ, ਬਟ ਜਿਵੇਂ ਕਿ ਪੋਸਟ ਡਾਕਟਰਲ ਫੈਲੋ ਜਿਹੜੇ ਫਿਜ਼ਿਕਸ ਦੇ, ਫਿਜ਼ਿਕਸ ਨੇ, ਅਤੇ ਲਾਰੈਂਸ ਬਾਰਕਲੇ ਨੈਸ਼ਨਲ ਲੈਬੋਰਟਰੀ, ਇਹ 2009 ਤੋਂ ਕੋਈ 3 ਸਾਲ ਤੋਂ ਬਾਅਦ ਉੱਥੇ ਇਹਨਾਂ ਉੱਥੇ ਫੈਲੋਸ਼ਿਪ 'ਚ ਰਹੇ। ਫਿਰ ਪੋਸਟ ਡਾਕਟਰਲ ਰਿਸਰਚਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਐਂਡ ਬਾਰਕਲੇ ਡਿਪਾਰਟਮੈਂਟ ਆਫ ਫਿਜ਼ਿਕਸ, ਰਿਸਰਚ ਅਸਿਸਟੈਂਟ ਯੂਨੀਵਰਸਿਟੀ ਆਫ ਫਲੋਰੀਡਾ ਡਿਪਾਰਟਮੈਂਟ ਆਫ ਫਿਜ਼ਿਕਸ, ਵਿਜ਼ਿਟਿੰਗ ਰਿਸਰਚਰ ਡਿਪਾਰਟਮੈਂਟ ਆਫ ਐਡਵਾਂਸਡ ਮਟੀਰੀਅਲ ਸਾਇੰਸ ਦ ਯੂਨੀਵਰਸਿਟੀ ਆਫ ਟੋਕਿਓ, ਇਹ ਟੋਕਿਓ ਤਾਂ ਫਿਰ ਜਪਾਨ 'ਚ, ਔਨ ਕੈਂਪਸ ਬਾਇਓਡੀਜ਼ਲ ਪਲਾਂਟ ਫਿਜ਼ੀਬਿਲਿਟੀ ਸਟੱਡੀ। ਇਹ ਕੁੜੀ, ਇਹ ਬੀਬੀ ਰਾਣੀ, ਇਹ ਵਕਤਾਂ ਲਈ ਹੈਰਾਨ ਕਰ ਦੇਣ ਵਾਲੀਆਂ ਮਤਲਬ ਚੀਜ਼ਾਂ। ਅੱਛਾ, ਇਹ ਸਾਇੰਸ ਦਾ ਫਿਰ ਰਿਸਰਚ ਦਾ ਇਹਨਾਂ ਨੇ ਕੰਮ ਕੀਤਾ, ਪੇਪਰਸ ਲਿਖੇ ਬਹੁਤ ਜ਼ਿਆਦਾ, ਵਡਕੇ ਮਤਲਬ ਵਡਕੇ ਇਹਨਾਂ ਦੇ ਲਾਹੌਰ ਦੇ ਨੇ, ਬਾਪੂ ਜੀ ਇਹਨਾਂ ਦੇ ਲਾਹੌਰ ਪੈਦਾ ਹੋਏ, ਅਤੇ ਮਾਂ ਜੀ ਇਹਨਾਂ ਦੇ ਪਟਿਆਲੇ, ਆਪ ਦਿੱਲੀ 'ਚ ਪੈਦਾ ਹੋਏ, ਬਚਪਨ ਇਹਨਾਂ ਦਾ ਗੁਜ਼ਰਿਆ ਵੱਖੋ ਵੱਖ ਸ਼ਹਿਰਾਂ 'ਚ, ਕਿਉਂਕਿ ਵਾਲਾ ਸਾਹਿਬ ਆਰਮੀ 'ਚ ਸਨ, ਅਤੇ ਪੁਣੇ ਵੀ ਰਹੇ, ਲੁਧਿਆਣੇ ਵੀ ਰਹੇ, ਫਰੀਦਕੋਟ 'ਚ ਨਾਨਕਾ ਸੀ ਉੱਥੇ ਰਹੇ ਬਹੁਤ ਜ਼ਿਆਦਾ, ਫਿਰ ਕਸ਼ਮੀਰ ਵੀ ਰਹੇ, ਫਿਰ ਅਮਰੀਕੇ ਚਲੇ ਗਏ, ਉੱਥੇ ਪੜ੍ਹਾਈਆਂ ਹੋਈਆਂ, ਨਿਊ ਜਰਸੀ, ਫਲੋਰੀਡਾ ਅਤੇ ਹੋਰ ਵੱਖ ਵੱਖ ਸ਼ਹਿਰਾਂ 'ਚ। ਬਟ ਇੱਕ ਜ਼ੌਕ ਜਿਹੜਾ ਉਹ ਆਰਟ ਦਾ ਵੀ, ਪੇਂਟਿੰਗਸ ਦਾ ਵੀ, ਹਾਈਕਿੰਗ ਦਾ ਵੀ, ਰੌਕ ਕਲਾਈਮਬਿੰਗ ਦਾ ਵੀ, ਬੱਲੇ ਬੱਲੇ ਵੀ ਬੱਲੇ ਬੱਲੇ, ਪਰ ਇਹ ਸਾਰੇ ਦੇ ਵਿੱਚ ਗੁਨੀਤਾ ਸਿੰਘ ਭੱਲਾ ਜੀ ਨੇ ਕੰਮ ਕੀਤਾ ਜਿਹੜਾ ਸਭ ਤੋਂ ਵੱਡਾ, ਜਿਹੜਾ ਪੰਜਾਬ ਦੀ, ਪੰਜਾਬੀ ਤਵਾਰੀਖ ਦੀ ਸਭ ਤੋਂ ਵੱਡੀ ਸੇਵਾ ਹੈ, ਉਹ ਹੈ ਦ 1947 ਪਾਰਟੀਸ਼ਨ ਆਰਕਾਈਵ। ਇਹਦੇ ਫਾਊਂਡਰ ਐਗਜੈਕਟਿਵ ਡਾਇਰੈਕਟਰ ਨੇ। ਇਹਨਾਂ ਨੂੰ ਅਸੀਂ ਆਪਣੇ ਵੱਲੋਂ ਸਾਰੀਆਂ ਮੁਹੱਬਤਾਂ ਦੇ ਨਾਲ ਜੀ ਆਇਆਂ ਨੂੰ ਕਹਿੰਦੇ ਹਾਂ, ਦਿਲੋਂ ਬਜਾਨੋ ਜੀ ਆਇਆਂ ਨੂੰ ਕਹਿੰਦੇ ਹਾਂ। ਡਾਕਟਰ ਫਾਰੂਕ ਖਾਨ ਜੀ ਜਿਹੜੇ ਲੰਮਸ ਦੇ ਪ੍ਰੋਫੈਸਰ, ਤੁਹਾਡੇ ਤੁਸੀਂ ਜਾਣਦੇ ਹੋ, ਡਾਕਟਰ ਸਾਹਿਬ ਸਹੇਲੀ ਸਾਡੀ, ਉਹ ਵੀ ਇਹਨਾਂ ਨੂੰ, ਉਹਨਾਂ ਦੇ ਵਸੀਲੇ ਨਾਲ ਸਾਡੇ ਤੱਕ ਪਹੁੰਚੇ ਨੇ। ਆਪਣਾ ਤਾਂ ਦਿਲ ਨਿਹਾਲ ਹੋ ਗਿਆ, ਮੇਰਾ ਦਿਲ ਕਰਦਾ ਕਿ ਇਹਨਾਂ ਦੇ ਗੁਫ਼ਤਗੂ ਤੋਂ ਪਹਿਲੇ ਇਹਨਾਂ ਦੇ ਲਈ ਇੱਕ ਸਵਾਗਤੀ ਗਾਉਣ ਜਿਹੜਾ ਹੈ, ਕਿਉਂਕਿ ਸੁਣਨ ਵਾਲੇ ਕਾਫੀ ਦੇਰ ਤੋਂ ਮੇਰੀਆਂ ਗੱਲਾਂ ਸੁਣ ਰਹੇ ਨੇ, ਔਰ ਉਸ ਤੋਂ ਬਾਅਦ ਗੁਨੀਤਾ ਜੀ ਹੋਰਾਂ ਦੀਆਂ ਗੱਲਾਂ ਉਹ ਸੁਣਨਗੇ। ਅਤੇ ਇਹਨਾਂ ਦੇ ਸਵਾਗਤ 'ਚ ਮੈਂ ਆਪਣਾ ਲਿਖਿਆ ਹੋਇਆ ਇੱਕ ਗੀਤ ਇਹਨਾਂ ਦੇ ਸਵਾਗਤ ਵਾਸਤੇ ਅਸੀਂ ਸੁਣਾਉਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਅਸੀਂ ਆਪਣਾ, ਹਾਂ ਖਾਸ ਤੌਰ 'ਤੇ ਗੁਨੀਤਾ ਸਿੰਘ ਭੱਲਾ ਜੀ, ਜਿਨ੍ਹਾਂ ਨੇ ਪੰਜਾਬੀ ਤਵਾਰੀਖ ਨੂੰ, ਪੰਜਾਬੀ ਵਿਰਸੇ ਨੂੰ, ਪੰਜਾਬੀ ਪੰਜਾਬ ਦੇ ਦੁੱਖ ਦਰਦ ਨੂੰ, ਉਸ ਦੀਆਂ ਕਹਾਣੀਆਂ ਨੂੰ ਸਾਂਭਿਆ, ਔਰ ਇੱਕ ਬਹੁਤ ਵੱਡਾ ਜਗਤ ਦੇ ਵੱਡੇ ਆਰਕਾਈਵ ਜਿੱਥੇ ਖਜ਼ਾਨੇ ਹੁੰਦੇ ਨੇ, ਅਤੇ ਉਹ ਸਾਰੇ ਲੋਕਾਂ ਦੀਆਂ ਗੱਲਾਂ ਨੂੰ ਸਾਂਭਿਆ। ਅਤੇ ਅੱਜ ਅਸੀਂ ਆਪਣੇ ਸਾਡੇ ਸਾਰਿਆਂ ਦੇ ਰੂਬਰੂ ਇਹਨਾਂ ਦੀਆਂ ਗੱਲਾਂ ਸੀ ਸਾਂਝੇ ਕਰਨੇ ਆ, ਪਰ ਗੱਲਾਂ ਤੋਂ ਪਹਿਲੇ ਇੱਕ ਸ਼ਗਨ, ਇੱਕ ਸਵਾਗਤ, ਇੱਕ ਵੈਲਕਮ ਸੌਂਗ, ਵੈਲਕਮਿੰਗ ਸੌਂਗ ਕਰ ਲਓ, ਉਹ ਵੀ ਮੇਰੇ ਆਪਣੇ ਲਿਖੇ ਹੋਏ ਬੋਲ। ਅਤੇ ਇਹ ਵੀ ਇੱਕ ਪਟਿਆਲੇ ਵਾਲੀ ਕੁੜੀ ਵਾਸਤੇ, ਪਰ ਅੱਜ ਮਤਲਬ ਪੂਰੇ ਪੰਜਾਬ ਦੀ ਧੀ ਵਾਸਤੇ।
ਵੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ, ਸ਼ੱਕਰ ਵੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ, ਸ਼ੱਕਰ ਵੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ। ਖਿੜਕਿਣ ਹਾਸੀ ਦੂਰ ਉਦਾਸੀ ਚਾਨਣ ਪੀਵੇ ਜਿੰਦ ਪਿਆ ਸੀ, ਖਿੜਕਿਣ ਹਾਸੀ ਦੂਰ ਉਦਾਸੀ ਚਾਨਣ ਠੰਡਾਰੇ ਅੱਜ ਲੋਲੋ ਠੰਡਾਰੇ ਮੋਰੇ ਲੋਲੋ ਠੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ, ਸ਼ੱਕਰ ਭੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ, ਸ਼ੱਕਰ ਭੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ। ਮਸਤੀ ਰੰਗ ਉਤਾਰੇ ਹੁਲ ਹੁਲਾ ਰਹਿਣੇ ਨਾ ਠਾਰੇ, ਹਸਤੀ ਮਸਤੀ ਰੰਗ ਉਤਾਰੇ, ਮੇਲ ਪਾਰੇ ਦਮ ਗਮ ਲਿਖੀ ਤਮ ਛਮ ਛਮ ਨਾਚੂ ਚੜ ਜੁਵਾਰੇ, ਜੁਲਫਾਂ ਛੰਡਾਰੇ ਅੱਜ ਜੁਲਫਾਂ ਛੰਡਾਰੇ ਮੈਂ ਜੁਲਫਾਂ ਛੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ, ਸ਼ੱਕਰ ਭੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ, ਸ਼ੱਕਰ ਭੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ। ਬੋਲਦੀਆਂ ਦੇਹ ਤਿਲੜੀ ਠੱਗਣ ਅੰਧਿਆਰ ਮੈਂ ਦੀਵੇ ਜੱਗਣ, ਖੰਡਾਰੇ ਅੱਜ ਚੱਕੀਆਂ ਖੰਡਾਰੇ ਮੈਂ ਚੱਕੀਆਂ ਖੰਡਾਰੇ ਮੋਰਾ ਪੀਆ ਮੋਸੇ ਮਿਲਣ ਆਇਓ, ਸ਼ੱਕਰ ਭੰਡਾਰੇ
मोरा पिया मोसे मिलन आयो शक्कर भंडारे मोरा पिया मोसे मिलन आयो सुख मिलिया सो दुख मुके फसल बिछोड़े दे कर टुके सुख मिलिया सो दुख मुके रूह ने रंग रंगोली खेडी खुशियां दे रुग पर पर चुके बनिया पंडारे अज बनिया पंडारे मैं बनिया पंडारे मोरा पिया मोसे मिलने आयो शक्कर भंडारे मोरा पिया मोसे मिलने आयो शक्कर भंडारे पिया मोसे मिलने आयो खिड़कने हासी दूर उदासी चानन पीबे जिंद बयासी खिड़कने हासी दूर उदासी चानन पीबे जिंद बयासी लोलो ठंडारे अज लोलो ठंडारे मोरे लोलो ठंडारे मोरा पिया मोसे मिलने आयो शक्कर भंडारे मोरा पिया मोसे मिलने आयो शक्कर भंडारे मोरा पिया मोसे मिलने आयो
देवो इश्क मुबारकां मोहे साजन मिलिया इस धरती दे दुखियां दा भी कोई सज्जन होया इस धरती दे उजड़ियां पुजड़ियां दा माड़ियां मातड़ां दा निमाणियां दा दुखियां दा मुसाफरां दा कोई दर्दी होया कोई सज्जन होया किसे दुख ना किसे हाड़ा ना सुनिया सुनाण बैंदे ने लम्मियां कथावां ने ਮੁੱਕਦੀਆਂ ਨਹੀਂ ਜੋ ਔਰਤ ਨਾਲ ਬੀਤ ਗਈ ਉਹ ਜੋ ਇਸ ਧਰਤੀ ਦੇ ਧੀਆਂ ਪੁੱਤਰਾਂ ਜਵਾਨਾਂ ਮਾਪਿਆਂ ਬਜ਼ੁਰਗਾਂ ਨਾਲ ਬੀਤ ਗਈ ਉਹਦੀ ਕਥ ਸਾਰਾ ਕੁਝ ਹੀ ਅਧੂਰਾ ਰਹਿ ਗਿਆ ਧੰਨ ਧੰਨ ਅਸੀਂ ਮੁਬਾਰਕ ਵੀ ਦਿੰਦੇ ਹਾਂ ਧੰਨ ਧੰਨ ਦਾਦ ਵੀ ਦਿੰਦੇ ਹਾਂ ਧੰਨ ਧੰਨ ਸ਼ੁਕਰਾਨਾ ਵੀ ਅਦਾ ਕਰਦੇ ਹਾਂ ਗੁਨੀਤਾ ਸਿੰਘ ਭੱਲਾ ਜੀ ਹੋਰਾਂ ਦਾ ਕਿ ਜਿਨ੍ਹਾਂ ਨੇ ਇੱਕ ਫਿਜ਼ਿਸਟ ਹੋ ਕੇ ਫਿਜ਼ਿਕਸ ਦੇ ਵਿੱਚ ਪੀ ਐੱਚ ਡੀ ਕਰਕੇ ਐਡਾ ਦੁਨੀਆ ਦੀਆਂ ਯੂਨੀਵਰਸਿਟੀਆਂ 'ਚ ਆਪਣਾ ਰਿਸਰਚ ਵਰਕ ਕਰਕੇ ਇਹ ਜਿਹੜਾ ਦਰਦ ਜਾ ਕੇ ਆਇਆ ਪੰਜਾਬ ਦੇ ਦੁੱਖ ਨੂੰ ਪੰਜਾਬ ਦੇ ਨਾਲ ਬੀਤੀ ਵਰਤੀ ਨੂੰ ਪੰਜਾਬ ਦੇ ਲੋਕਾਂ ਦੀ ਕਹਾਣੀ ਨੂੰ ਪੂਰੇ ਇਹ ਮਤਲਬ ਚੜ੍ਹਦੇ ਔਰ ਲਹਿੰਦੇ ਪੰਜਾਬ ਨੂੰ ਗਾ ਕੇ ਅਤੇ ਜਾ ਕੇ ਉਹਨਾਂ ਲੋਕਾਂ ਨੂੰ ਸੈਂਕੜਿਆਂ ਲੋਕਾਂ ਨੂੰ ਇੰਟਰਵਿਊ ਕੀਤਾ ਇੱਕ ਬਹੁਤ ਵੱਡਾ ਇੰਨੇ ਮਤਲਬ ਐਡਾ ਵੱਡਾ ਆਰਕਾਈਵ ਬਣਾਇਆ ਅਸੀਂ ਮੈਨੂੰ ਜਿੰਨੇ ਵੀ ਮੇਰੇ ਕੋਲ ਹੁਣ ਤੱਕ ਮਹਿਮਾਨ ਆਏ ਨੇ ਪੂਰੀ ਦੁਨੀਆ ਤੋਂ ਆਏ ਨੇ ਬੜੇ ਕਹਿੰਦੇ ਕੁਆਂਦੇ ਲੋਕ ਆਏ ਨੇ ਪਰ ਸਭ ਤੋਂ ਜ਼ਿਆਦਾ ਕੀਮਤੀ ਸਭ ਤੋਂ ਜ਼ਿਆਦਾ ਆਲਾ ਕੰਮ ਕਰਨ ਵਾਲਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਕਰਨ ਵਾਲਾ ਜਿਹੜਾ ਸੀ ਉਹ ਗੁਨੀਤਾ ਸਿੰਘ ਭੱਲਾ ਹੋਰਾਂ ਨੇ ਕੀਤਾ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਅਤੇ ਸਾਨੂੰ ਦਿਲੋਂ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੇ ਕਿਉਂਕਿ ਹਾਸੇ ਦੇ ਵਿੱਚ ਤਾਂ ਸਾਰੇ ਸੱਜਣ ਨੇ ਦੁੱਖ ਦਾ ਕੋਈ ਕੋਈ ਸੱਜਣ ਹੁੰਦਾ ਕਪੀਟਲਾ ਬਿਰਲਾ ਅਤੇ ਸਾਰੇ ਪੰਜਾਬ ਦੇ ਦੁੱਖ ਦਰਦ ਦੀ ਮਿੱਤਰ ਦੁੱਖ ਦਰਦ ਦੀ ਸਾਂਝੀ ਸਾਡਾ ਰਾਂਝਾ ਅਤੇ ਸਾਡੀ ਰਾਂਝੀ ਗੁਨੀਤਾ ਸਿੰਘ ਭੱਲਾ ਜੀ ਨੂੰ ਅਸੀਂ ਜੀ ਐਨ ਕਹਿੰਦੇ ਗੁਨੀਤਾ ਜੀ ਕੀ ਹਾਲ ਹੈ
ਠੀਕ ਹੈ
ਵਧੀਆ
ਵਧੀਆ
ਜਿਉਂਦੇ ਰਹੋ ਵਸਦੇ ਰਹੋ ਤੇ ਇਹ ਤਾਂ ਕਮਾਲ ਹੋ ਗਈ ਕਿ ਇੱਕ ਸਾਇੰਟਿਸਟ ਫਿਜ਼ਿਕਸ ਦੀ ਸਾਇੰਸ ਫਿਜ਼ਿਕਸ ਦੀ ਆਪਣੀ ਇੱਕ ਬੜੀ ਵਧੀਆ ਦੁਨੀਆ ਹੈ ਉਹਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਉਹ ਤਾਂ ਪੂਰੀ ਮਤਲਬ ਵੱਡੀ ਵੱਡੀ ਭੋਲਾ ਭਾਲੀ ਹੈ ਅਤੇ ਉਹ ਜਿਹੜੀ ਮਿੱਟੀ ਨਾਲ ਜੀਆਂ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਭਾਣਾ ਬਹੁਤ ਵੱਡੀ ਦੁਨੀਆ ਦੀ ਬੜੀਆਂ ਟ੍ਰੈਜਡੀਜ਼ 'ਚੋਂ ਕਿ ਟ੍ਰੈਜਡੀ ਜਿਹੜੀ ਪੰਜਾਬ ਨਾਲ ਹੋਈ ਸੰਨ 47 ਦਾ ਉਹਦਾ ਆਰਕਾਈਵ ਇਕੱਠਾ ਕਰਨਾ ਅਤੇ ਇਹ ਕਿੱਥੋਂ ਖਿਆਲ ਆਇਆ ਕਿਵੇਂ ਕੀਤਾ ਐਡਾ ਵੱਡਾ ਕੰਮ
ਇਹ ਤਾਂ ਮੈਂ ਛੋਟੀ ਹੁੰਦੀ ਉਦੋਂ ਤੋਂ ਮੈਂ ਸੁਣੀਆਂ ਸੀ ਸਟੋਰੀਜ਼ ਆਪਣੀ ਫੈਮਿਲੀ 'ਚ
ਅੱਛਾ
ਵੀ ਕਿਵੇਂ ਆਏ ਸੀਗੇ ਜੁੜ ਕੇ ਲਾਹੌਰ ਤੋਂ ਕਿਵੇਂ ਮੁਸ਼ਕਿਲ ਨਾਲ ਪਹੁੰਚੇ ਸੀਗੇ ਇੰਡੀਆ ਮਸਾਂ ਅਤੇ ਕੀ ਕੁਛ ਦੇਖਿਆ ਸੀ ਉਹਨਾਂ ਨੇ ਰਸਤੇ 'ਚ ਵੀ ਮਤਲਬ ਇੰਨੇ ਸਾਰੇ ਲੋਕ ਮਿਲੀਅਨਸ ਜਿਨ੍ਹਾਂ ਦੇ ਕਤਲ ਹੋਏ ਸੀ ਐਂਡ ਕਿਵੇਂ ਕਹਿੰਦੇ ਆਪਾਂ ਜਿਹੜੇ ਉੱਜੜ ਕੇ ਆਏ ਸੀਗੇ ਅਤੇ ਜਦੋਂ ਮੈਂ ਅਮੈਰੀਕਾ ਮੂਵ ਹੋਈ ਉੱਥੇ ਸਾਡੀ ਬੁੱਕਸ 'ਚ ਹੋਲੋਕਾਸਟ ਬਾਰੇ ਬਹੁਤ ਲਿਖਿਆ ਹੋਇਆ ਸੀਗਾ ਅਤੇ ਹੀਰੋਸ਼ੀਮਾ ਨਾਗਾਸਾਕੀ ਬਾਰੇ ਪਰ ਪਾਰਟੀਸ਼ਨ ਬਾਰੇ ਇੱਕ ਲਾਈਨ ਵੀ ਨਹੀਂ ਲਿਖੀ ਹੋਈ ਸੀ
ਮਾਈ ਗੋਡ ਅੱਛਾ
ਹਾਂਜੀ ਅਤੇ ਮੈਨੂੰ ਉਦੋਂ ਲੱਗਿਆ ਮੈਂ ਆਪਣੀ ਹਿਸਟਰੀ ਟੀਚਰ ਨੂੰ ਪੁੱਛਿਆ ਸੀ ਸਕੂਲ 'ਚ ਵੀ ਇਹ ਤਾਂ ਇੱਥੇ ਵੀ ਇੰਡੀਆ 'ਚ ਵੀ ਪਾਕਿਸਤਾਨ 'ਚ ਵੀ ਬਹੁਤ ਵੱਡਾ ਹੋਇਆ ਸੀਗਾ ਇੱਕ ਅਤੇ ਲਿਖਿਆ ਨਹੀਂ ਹੋਇਆ ਬੁੱਕਸ 'ਚ ਅਤੇ ਉਹ ਕਹਿੰਦੀ ਵੀ ਲਿਖਿਆ ਨਹੀਂ ਹੋਇਆ ਤਾਂ ਇਹਦਾ ਮਤਲਬ ਜ਼ਿਆਦਾ ਵੱਡੀ ਚੀਜ਼ ਨਹੀਂ ਹੋਣੀ ਅਤੇ ਫਿਰ ਮੈਨੂੰ ਲੱਗਿਆ ਵੀ ਇਹ ਤਾਂ ਜੇ ਆਪਾਂ ਮਤਲਬ ਇਹਨੂੰ ਡਾਕੂਮੈਂਟ ਨਹੀਂ ਕਰਦੇ ਪ੍ਰੋਪਰਲੀ ਤਾਂ ਪੂਰੀ ਦੁਨੀਆ ਨੇ ਵੀ ਰੈਕੋਗਨਾਈਜ਼ ਨਹੀਂ ਕਰਨੀ ਇਹ ਗੱਲ ਫਿਰ ਇਸ ਕਰਕੇ ਮੈਨੂੰ ਇਹ ਸੋਚ ਸੀਗੀ ਉਦੋਂ ਦੀ ਛੋਟੇ ਹੁੰਦਿਆਂ ਤੋਂ ਅਤੇ ਫਿਰ ਇਵੈਂਚੁਅਲੀ ਇੱਕ ਦਿਨ ਮੈਂ ਗਈ ਪੀ ਐੱਚ ਡੀ ਕਰ ਰਹੀ ਸੀ ਅਤੇ ਇੱਕ ਥੋੜ੍ਹੀ ਜਿਹੀ ਰਿਸਰਚ ਮੈਂ ਜਪਾਨ 'ਚ ਕਰ ਰਹੀ ਸੀਗੀ ਉਦੋਂ ਟੋਕਿਓ 'ਚ ਅਤੇ ਉਦੋਂ ਇੱਕ ਟ੍ਰਿਪ ਲਿੱਤੀ ਸੀ ਹੀਰੋਸ਼ੀਮਾ ਵੱਲ ਅਤੇ ਉੱਥੇ ਜਿਹੜਾ ਪੀਸ ਮੈਮੋਰੀਅਲ ਬਣਾਇਆ ਹੋਇਆ ਉਹਨਾਂ ਨੇ ਉਹ ਮੈਂ ਪੂਰਾ ਦੇਖਿਆ
ਹੀਰੋਸ਼ੀਮਾ ਨਾਗਾਸਾਕੀ ਵਾਲਾ
ਹਾਂਜੀ ਹਾਂਜੀ ਅਤੇ ਉੱਥੇ ਪੀਸ ਮੈਮੋਰੀਅਲ ਜਦੋਂ ਤੁਸੀਂ ਦੇਖੋ ਉੱਥੇ ਡਾਕੂਮੈਂਟਸ ਵਗੈਰਾ ਪਏ ਹੁੰਦੇ ਆ ਅਤੇ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਅਤੇ ਅਖੀਰ 'ਚ ਜਾ ਕੇ ਉੱਥੇ ਉਹਨਾਂ ਨੇ ਇੱਕ ਆਰਕਾਈਵ ਦੀ ਲਾਇਬ੍ਰੇਰੀ ਬਣਾਈ ਹੋਈ ਹੈ ਜਿੱਥੇ ਜਿਨ੍ਹਾਂ ਨੇ ਸਫ਼ਰ ਕੀਤਾ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਜਦੋਂ ਰਹਿੰਦੇ ਹੁੰਦੇ ਸੀ ਵਿਕਟਮ ਸੀਗੇ ਜਿਹੜੇ ਬੰਬ ਦੇ ਅਤੇ ਉਹਨਾਂ ਦੀਆਂ ਸਟੋਰੀਜ਼ ਇਕੱਠੀਆਂ ਕੀਤੀਆਂ ਹੋਈਆਂ ਸੀਗੀਆਂ ਅਤੇ ਮੈਂ ਬੁੱਕਸ ਵੀ ਪੜ੍ਹੀਆਂ ਹੋਈਆਂ ਬੰਬ ਦੇ ਬਾਰੇ ਮੂਵੀਜ਼ ਵੀ ਦੇਖੀਆਂ ਪਰ ਇੰਨਾ ਨਹੀਂ ਪਤਾ ਲੱਗਦਾ ਜਦੋਂ ਤੱਕ ਤੁਸੀਂ ਸੁਣੋ ਨਾ ਜਿਨ੍ਹਾਂ ਦੀਆਂ ਮਤਲਬ ਜਿਨ੍ਹਾਂ ਨੇ ਸਰਵਾਈਵ ਕੀਤਾ ਜਦੋਂ ਉਹਨਾਂ ਦੀਆਂ
ਤੁਸੀਂ ਹਾਂਜੀ
ਜਦੋਂ ਤੁਸੀਂ ਉਹਨਾਂ ਦਾ ਸੁਣਦੇ ਹੋ ਫਿਰ ਤੁਹਾਨੂੰ ਅਸਰ ਹੁੰਦਾ ਹੈ ਅਤੇ ਫਿਰ ਤੁਹਾਨੂੰ ਲੱਗਦਾ ਵੀ ਹਾਂ ਇਹ ਬਹੁਤ ਵੱਡੀ ਗੱਲ ਹੋ ਗਈ ਅਤੇ ਅਸਰ ਹੁੰਦਾ ਹੀ ਰਹਿੰਦਾ ਹੈ ਪਤਾ ਨਹੀਂ ਤੁਸੀਂ ਸੋਚਦੇ ਰਹਿੰਦੇ ਹੋ ਉਹ ਸਟੋਰੀਜ਼ ਬਾਰੇ ਮਹੀਨੇ ਸਾਲ ਐਂਡ ਫਿਰ ਉਦੋਂ ਹੀ ਮੈਨੂੰ ਇੱਕਦਮ ਆਇਆ ਮੈਨੂੰ ਸੋਚ ਆਏ ਵੀ ਇਹ ਵੀ ਸਟੋਰੀਜ਼ ਜਿਹੜੀਆਂ ਪਾਰਟੀਸ਼ਨ ਦੇ ਬਾਰੇ ਹੈਗੀਆਂ ਵੰਡ ਦੇ ਬਾਰੇ ਹੈਗੀਆਂ ਇਹ ਵੀ ਕਿਸੇ ਨੂੰ ਇਕੱਠੀਆਂ ਕਰਨੀਆਂ ਚਾਹੀਦੀਆਂ ਅਤੇ ਮੈਂ ਕਿਹਾ ਵੀ ਸ਼ਾਇਦ ਕਿਸੇ ਨੇ ਇਕੱਠੀਆਂ ਕੀਤੀਆਂ ਹੋਣ ਅਤੇ ਇਹ 2008 ਦੀ ਗੱਲ ਹੈ ਅਤੇ ਉਦੋਂ ਮੈਂ ਗੂਗਲ 'ਚ ਲੱਭਿਆ ਬਹੁਤ ਮੈਂ ਬਹੁਤ ਰਿਸਰਚ ਕੀਤੀ ਅਤੇ ਮੈਨੂੰ ਕੋਈ ਐਸੀ ਆਰਕਾਈਵ ਨਹੀਂ ਮਿਲੀ ਜਿਨ੍ਹਾਂ ਨੇ ਮਤਲਬ ਜਿੱਥੇ ਇਹੋ ਜਿਹੀਆਂ ਸਟੋਰੀਜ਼ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਉਹਨਾਂ ਨੇ ਅਤੇ ਫਿਰ ਬਸ ਮੈਂ ਹੋਬੀ ਲੈਵਲ 'ਤੇ ਮੈਂ ਪੰਜਾਬ 'ਚ ਸੀਗੀ ਫਰੀਦਕੋਟ ਨਾਨਕੇ ਵਿਜ਼ਿਟ ਕਰ ਰਹੀ ਸੀਗੀ ਪੀ ਐੱਚ ਡੀ ਅਜੇ ਵਿੱਚ ਵਿਚਾਲੇ ਸੀਗੀ ਹੋਬੀ ਲੈਵਲ 'ਤੇ ਮੈਂ
ਕਿੰਨੀ ਵਧੀਆ ਪੰਜਾਬੀ ਅੱਲਾ ਦੀ ਕਸਮ ਵਿੱਚ ਵਿਚਾਲੇ 'ਤੇ ਸਾਰੀਆਂ ਗੱਲਾਂ ਰਹਿ ਗਈਆਂ ਇੱਥੇ ਜਿਹੜਾ ਇਸ ਤਰ੍ਹਾਂ ਦੇ ਇਹ ਸ਼ਬਦ ਜਿਹੜੇ ਇਹ ਲਫ਼ਜ਼ ਜਿਹੜੇ ਨੇ ਬੋਲਣ ਵਾਲੇ ਸਿਰੇਦਮ 'ਚ ਬੋਲਣ ਵਾਲੇ ਲੋਕ ਸੋਲਿਡ ਗੱਲ ਨੇ ਗੱਲ ਵੀ ਭਾਰੀ ਵੱਡੀ ਹੁੰਦੀ ਹੈ ਪਰ ਇਹ ਕਿ ਉਸਨੂੰ ਪੂਰੇ ਫਿਨੋਮੀਨਾ ਨਾਲ ਪਰਾਇਆ ਨਾਲ ਜੋੜ ਕੇ ਗੱਲ ਕਰਨੀ ਵਧੀਆ ਲੱਗ ਰਿਹਾ ਤੁਸੀਂ ਬਿਲਕੁਲ ਐਵੇਂ ਪਹਿਲੇ ਲਓ ਜੀ ਸੁਣਨ ਵਾਲਿਓ ਤੁਹਾਨੂੰ ਦੱਸ ਦਈਏ ਕਿ ਗੁਨੀਤਾ ਜੀ ਝੱਕ ਰਹੇ ਸਨ ਕਿਹਾ ਮੇਰੀ ਪੰਜਾਬੀ ਪਤਾ ਨਹੀਂ ਕਿਤੇ ਵਿੱਚ ਤੇਰੇ ਸਰੂਗੀ ਵੀ ਕਿ ਗੱਲ ਬਣੂਗੀ ਵੀ ਕਿ ਨਹੀਂ ਅਤੇ ਸਾਨੂੰ ਪਤਾ ਲੱਗਿਆ ਕਿ ਵੀ ਇਹ ਤਾਂ ਇਹ ਤਾਂ ਬਹੁਤ ਵਧੀਆ ਪੰਜਾਬੀ ਬੋਲੇ ਮਤਲਬ ਮਿੱਠੀ ਪੰਜਾਬੀ ਹੈ ਸੌਫਟ ਵੀ ਹੈ ਅਤੇ ਉਹਦਾ ਆਪਣਾ ਇੱਕ ਸੁਰ ਵੀ ਰਿਦਮ ਵੀ ਹੈ ਮੈਂ ਗੱਲ ਤੋੜੀ ਹੈ ਪਰ ਮੈਨੂੰ ਚੰਗੀ ਲੱਗੀ ਆ ਆਪਾਂ ਇੱਦਾਂ ਦੇ ਹੀ ਹਾਂ ਚਲੋ
ਹਾਂਜੀ ਅਤੇ ਹੁਣ ਮੈਨੂੰ ਯਾਦ ਵੀ ਨਹੀਂ ਰਿਹਾ ਮੈਂ ਕੀ ਕਹਿ ਰਹੀ ਸੀਗੀ ਉਹਦਾ
ਫਰੀਦਕੋਟ ਵਿੱਚ ਸੀ ਅਜੇ
ਹਾਂਜੀ ਹਾਂਜੀ ਉੱਥੇ
ਚੱਕਰ ਐਜ਼ ਆ ਹੌਬੀ ਸਟਾਰਟ ਕੀਤਾ
ਹਾਂਜੀ ਉਦੋਂ ਮੈਂ ਇੱਕ ਉੱਥੇ ਕਿਲ੍ਹਾ ਹੈਗਾ ਫਰੀਦਕੋਟ 'ਚ ਐਂਡ ਕਿਲ੍ਹੇ ਦੇ ਨਾਲ ਇੱਕ ਬੁੱਕ ਸ਼ਾਪ ਹੈਗੀ ਹੈ ਅਤੇ ਮੈਂ ਆਪਣੇ ਫੈਮਿਲੀ ਨਾਲ ਗੱਲ ਕੀਤੀ ਸੀ ਵੀ ਇਹ ਕੰਮ ਕਰਨਾ ਬਹੁਤ ਲੋਕਾਂ ਨਾਲ ਗੱਲ ਕੀਤੀ ਸੀ ਪਰ ਕਿਸੇ ਨਾਲ ਇਹ ਗੱਲ ਜੁੜੀ ਨਹੀਂ ਐਂਡ ਮੈਂ ਫਿਰ ਬੁੱਕ ਸਟੋਰ ਗਈ ਸੀਗੀ, ਉੱਥੇ ਬੁੱਕ ਸ਼ਾਪ ਦਾ ਜਿਹੜਾ ਓਨਰ ਸੀਗਾ, ਮੈਂ ਉਹਦੇ ਨਾਲ ਗੱਲ ਕਰ ਲਈ ਵੀ ਇਹੋ ਜਿਹਾ ਕੰਮ ਕਿਸੇ ਨੂੰ ਕਰਨਾ ਚਾਹੀਦਾ, ਅਤੇ ਉਹ ਕਹਿੰਦੇ ਮੈਂ ਤਾਂ ਫਰੀਡਮ ਫਾਈਟਰ ਸੀਗਾ ਉਸ ਟਾਈਮ, ਮੇਰੀ ਰਿਕਾਰਡਿੰਗ ਕਰ ਲਓ। ਮੈਂ ਕਿਹਾ ਅੱਛਾ। ਅਤੇ ਮੇਰੇ ਨਾਲ ਹੋਬੀ ਦਾ ਇੱਕ ਕੈਮਕੋਡਰ ਹੁੰਦਾ ਸੀਗਾ, ਉਹਨਾਂ ਨੇ ਮੈਨੂੰ ਮੂਵੀਜ਼ ਬਣਾਉਣ ਦਾ, ਹੋਮ ਵੀਡੀਓ ਬਣਾਉਣ ਦਾ ਬਹੁਤ ਸ਼ੌਕ ਹੁੰਦਾ ਸੀਗਾ।
ਇਹ ਸ਼ੌਕ ਤੂੰ ਸਾਨੂੰ ਦੱਸਿਆ ਨਹੀਂ ਪਰ
ਹਾਂ, ਇਹ ਵਾਲਾ ਭੁੱਲ ਗਈ ਤਾਂ ਤੁਹਾਨੂੰ। ਅਤੇ ਉਹ ਮੇਰੇ ਨਾਲ ਸੀਗਾ, ਅਤੇ ਉਹਨੇ 'ਚ ਹੀ ਅਸੀਂ ਗੱਲ ਕਰਦੇ ਸੀ, ਕੋਈ ਹੋਰ ਆ ਗਿਆ ਦੁਕਾਨ 'ਚ, ਅਤੇ ਉਹ ਕਹਿੰਦੇ ਵੀ ਅੱਛਾ, ਉਹਨਾਂ ਨੇ ਵੀ ਸੁਣ ਲਈ ਗੱਲ, ਕਹਿੰਦੇ ਮੇਰੇ ਪੇਰੈਂਟਸ ਹੀ ਆ ਕੇ ਕਰੋ। ਅਤੇ ਮੈਂ ਕਿਹਾ ਅੱਛਾ, ਮੇਰੇ ਕੋਲ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ। ਕਹਿੰਦੇ ਨਹੀਂ ਚਲੋ ਕੱਲ੍ਹ ਕਰ ਲਓ, ਕਰ ਲਓ, ਜਿਵੇਂ ਹੁੰਦਾ ਨਾ ਪੰਜਾਬ 'ਚ, ਆਈ ਫਟਾਫਟ ਕਰ ਲੱਗਦੀ ਕੋਈ ਵੀ ਗੱਲ। ਅਤੇ ਉੱਥੇ ਚਲੇ ਗਏ ਉਹਨਾਂ ਦੇ ਘਰ, ਅਤੇ ਉਹਨਾਂ ਦੇ ਮੰਮੀ ਅਤੇ ਪਾਪਾ ਦੀ ਰਿਕਾਰਡਿੰਗ ਕੀਤੀ। ਅਤੇ ਐਕਚੁਅਲੀ ਉਹ ਉਹਨਾਂ ਦੇ ਫਾਦਰ ਸੀਗੇ, ਉਹ ਉਹਨਾਂ ਦੀ ਕੋਈ ਕੈਨਿੰਗ ਫੈਕਟਰੀ ਹੁੰਦੀ ਸੀਗੀ ਮਨਕਮਰੀ ਡਿਸਟ੍ਰਿਕਟ 'ਚ, ਹੁਣ ਸਾਹੀਵਾਲ।
ਹਾਂਜੀ।
ਅਤੇ
ਅੰਗਰੇਜ਼ ਹੀ ਸੀਗਾ ਇੱਕ।
ਹਾਂਜੀ। ਅਤੇ ਉੱਥੇ ਉਹ ਫਰੂਟ ਟ੍ਰੀਜ਼ ਵੀ ਵਗੈਰਾ ਬਹੁਤ ਹੁੰਦੇ ਸੀਗੇ। ਅਤੇ ਥੋੜ੍ਹੇ ਦਿਨ ਪਹਿਲਾਂ ਮੈਂ ਉੱਥੇ ਹੀ ਸੀਗੀ ਉਸ ਜਗ੍ਹਾ 'ਚ, ਅਤੇ ਮੈਂ ਕਿਸੇ ਨੂੰ ਮਿਲੀ, ਅਤੇ ਉਹ ਵੀ ਫਰੂਟ ਦੇ ਬਿਜ਼ਨਸ 'ਚ ਸੀਗੇ ਅੱਜ, ਬਹੁਤ ਪੁਰਾਣੇ ਸੀਗੇ। ਅਤੇ ਮੈਂ ਉਹਨਾਂ ਨਾਲ ਗੱਲ ਕਰ ਰਹੀ ਸੀਗੀ ਵੀ ਤੁਹਾਨੂੰ ਇਹੋ ਜਿਹੀ ਫੈਮਿਲੀ ਦਾ ਯਾਦ ਹੈਗਾ, ਅਤੇ ਉਹਨਾਂ ਨੂੰ ਯਾਦ ਸੀਗਾ
ਸਾਰਾ, ਕਿੱਥੋਂ ਕਨੈਕਸ਼ਨ ਜਿੱਥੋਂ ਸ਼ੁਰੂ ਹੋਇਆ, ਕਿ ਉਹ ਜਿਹੜਾ 8-10 ਸਾਲ ਪਹਿਲੇ ਜਿੱਥੋਂ ਪਹਿਲੇ ਇੰਟਰਵਿਊ ਕੀਤਾ ਸੀ, ਹੁਣ ਲਾਹੌਰ ਆਏ ਦੇ ਅਤੇ ਉਹ ਜਗ੍ਹਾ 'ਤੇ ਗਏ, ਅਤੇ ਉਹ ਬੰਦਿਆਂ ਦੇ ਨਾਲ ਕੰਟੈਕਟ ਨਿਕਲ ਆਇਆ। ਸੋ ਫਿਰ ਉਹੀ ਹੋ ਜਾਂਦਾ ਨਾ ਕਿ ਪੰਜਾਬ ਜਿਹੜਾ ਵਾ ਉਹ ਰਹਿ ਫਿਰ ਛੋਟਾ ਜਿਹਾ ਹੀ ਜਾਂਦਾ।
ਹਾਂ, ਜਿਵੇਂ ਦੁਨੀਆ ਛੋਟੀ ਰਹਿ ਗਈ,
ਪੰਜਾਬ ਹੋਰ ਛੋਟਾ ਰਹਿ ਜਾਂਦਾ।
ਅੱਛਾ।
ਉੱਥੋਂ ਹੋਈ ਸੀ ਸਟੋਰੀ ਕਲੈਕਸ਼ਨ ਸਟਾਰਟ। ਉਹਦੇ ਬਾਅਦ ਉਹ 2009 ਦੀ ਗੱਲ ਹੈ, ਅਤੇ ਉਹਦੇ ਬਾਅਦ ਮੈਂ PhD ਵਗੈਰਾ ਖਤਮ ਹੋਣ 'ਚ ਲੱਗ ਗਈ, ਫਿਰ 2010 ਹੋ ਗਿਆ, ਮੈਂ ਕੈਲੀਫੋਰਨੀਆ 'ਚ ਜੋਬ 'ਚ ਲੱਗ ਗਈ। ਅਤੇ ਉੱਥੇ ਕੈਲੀਫੋਰਨੀਆ 'ਚ ਜਦੋਂ ਗਈ, ਉੱਥੋਂ ਜਨਵਰੀ 'ਚ ਮੈਂ ਇੰਡੀਆ ਆਈ ਸੀਗੀ ਫਿਰ, ਅਤੇ ਉੱਥੇ ਰਿਕਾਰਡਿੰਗ ਸ਼ੁਰੂ ਕੀਤੀਆਂ ਸੀਗੀਆਂ ਬਸ ਹੋਬੀ ਲੈਵਲ 'ਤੇ। ਅਤੇ ਉਦੋਂ ਮੇਰੇ ਗ੍ਰੈਂਡਮਦਰ ਦੇ ਬ੍ਰਦਰ ਹੁੰਦੇ ਸੀਗੇ, ਉਹ ਰਹਿੰਦੇ ਸੀ ਅਨੰਦਪੁਰ ਸਾਹਿਬ, ਅਤੇ ਉਹਨਾਂ ਦੀ ਉਮਰ ਸੀਗੀ 95 ਦੇ ਤਕਰੀਬਨ। ਅਤੇ ਸਭ ਮੇਰੇ ਫੈਮਿਲੀ ਦੇ ਸਭ ਤੋਂ ਲਾਸਟ ਬੰਦੇ ਸੀਗੇ ਜਿਹੜੇ ਉਸ ਟਾਈਮ 'ਚ ਅਡਲਟ ਹੁੰਦੇ ਸੀਗੇ, ਪਾਰਟੀਸ਼ਨ ਟਾਈਮ 'ਚ। ਅਤੇ ਉਹਨਾਂ ਦੀ ਮੈਂ ਸਟੋਰੀ ਰਿਕਾਰਡ ਕਰਨੀ ਚਾਹੁੰਦੀ ਸੀ। ਉੱਥੇ ਜਦੋਂ ਗਈ ਉਹਨਾਂ ਦੇ ਘਰ, ਮੈਂ ਆਪਦਾ ਕੈਮਰਾ ਭੁੱਲ ਗਈ, ਅਤੇ ਕਹਿੰਦੇ ਅਗਲੀ ਵਾਰ ਆਏਗੀ ਤਾਂ ਫਿਰ ਲੈ ਆਏ। ਮੈਂ ਕਿਹਾ ਚਲੋ ਠੀਕ ਹੈ। ਅਤੇ ਜਦੋਂ ਮੈਂ ਅਮੈਰੀਕਾ ਵਾਪਸ ਗਈ, ਫਿਰ ਜੂਨ 'ਚ ਜਾ ਕੇ ਉਹਨਾਂ ਦੀ ਡੈਥ ਹੋ ਗਈ, ਅਤੇ ਮੈਂ ਵਾਪਸ ਨਹੀਂ ਜਾ ਸਕੀ ਉਹਨਾਂ ਕੋਲ। ਅਤੇ ਉਦੋਂ ਫਿਰ ਮੈਨੂੰ ਇੱਕਦਮ ਲੱਗਿਆ ਵੀ ਅੱਛਾ, ਹੁਣ ਕੋਈ ਹੋਰ ਨਹੀਂ ਕਰ ਰਿਹਾ ਪ੍ਰੋਪਰਲੀ, ਇਹਨੂੰ ਕੁਛ ਕਰਨਾ ਚਾਹੀਦਾ। ਅਤੇ ਮੈਨੂੰ ਨਹੀਂ ਸੀ ਪਤਾ ਵੀ ਕੀ ਕਰੀਏ। ਮੈਂ ਉੱਥੇ ਕੈਲੀਫੋਰਨੀਆ 'ਚ, ਮੈਂ ਕਿਹਾ ਅੱਛਾ ਹੁਣ ਜਿਹੜੇ ਬਜ਼ੁਰਗ ਹੈਗੇ ਉਹ ਕਿੱਥੇ ਕਿੱਥੇ ਜਾਂਦੇ ਹੋਣਗੇ, ਮੈਂ ਜੇ ਜਾਣਦੀ ਨਹੀਂ ਸੀ ਜ਼ਿਆਦਾ ਲੋਕਾਂ ਨੂੰ, ਹੁਣੇ ਉੱਥੇ ਸ਼ਿਫਟ ਕੀਤਾ ਸੀ। ਅਤੇ ਫਿਰ ਮੈਂ ਕਿਹਾ ਚਲੋ ਅੱਛਾ, ਉਹ ਮਾਸਕ 'ਚ ਹੋਣਗੇ ਜਾਂ ਗੁਰਦੁਆਰੇ 'ਚ ਹੋਣਗੇ ਜਾਂ ਮੰਦਰ 'ਚ ਹੋਣਗੇ। ਅਤੇ ਮੈਂ ਉੱਥੋਂ ਯੂ ਨੋ ਡਾਇਰੈਕਟਰੀ 'ਚ ਲੱਭ ਕੇ ਨੰਬਰ ਗੁਰਦੁਆਰੇ ਦਾ ਪਤਾ ਕਰ ਲਿਆ ਕਿੱਥੇ ਹੈ, ਘੰਟਾ ਕੁ ਦੂਰ ਸੀਗਾ ਮੇਰੇ ਘਰੋਂ। ਅਤੇ ਉੱਥੇ ਡਰਾਈਵ ਕਰਕੇ ਚਲੀ ਗਈ, ਅਤੇ ਉੱਥੇ ਮੈਂ ਇੱਕ ਟੇਬਲ ਲਾ ਲਿਆ, ਅਤੇ ਉੱਥੇ ਸਾਈਨ ਲਾ ਲਿਆ, ਅਤੇ ਇੱਕਦਮ 20-30 ਜਣਿਆਂ ਦੀ ਲਾਈਨ ਲੱਗ ਗਈ। ਅਤੇ ਮੈਂ ਕਿਹਾ ਵੀ ਇੰਨੇ ਸਾਰੇ ਲੋਕਾਂ ਦੀ ਮੈਂ ਕਿਵੇਂ ਇਕੱਠੀ ਕਰੂੰਗੀ ਸਟੋਰੀ, ਉਹਨਾਂ ਦਾ ਨਾਮ ਵਗੈਰਾ ਲਿਖ ਲਏ। ਅਤੇ ਫਿਰ ਮੈਂ ਗਈ ਵਾਪਸ ਬਰਕਲੀ, ਅਤੇ ਉੱਥੇ ਮੈਂ ਸੋਚਿਆ ਅੱਛਾ ਚਲੋ ਹੁਣ ਮੈਂ ਸਟੂਡੈਂਟਸ ਦੇ ਕਲੱਬਸ ਨੂੰ ਜਾ ਕੇ ਲੱਭਦੀ ਹਾਂ ਵੀ ਹੋਰ ਵਾਲੰਟੀਅਰ ਜਿਹੜੇ ਮੇਰੇ ਨਾਲ ਲੱਗ ਜਾਣ। ਫਿਰ ਐਂ ਕਰਕੇ ਮੈਂ ਜਿਹੜੇ ਪਾਕਿਸਤਾਨੀ ਸਟੂਡੈਂਟ ਐਸੋਸੀਏਸ਼ਨ ਹੈਗੀ ਹੈ ਅਤੇ ਸਿੱਖ ਸਟੂਡੈਂਟ ਐਸੋਸੀਏਸ਼ਨ ਹੈਗੀ ਹੈ, ਉਹਨਾਂ ਦੇ ਕਲੱਬਸ 'ਤੇ ਜਾ ਕੇ ਮੈਂ ਪ੍ਰੀਜੈਂਟੇਸ਼ਨ ਜੀ ਦਿੱਤੀ ਵੀ ਮੈਂ ਆਹ ਕਰਨਾ ਚਾਹੁੰਦੀ, ਤੁਸੀਂ ਮੇਰੇ ਨਾਲ ਲੱਗ ਜਾਓ। ਅਤੇ ਐਂ ਕਰਕੇ ਫਿਰ ਬਹੁਤ ਜਣੇ ਲੱਗ ਗਏ ਨਾਲ, ਅਸੀਂ ਸਾਰੇ ਇਕੱਠੇ ਫਿਰ ਸਟੋਰੀਜ਼ ਇਕੱਠੀਆਂ ਕਰਨ ਲੱਗ ਗਏ। ਅਤੇ ਉੱਥੇ ਬਰਕਲੀ 'ਚ ਇੱਕ ਹੈਗਾ ਹੈ ਰੀਜਨਲ ਓਰਲ ਹਿਸਟਰੀ ਆਫਿਸ, ਉਹਨਾਂ ਨੇ ਸਾਨੂੰ ਟ੍ਰੇਨਿੰਗ ਦਿੱਤੀ ਵੀ ਇਹ ਕੰਮ ਕਿਵੇਂ ਕਰੀਦਾ ਪ੍ਰੋਪਰਲੀ,
ਕਿਉਂਕਿ ਜਿਹੜਾ
ਹਾਂਜੀ ਪਹਿਲਾਂ ਮੈਂ ਜਿਵੇਂ ਕਰ ਰਹੀ ਸੀ ਉਹ ਤਾਂ ਆਪੇ ਬਸ ਹੋਬੀ ਫਿਰ ਉਹਦੇ ਬਾਅਦ ਅਸੀਂ ਪ੍ਰੋਪਰਲੀ ਕਰਨੀ ਸ਼ੁਰੂ ਕਰਤੀ, ਪੂਰਾ ਸਿਸਟਮ ਬਣਾ ਲਿਆ।
ਕਿੱਥੇ ਤੱਕ ਹੁਣ ਗੱਲ ਪਹੁੰਚੀ ਹੈ?
ਹੁਣ ਤਾਂ ਅਸੀਂ 3000 ਦੇ ਤਕਰੀਬ ਸਟੋਰੀਜ਼, ਆਈ ਥਿੰਕ 11 ਡਿਫਰੈਂਟ ਕੰਟਰੀਜ਼। ਹਾਂਜੀ।
ਇਹ ਆਡੀਓ
ਵੀਡੀਓ ਨੇ, ਡਿਜੀਟਲ ਵੀਡੀਓ।
ਮਾਈ ਗੋਡ।
ਹਾਂਜੀ। ਅਤੇ ਇੱਕ ਇੱਕ ਸਟੋਰੀ 1 ਘੰਟੇ ਤੋਂ ਲੈ ਕੇ 9 ਘੰਟਿਆਂ ਤੱਕ, ਇੰਨੀਆਂ ਲੰਬੀਆਂ ਲੰਬੀਆਂ ਸਟੋਰੀਜ਼ ਹੈਗੀਆਂ ਸਾਡੀਆਂ।
ਅੱਛਾ।
ਐਂਡ ਪੂਰੀ ਲਾਈਫ ਸਟੋਰੀ ਰਿਕਾਰਡ
ਹੋਈ ਹੈ ਇਹਦੇ ਵਿੱਚ, ਮਤਲਬ ਪਾਕਿਸਤਾਨੀ ਪੰਜਾਬੀ ਹੈ, ਇੰਡੀਅਨ ਪੰਜਾਬੀ ਹੈ,
ਹਾਂਜੀ ਸਾਰੇ ਐਕਸੈਂਟ, ਡਿਫਰੈਂਟ ਡਿਫਰੈਂਟ ਐਕਸੈਂਟਸ ਵੀ, ਤੇ ਬੰਗਾਲੀ ਵੀ, ਕਸ਼ਮੀਰੀ ਵੀ, ਇਨਫੈਕਟ ਸਾਰੀਆਂ ਹੀਬਰੂ ਚ ਵੀ ਆਈਆਂ ਇੰਟਰਵਿਊਜ਼ ਇੰਟਰਸਟਿੰਗਲੀ, ਐਂਡ ਯੂ ਨੋ ਤਾਮਿਲ ਚ ਵੀ, ਐਂਡ ਗੁਜਰਾਤੀ, ਬਹੁਤ ਸਾਰੀਆਂ ਡਿਫਰੈਂਟ ਲੈਂਗੁਏਜਿਸ, ਆਈ ਥਿੰਕ 14 ਲੈਂਗੁਏਜਿਸ ਅਸੀਂ ਗਿਣੀਆਂ ਹੁਣ,
ਮੈਜੋਰਿਟੀ ਲੇਕਿਨ ਪੰਜਾਬੀਆਂ ਦੀ ਬੰਦੀ,
ਅਗਰ ਪੰਜਾਬੀ ਤੇ ਬੰਗਾਲੀਆਂ ਦੀ,
ਹਾਂਜੀ ਹਾਂ, ਤੇ ਇਹ ਅਸੀਂ ਇਹਦੇ ਬਾਰੇ ਇੱਕ ਪ੍ਰੋਗਰਾਮ ਵੀ ਕੀਤਾ ਸੀ
ਪਹਿਲੇ, ਕੀਤਾ
ਇੱਥੇ, ਹਾਂਜੀ, ਏਸੀ ਆਰਕਾਈਵ ਬਾਰੇ, ਪਾਰਟੀਸ਼ਨ 1947 ਪਾਰਟੀਸ਼ਨ, ਇਹਨਾਂ ਦਾ ਵੀ ਆਪਣੇ ਕਾਲਜ ਯੂਨੀਵਰਸਿਟੀ ਦੇ ਵੱਲੋਂ ਵੀ ਕੰਮ ਹੈ ਬੜਾ, ਡਾਕਟਰ ਫਰੂਖ,
ਹਾਂਜੀ,
ਤੇ ਪਹਿਲੀ ਸਟੋਰੀ ਜਿਹਨੇ ਰਵਾ ਦਿੱਤਾ ਉਹਦੇ,
ਲਾਹੌਰ ਦਾ ਬਰਥ ਹੈ, ਉਹ ਬੱਚੇ
ਸੀਗੇ ਬਾਪ ਕੋਲੋਂ ਨੇ ਗੱਲਾਂ ਸੁਣੀਆਂ ਸਨ,
ਹਾਂਜੀ, ਉਹ ਤਾਂ ਮੈਂ ਵੀ ਉਹਨਾਂ ਤੋਂ ਡਾਇਰੈਕਟਲੀ ਸੁਣਿਆ ਸੀ,
ਡਾਇਰੈਕਟਲੀ
ਦਾਦੀ ਜੀ ਤੋਂ,
ਦਾਦੀ ਕੋਲੋਂ, ਅੱਛਾ ਅੱਛਾ ਅੱਛਾ, ਇਹਦਾ ਮਤਲਬ ਤੁਹਾਡੇ ਜਿਹੜੇ ਪੇਰੈਂਟਸ ਨੇ ਉਹ ਉਸ ਵੇਲੇ ਤੇ 1 ਸਾਲ ਦੇ ਸਨ,
ਮੇਰੇ ਫਾਦਰ, ਮੇਰੇ ਮਦਰ ਦਾ ਬਰਥ ਤਾਂ 1958 ਦਾ ਸੀਗਾ,
ਅੱਛਾ
ਮਤਲਬ ਉਹ, ਲੇਕਿਨ ਉਹ ਇਹਨਾਂ ਕੇ ਦਾਦੇ ਕੋਲੋਂ, ਨਾਨੇ ਕੋਲੋਂ, ਉਹਨਾਂ ਕੋਲੋਂ,
ਅੱਛਾ, ਇਹ ਸਭ ਤੋਂ ਜ਼ਿਆਦਾ ਕਿਹੜੀ ਗੱਲ ਦਾ ਇਹਦੇ ਸਾਰੇ ਸੁਣ ਕੇ ਕੀ ਤੁਹਾਡੇ ਰੂਹ 'ਚ, ਤੁਹਾਡੇ ਦਿਲ 'ਚ, ਦਿਮਾਗ 'ਚ ਕੀ ਸਮਝਾਂ ਆਈਆਂ, ਕੀ ਚੇਂਜਿਸ ਆਈਆਂ ਇੰਟਰਵਿਊ ਕਰਕੇ, ਅਤੇ ਕਿਸ ਤਰ੍ਹਾਂ ਦਾ ਕੀ ਬੀਤੀ ਜਿਹੜਾ ਉਹਦੇ ਆਪਣੇ ਤੌਰ 'ਤੇ ਐਜ਼ ਏ ਅਬਜ਼ਰਵਰ, ਐਜ਼ ਏ ਫੀਲਿੰਗਸ ਵੀ ਦੱਸੋ, ਹੋਰ ਤੁਸੀਂ ਤੁਹਾਨੂੰ ਜਿਹੜੇ ਇੰਟਰਵਿਊ ਕੀਤੇ ਨੇ ਸਾਰੇ, ਅਤੇ ਉਹਦੇ 'ਚੋਂ ਕੀ ਗੱਲਾਂ ਦੀ ਖਾਸ ਪਤਾ ਲੱਗਾ ਉਸ ਇੰਸੀਡੈਂਟ ਉੱਤੇ?
ਹਾਂਜੀ, ਇਹ ਤਾਂ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਮਨ 'ਚ, ਸਭ ਤੋਂ ਪਹਿਲੀ ਗੱਲ ਹੈ ਵੀ ਯੂ ਨੋ, ਕਿਉਂਕਿ ਤੁਸੀਂ ਜਦੋਂ ਤੁਸੀਂ ਇੰਡੀਆ 'ਚ ਗਰੋ ਅਪ ਹੁੰਦੇ ਹੋ ਜਾਂ ਪਾਕਿਸਤਾਨ 'ਚ ਗਰੋ ਅਪ ਹੁੰਦੇ ਹੋ, ਤੁਹਾਨੂੰ ਸ਼ਾਇਦ ਜਿਹੜੀ ਸਟੋਰੀ ਤੁਸੀਂ ਸੁਣਦੇ ਹੋ ਉਹ ਥੋੜ੍ਹੀ ਜਿਹੀ ਵਨ ਸਾਈਡਡ ਜੀ ਹੁੰਦੀ ਹੈ, ਪਰ ਇਹ ਕੰਮ ਕਰਕੇ ਪਤਾ ਲੱਗਿਆ ਵੀ ਇਹ ਸਭ ਬਹੁਤ ਸਾਰੀਆਂ ਕਮਿਊਨਿਟੀਜ਼ ਨਾਲ ਬੀਤਿਆ ਆਏ, ਅਤੇ ਨੁਕਸਾਨ ਸਭ ਦਾ ਹੀ ਹੋਇਆ, ਇਕੱਲੇ ਇੱਕੋ ਕਮਿਊਨਿਟੀ ਦਾ ਜ਼ਿਆਦਾ ਨਹੀਂ ਹੋਇਆ ਜਾਂ ਘੱਟ ਨਹੀਂ ਹੋਇਆ, ਇੱਕ ਗੱਲ ਤਾਂ ਇਹ ਹੈ। ਦੂਸਰੀ ਗੱਲ ਇਹ ਪਤਾ ਲੱਗੀ ਵੀ ਵੀ ਨੇਬਰਸ ਇੱਕ ਦੂਜੇ ਨੂੰ ਆਏ ਬਿਨਾਂ ਗੱਲੋਂ ਨਹੀਂ ਮਾਰਦੇ ਸੀਗੇ। ਵੈਸੇ ਜਿਹੜਾ ਕ੍ਰਾਈਮ ਵਗੈਰਾ ਹੋਇਆ ਉਸ ਟਾਈਮ ਦਾ, ਜਿਹੜੀਆਂ ਰਾਇਟਸ ਹੋਈਆਂ, ਯੂਜੁਅਲੀ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ, ਲੋਕ ਦੂਰੋਂ ਆਉਂਦੇ ਸੀਗੇ, ਮਤਲਬ ਇੰਪਰਸਨਲ ਸੀਗਾ,
ਮਤਲਬ ਇਹ ਕਿ ਮਾਰਦੇ ਸਿੱਖ ਮੁਸਲਮਾਨਾਂ ਨੂੰ ਸੀ, ਮੁਸਲਮਾਨ ਸਿੱਖਾਂ ਨੂੰ ਮਾਰਦੇ ਸਨ, ਲੇਕਿਨ ਨੇੜੇ ਤੇੜੇ ਦੇ ਪਿੰਡਾਂ ਦੇ ਮਾਰਦੇ, ਦੂਰੋਂ ਆਉਂਦੇ ਸਨ, ਉਹ ਆ ਗਏ ਨੇ ਫਲਾਣੇ ਜਗ੍ਹਾ, ਸਿੱਖ ਆ ਗਏ, ਸਿੱਖ ਹੀ ਬਚਾ ਰਹੇ ਨੇ ਉਸ ਪਿੰਡ ਦੇ, ਲੇਕਿਨ ਉਹ ਬਾਹਰ ਦੇ ਪਿੰਡਾਂ ਦੇ ਲੋਕ ਦੂਰੋਂ 10 ਪਿੰਡ 5 ਪਿੰਡ ਤੋਂ ਬੰਦ ਕਰਕੇ ਇਸੇ ਤਰ੍ਹਾਂ ਸੀ।
ਹਾਂਜੀ,
ਅੱਛਾ,
ਤਾਂ ਮਤਲਬ ਇਹ ਪਰਸਨਲ ਗੱਲ ਨਹੀਂ ਸੀਗੀ, ਇੰਪਰਸਨਲ ਜੀ ਸੀਗੀ। ਤੇ ਇੱਕ ਹੋਰ ਗੱਲ ਜਿਹੜੀ ਹੁਣ ਨਿਕਲ ਰਹੀ ਹੈ ਸਾਡੇ ਕੰਮ ਚੋਂ, ਤੇ ਮਤਲਬ ਜਿਹੜੇ ਰਿਸਰਚਰਸ ਆਣਗੇ ਪ੍ਰੋਪਰਲੀ ਰਿਸਰਚ ਕਰਨਗੇ ਉਹ ਜ਼ਿਆਦਾ ਦੱਸ ਸਕਦੇ, ਅਸੀਂ ਤਾਂ ਮਤਲਬ ਇਹ ਬਸ ਇਕੱਠੀਆਂ ਹੀ ਕਰ ਰਹੇ ਹਾਂ ਸਟੋਰੀਜ਼। ਤੇ ਇੱਕ ਹੋਰ ਗੱਲ ਜਿਹੜੀ ਸਾਨੂੰ ਪਤਾ ਲੱਗ ਰਹੀ ਹੈ ਹੌਲੀ ਹੌਲੀ ਵੀ ਇਹ ਪਾਰਟੀਸ਼ਨ ਵਰਗੀ ਗੱਲ ਕਿਤੇ ਵੀ ਹੋ ਸਕਦੀ ਹੈ। ਜੇ ਤੁਸੀਂ ਹੁਣ ਅੱਜ ਨਿਊਯਾਰਕ ਦੇਖੋ ਜਾਂ ਦਿੱਲੀ ਦੇਖੋ ਜਾਂ ਕਰਾਚੀ ਦੇਖੋ, ਜੇ ਤੁਸੀਂ ਪੁਲਿਸ ਅਤੇ ਜਿਹੜਾ ਇਨਫਰਾਸਟ੍ਰਕਚਰ ਹੈ ਜੇ ਉਹਨੂੰ ਖਤਮ ਕਰ ਦਿਓ ਕੀ ਹੋ ਜੂਗਾ? ਮਤਲਬ ਜਿਹੜੇ ਉਹਨਾਂ ਨੂੰ ਕਹਿੰਦੇ ਹੈਵ ਨੋਟਸ, ਉਹ ਹੈਵਸ ਦੇ ਬਾਹਰ ਯੂ ਨੋ ਪਿੱਛੇ ਲੱਗਣਗੇ, ਕ੍ਰਾਈਮ ਇੱਕਦਮ ਮਤਲਬ ਪਾਰਟੀਸ਼ਨ ਵਾਂਗੂ ਹੀ ਹੋ ਜੂਗਾ। ਤਾਂ ਐਗਜੈਕਟਲੀ ਇਹੀ ਹੋਇਆ ਜਦੋਂ ਪਾਵਰ ਦੀ ਟ੍ਰਾਂਸਫਰ ਹੋ ਰਹੀ ਸੀਗੀ ਬ੍ਰਿਟਿਸ਼ ਇੰਡੀਆ, ਬ੍ਰਿਟਿਸ਼ ਜਦੋਂ ਯੂ ਨੋ ਚਲੇ ਗਏ ਉਹਨਾਂ ਤੋਂ ਫਿਰ ਇੰਡੀਆ ਅਤੇ ਪਾਕਿਸਤਾਨ ਵੱਲ, ਉਹ ਪ੍ਰੋਪਰਲੀ ਨਹੀਂ ਹੋਏ, ਅਤੇ ਉਹ 3-4 ਹਫ਼ਤੇ ਸੀਗੇ ਜਦੋਂ ਉੱਥੇ ਕੋਈ ਵੀ ਮਤਲਬ ਸਾਰੀਆਂ ਜਿਹੜੀਆਂ ਸਰਵਿਸਿਸ ਸੀਗੀਆਂ ਉਹ ਖਤਮ ਹੋ ਗਈਆਂ ਸੀਗੀਆਂ, ਅਤੇ ਜਿਹੜੇ ਪੁਲਿਸ ਵਾਲੇ ਸੀਗੇ, ਜਿਹੜੇ ਆਰਮੀ ਵਾਲੇ ਸੀਗੇ, ਉਹ ਵੀ ਉਹਨਾਂ ਦੀ ਵੀ ਵੰਡ ਹੋ ਰਹੀ ਸੀਗੀ, ਅਤੇ ਇਸ ਕਰਕੇ ਉਹ ਇੱਕਦਮ ਇੰਨਾ ਆਊਟ ਆਫ ਕੰਟਰੋਲ ਹੋ ਗਿਆ ਵਾਇਲੈਂਸ।
ਇਹਦੀ ਤਾਂ ਪਹਿਲੇ ਵਾਇਲੈਂਸ ਦੀ ਤਿਆਰੀ ਵੀ ਤਾਂ ਪਹਿਲੇ ਸੀ,
ਤਿਆਰੀਆਂ ਵੀ ਪਹਿਲਾਂ ਹੋ ਰਹੀਆਂ ਸੀਗੀਆਂ। ਹਾਂਜੀ,
ਇਹ ਤੇ ਹੁੰਦਾ ਨਾ ਕਿ ਵਾਇਲੈਂਸ ਤੇ ਇੰਜ ਲੱਗਦਾ ਸੀ ਕਿਸੇ ਧਾਰ ਲਈ, ਕਿਸੇ ਤੈਅ ਕਰ ਲਈ ਇਹ ਕੋਈ ਪੋਲਿਟਿਕਸ ਵਿੱਚ ਹੋ ਗਈ ਹੈ।
ਹਾਂਜੀ,
ਇਹ ਵੀ ਤੇ ਹੈ ਨਾ
ਕਿ
6 ਮਹੀਨੇ ਸਾਲ ਮਹੀਨੇ ਤੇ ਲਵਾਰਾਂ ਤੇਜ਼ ਹੋ ਰਹੀਆਂ ਨੇ ਦੋਵੇਂ ਪਾਸੇ ਦੇ ਧਿਰਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਕੋਈ ਜਿਹੜੀ ਇਨ ਫਿਊਚਰ ਕੋਈ ਪਲੈਨਿੰਗ ਚੱਲ ਰਹੀ ਸੀ ਇੰਟਰਨਲੀ ਉਹ ਵੰਡ ਧਾਰਮਿਕ ਪੱਖ 'ਤੇ ਵੀ ਹੋਣੀ ਜਾਂ ਜਿਵੇਂ ਵੀ ਹੋਈ ਪਰ ਇਹ ਗੱਲ ਮੈਂ ਕੈਨੇਡਾ 'ਚ ਇੱਕ ਜਗ੍ਹਾ ਸੁਣੀ ਉਸ ਬੰਦੇ ਨੇ ਜਿਹਨੇ ਖੁਦ ਤੋਂ ਲਵਾਰਾਂ 6 ਮਹੀਨੇ ਪਹਿਲੇ ਸੇ ਮੁਸਲੇ ਵੱਢਣੇ ਨੇ ਅਤੇ ਇਹਨਾਂ ਨੇ ਸਿੱਖ ਵੱਢਣੇ ਸਨ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਗੱਲਾਂ ਦੀ ਕੋਈ ਜੜ ਲੱਭੀ ਕਿ ਇਹ ਇਹਦੇ ਪਿੱਛੇ ਕਿਹੜੇ ਲੋਕ ਸਨ ਜਿਹੜੇ ਇਸ ਤਰ੍ਹਾਂ ਦੀ ਕੋਈ ਤੋੜ ਭੰਨ ਕਰਨ ਵਾਲੇ ਸਨ ਪੰਜਾਬ ਦੇ ਵਿੱਚ
ਹਾਂਜੀ ਇਹਦੀ ਵੀ ਇਹਦੇ ਬਾਰੇ ਵੀ ਮਤਲਬ ਸਾਨੂੰ ਬਹੁਤ ਸਟੋਰੀਜ਼ ਆਈਆਂ ਹੈਗੀਆਂ ਮੈਨੂੰ ਕੌਣ ਲੋਕ ਸੀਗੇ ਆਮ ਹੀ ਲੋਕ ਸੀਗੇ ਵੈਸੇ
ਆਪਣੇ
ਨਹੀਂ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕੋਈ ਮਤਲਬ ਇੱਕ ਰਿਲੀਜੀਅਸਲੀ ਕੋਈ ਇੱਕ ਮਾਇੰਡ ਸੈੱਟ ਹੁੰਦਾ ਜਾਂ ਕੋਈ ਡਿਸੀਜਨ ਹੁੰਦਾ ਹੈ ਕਿ ਇਨ ਫਿਊਚਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਕਰਨੀਆਂ ਨੇ ਇੱਕ ਧਰਮ ਵਾਲੇ ਦੂਜੇ ਧਰਮਾਂ ਦੇ ਅਗੇਂਸਟ ਗੱਲ ਕਰਦੇ ਹਾਂ ਧਾਰਮਿਕ ਪੱਖ ਜਿਹੜਾ ਇਹਦੇ ਵਿੱਚ ਆ ਗਿਆ ਹੈ ਕੁਝ ਲੋਕਾਂ ਨੂੰ ਕੁਝ ਲੋਕ ਆ ਕੇ ਜਿਸ ਤਰ੍ਹਾਂ ਇੰਟੈਲੀਜੈਂਸ ਚੱਲਦੀ ਹੈ ਇੱਦਾਂ ਕੋਈ ਗੱਲਾਂ ਚੱਲੀਆਂ ਨੇ
ਕੁਛ ਨਾ ਕੁਛ ਤਾਂ ਚੱਲੀਆਂ ਹੋਣਗੀਆਂ ਲੇਕਿਨ ਪਾਰਟੀਸ਼ਨ ਦਾ ਜਿਹੜਾ ਵੈ ਕੰਮ ਗੁਨੀਤਾ ਨੇ ਜਿਹੜਾ ਕੀਤਾ ਦਾ ਵੈ ਜਾਂ ਥੋੜ੍ਹਾ ਬਹੁਤਾ ਹੋਰ ਲੋਕਾਂ ਨੇ ਵੀ ਉਹ ਚੀਜ਼ ਦੇ ਵਿੱਚ ਕੰਮ ਕੀਤਾ ਦਾ ਬਹੁਤ ਜ਼ਿਆਦਾ ਜਿਹੜੀ ਚੀਜ਼ ਤੁਸੀਂ ਦੇਖੋ ਨਾ ਉਹ ਪਲੈਨਿੰਗ ਵਾਲੀ ਨਹੀਂ ਹੈ ਪਲੈਨਿੰਗ ਵੀ ਹੋਈ ਦੀ ਹੋਏਗੀ ਸ਼ਹਿਰਾਂ ਵਿੱਚ ਜਾਂ ਹੋਰ ਜਗ੍ਹਾ ਵਿੱਚ ਵੀ ਹੋਇਆ ਦਾ ਹੋਏਗਾ ਲੋਕ ਇਕੱਠੇ ਵੀ ਹੋਏ ਦੇ ਹੋਣਗੇ ਲੇਕਿਨ ਬਹੁਤ ਸਾਰੇ ਜਿਹੜੀ ਗੱਲ ਇਹ ਚੀਜ਼ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਸ਼ੌਕਿੰਗ ਗੱਲ ਲੱਗਦੀ ਹੈ ਨਾ ਉਹ ਇਹ ਆਮ ਬੰਦੇ ਜਿਹੜੇ ਸੀ ਆਮ ਬੰਦੇ ਜਿਹੜੇ ਸਾਡੇ ਮਾਮੇ ਵੀ ਲੱਗਦੇ ਸੀ ਚਾਚੇ ਵੀ ਲੱਗਦੇ ਸੀ ਤਾਏ ਵੀ ਲੱਗਦੇ ਸੀ ਉਹ ਵੱਡੇ ਵੀ ਗਏ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਵੱਡਿਆ ਉਹ ਜਿਹੜੀ ਚੀਜ਼ ਹੈ ਕਿਉਂਕਿ ਉਹ ਜਦੋਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਲਵੋ ਤਾਂ ਫਿਰ ਉਹਦਾ ਸਕੇਲ ਜਿਹੜਾ ਉਹ ਇੰਨਾ ਜ਼ਿਆਦਾ ਬਣ ਜਾਂਦਾ ਤਾਂ ਫਿਰ ਬੰਦਾ ਯਕੀਨ ਨਹੀਂ ਹੁੰਦਾ ਕਿ ਯਾਰ ਇਹ ਆਮ ਬੰਦੇ ਕਿਸ ਤਰ੍ਹਾਂ ਕਰ ਸਕਦੇ ਸਨ ਲੇਕਿਨ ਜ਼ਿਆਦਾਤਰ ਸਟੋਰੀਜ਼ ਜਿਹੜੀਆਂ ਨੇ ਉਹ ਇਹਨਾਂ ਦੀਆਂ ਵੀ ਜਾਂ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਹੋਰ ਲੋਕਾਂ ਨੇ ਵੀ ਜਿਹੜਾ ਉਹਦੇ ਵਿੱਚ ਕੰਮ ਕੀਤਾ ਦਾ ਵਾ
ਕਿੰਨੇ ਟੀਮ ਦੇ ਵਿੱਚ ਲੋਕ ਨੇ
ਸਾਡੀ ਹੁਣ ਫੁੱਲ ਟਾਈਮ ਜਿਹੜੇ ਹੈਗੇ ਐਮਪਲੋਈਜ਼ ਉਹ 5 ਹੈਗੇ ਆ ਉਹਦੇ ਨਾਲ ਇੰਟਰਨ 16 ਅਤੇ ਜਿਹੜੇ ਸਟੋਰੀਜ਼ ਜਿਨ੍ਹਾਂ ਨੇ ਇਕੱਠੀਆਂ ਕੀਤੀਆਂ ਉਹ 500 ਤੋਂ ਵੀ ਜ਼ਿਆਦਾ
ਨਾਲ ਮਿਲ ਹੀ ਗਏ ਨਾ ਚਲਦੇ ਗਏ
ਇੰਜ ਲੱਗਦਾ ਸੀ ਕਿ ਵੀ ਉਹ ਜਿਸ ਦਿਨ ਫੈਸਲਾ ਕੀਤਾ ਔਰ ਇੱਕ ਐਡਰੈਸ ਗੁਰਦੁਆਰੇ ਦਾ ਪਤਾ ਕੀਤਾ ਅਤੇ ਉੱਥੇ ਜਾ ਕੇ ਸਾਈਨ ਲਾ ਕੇ ਕੁਰਸੀ ਲਾ ਕੇ ਬਹਿ ਗਈ ਹੈ ਅਤੇ ਵੀ ਜੇ ਮੈਂ ਸਟੋਰੀ ਇਕੱਠੀ ਕਰਨੀ ਹੈ ਇਸ ਤਰ੍ਹਾਂ ਦੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਪੜ੍ਹ ਕੇ ਤਾਂ ਉਹ ਪਹਿਲਾ ਬੰਦਾ ਮੈਂ ਸੀ ਜਿਹਨੇ ਆ ਕੇ ਇਹ ਗੱਲ ਕੀਤੀ ਹੈ ਨਾ ਇਹਨੇ ਇੰਝ ਲੱਗਦਾ ਜਾਂ ਮੈਂ ਆਪਣੇ ਮੈਂ ਦੱਸਣਾ ਚਾਹਿਆ ਕਿ ਮੇਰੇ ਮਾਪਿਆਂ ਨਾਲ ਕੀ ਹੋਇਆ ਇਹ ਸਾਰੀ ਕਹਾਣੀ ਔਰ ਇਹਦੇ ਵਿੱਚ ਜ਼ਾਹਿਰ ਹੈ ਉਹ ਲੋਕ ਵੀ ਉਹਨਾਂ ਦੇ ਇੰਟਰਵਿਊ ਵੀ ਹੋਣਗੇ ਜਿਨ੍ਹਾਂ ਦੇ ਪੇਰੈਂਟਸ ਹੋਏ ਜਾਂ ਉਹ ਹੀ ਲੋਕ ਨੇ ਜਿਹੜੇ ਵਿਕਟਿਮ ਹੋਏ ਡਾਇਰੈਕਟਲੀ
ਹਾਂਜੀ ਜਿਹੜੇ ਵਿਕਟਿਮ ਹੋਏ ਡਾਇਰੈਕਟਲੀ
ਫਸਟ ਮਤਲਬ ਸਰਵਾਈਵਰਸ ਨੂੰ ਕਰ ਰਹੇ ਸੈਕੰਡ ਜਨਰੇਸ਼ਨ ਨੂੰ ਨਹੀਂ ਕਰ ਰਹੇ
ਅਜੇ ਨਹੀਂ ਕਰ ਰਹੇ
ਹਾਂ ਅਮਰਤਾ ਪ੍ਰੀਤਮ ਨੇ ਲਿਖਿਆ ਲੰਬੀ ਕਵਿਤਾ ਹੈ ਪਰ ਉਹਦੇ ਵਿੱਚ ਕੁਝ ਬੋਲ ਮੈਂ ਤੁਹਾਡੇ ਸਿਦਕ ਦੇ ਇਸ ਲਗਨ ਦੇ ਇਸ ਆਰ ਦੇ ਇਸ ਕੰਮ ਦੇ ਨਾਂ ਕਰਕੇ ਉਸ ਵੇਲੇ ਨੂੰ ਸਮੇਂ ਨੂੰ ਯਾਦ ਕਰਕੇ ਕਿ ਇੱਕ ਲੰਮੀ ਕਹਾਣੀ ਸੀ 4 ਮਾਰਚ ਤੋਂ 14 ਅਗਸਤ 1947 ਤੱਕ ਤਵਾਰੀਖ ਕਵਿਤਾ ਉਹ ਚੱਲ ਰਹੀ ਹੈ ਪਰ ਉਸ ਦੇ ਅੱਗੇ ਇਹ ਜਿਹੜੀ ਸਾਰੀ ਦੁਨੀਆ ਅੱਜ ਆਖਾਂ ਵਾਰੇ ਸ਼ਾਹ ਨੂੰ ਕਬਰਾਂ ਵਿੱਚੋਂ ਬੋਲ ਉਹੀ ਸੁਣਾਉਂਦੇ ਨੇ ਸਾਰੇ ਉਹਦੇ ਹੋਰ ਬੋਲ ਵੀ ਨੇ ਉਹ ਪੂਰਾ ਟਾਈਮ ਵੀ ਦੱਸਦੀ ਹੈ ਅੰਮ੍ਰਿਤਾ ਜੀ ਦੱਸਦੇ ਨੇ ਕਿ ਹੋਣੀ ਚੜ੍ਹੀ ਜੋ ਚੜ੍ਹਦਿਓ ਧਰਿਆ ਪੈਰ ਰਕਾਬ ਪਠਵਾਰ ਨੂੰ ਖੁਰੀ ਮਦੋਲਦੀ ਤੱਕਿਆ ਸਭ ਪੰਜਾਬ ਕੰਬੇ ਤਰਤ ਆਕਾਸ਼ ਦੋਏ ਸੁਣ ਟਾਪਾਂ ਦੀ ਆਵਾਜ਼ ਕੰਬੀ ਧਰਤੀ ਮਾਂ ਨੀ ਅੱਜ ਕਿਹੜਾ ਰੱਖੇ ਲਾਜ ਕੋਈ ਲਾਲ ਨਾ ਜੰਮਿਆ ਮਾਂ ਨੇ ਜਿਹੜਾ ਮੋੜੇ ਇਸ ਦੀ ਵਾਗ ਕੋਈ ਨਾ ਜੰਮਿਆ ਮਾਂਦਰੀ ਜਿਹੜਾ ਕੀਲੇ ਕਾਲੇ ਨਾਗ ਪੂਰੇ 2003 ਦਾ ਘਟਦਾ ਸੰਮਤ ਸੀ ਵਧੇ ਫੁੱਲੇ ਪੰਜਾਬ ਦੀ ਵਧੀ ਵੀ ਘਟ ਉੱਚੀਆਂ ਲੰਮੀਆਂ ਪਿੱਪਲਾਂ ਅਤੇ ਸੂਹੇ ਸਾਵੇ ਪੱਤ ਨਿੱਕੀ ਜਿਹੀ ਇੱਕ ਚਿਣਗ ਇਸ ਖਲਵਾੜੇ ਦਿੱਤੀ ਕੱਤ ਧੁਕਦੀ ਅੰਦਰੇ ਅੰਦਰੇ ਅੰਦਰੀ ਚੇਤਰ ਚੜਿਆ ਕੋਈ ਡਿਸੀਜਨ ਹੋਇਆ 4 ਮਾਰਚ ਨੂੰ, ਜਿਸ ਵੇਲੇ ਅੰਮ੍ਰਿਤਾ ਜੀ ਕਹਿ ਰਹੇ ਨੇ ਕਿ ਗੱਲ ਤੁਖਣ ਲੱਗ ਪਈ, ਅੰਦਰੋਂ ਅੰਦਰ ਹੀ ਗੱਲਾਂ ਚੜਨ ਲੱਗ ਪਈਆਂ, ਤਲਵਾਰਾਂ ਤਿੱਖੀਆਂ ਹੋਣ ਲੱਗ ਪਈਆਂ, ਫਸਾਦ ਦੇ ਦਮ ਨੀਂਹ ਰੱਖ ਦਿੱਤੀ, ਮੁੱਢ ਰੱਖਤਾ ਕਿਸੇ ਨੇ, ਉਹਦੀ ਫਾਊਂਡੇਸ਼ਨ ਬਣਾ ਦਿੱਤੀ। ਧੁੱਖ ਦੇ ਅੰਦਰੋਂ, ਧੁੱਖ ਦੀ ਅੰਦਰੇ ਅੰਦਰੀ, ਜਿਵੇਂ ਵਿੱਚ ਵਿਚਾਲੇ ਵਾਲੀ ਗੱਲ, ਅੰਦਰੇ ਅੰਦਰੀ ਚੇਤਰ ਚੜਿਆ ਆਣ, ਸੂਈਆਂ ਲਾਟਾਂ ਲਿਸ਼ਕਦੀਆਂ, ਲੋਹਾ ਚੜਿਆ ਸਾਨ, ਲੋਹਾ ਤੇਜ਼ ਹੋਣ ਲੱਗ ਪਿਆ, ਪਾਣੀ ਪੰਜ ਦਰਿਆਵਾਂ ਦੇ ਬਣ ਗਏ ਤੱਤੇ ਤੇਲ, ਬਲਦੀ ਉੱਤੇ ਬਾਲਦੇ ਤੱਕ ਹੋਣੀ ਦੇ ਖੇਲ, ਜ਼ਮੀਂ ਸਿਆੜਾਂ ਪਾਉਂਦਿਆਂ ਹੱਥੋਂ ਛੁੱਟੀ ਵੀ, ਚਰਖੇ ਤੰਦ ਬੁਲਾਉਂਦਿਆਂ ਪੂਣੀ ਛੁੱਟ ਗਈ, ਕੜਛੀਆਂ ਛੁੱਟੀਆਂ ਹਾਂਡੀਓਂ, ਘੜਿਓਂ ਛੁੱਟੀ ਲੱਜ, ਚੀਰੇ ਛੁੱਟੇ ਸਿਰਾਂ ਤੋਂ ਵੀਣੀਓਂ ਵੰਗਾਂ ਭੱਜ, ਮਾਲ ਟੁੱਟੀ ਸਣ ਮਣਕਿਆਂ, ਸਣੇ ਗਾਦੀਆਂ ਬੇਲ ਬੈਲ, ਅਤੇ ਹਿਰਨ ਮੋਏ ਸਣ ਚੁੰਗੀਆਂ, ਮੋਰ ਮੋਏ ਸਣ ਪਹਿਲ, ਅਤੇ ਕਿਚਰਕ ਜੀਣਾ ਰੁੱਖ ਨੇ, ਕਿਚਰਕ ਰੁੱਖ ਦੀ ਛਾਂ, ਸਿਉਂਕ ਲੱਗੀ ਤੁਰ ਜੜ੍ਹਾਂ ਤੋਂ, ਪੁੱਛਣ ਕਿਹਨੂੰ ਜਾ। ਅੰਮ੍ਰਿਤਾ ਜੀ ਕਹਿੰਦੇ ਨੇ ਵੀ ਅਸਾਂ ਕਈਆਂ ਕੁ ਪਾਈਆਂ ਕਹਾਣੀਆਂ, ਅੱਜ ਰਾਹੀ ਨਾ ਜਾਣਨ ਰਾਹ, ਕਈ ਕੁ ਝੁੱਲੀ ਪਾਉਣ ਏ, ਕਈ ਕੁ ਵਗੀ ਵਾਹ, ਰਾਜਿਆ ਰਾਜ ਕਰਿੰਦਿਆ, ਚੜਿਆ ਅੱਜ ਵਿਸਾਖ। ਮਤਲਬ ਇਹ ਦਿਨ ਸਣ ਸ਼ੁਰੂ ਹੋ ਗਏ, ਫਿਰ ਅਗਸਤ ਤੱਕ ਜਾਣਾ। ਇਸ ਨਵੀਂ ਸਦੀ ਦੇ ਮੂੰਹ ਤੇ ਉੱਡ ਉੱਡ ਪੈਂਦੀ ਰਾਖ, ਰਾਜਿਆ ਰਾਜ ਕਰਿੰਦਿਆ, ਕਿਹਾ ਕੋਈ ਚੜਿਆ ਜੇਠ, ਸਿਰ ਤੇ ਕੋਈ ਆਕਾਸ਼ ਨਾ, ਜ਼ਮੀਨਾਂ ਪੈਰਾਂ ਹੇਠ, ਰਾਜਿਆ ਰਾਜ ਕਰਿੰਦਿਆ, ਕਿਹਾ ਕੋਈ ਚੜਿਆ ਹਾੜ, ਵੇ 1999 ਮੂੰਹ ਦੀਆਂ ਗਿਣਤੀਆਂ, ਅੱਜ ਖੇਤ ਨੂੰ ਖਾਂਦੀ ਵਾੜ, ਤੇ ਰਾਇਆ ਰਾਜ ਕਰਿੰਦਿਆ, ਕਿਹਾ ਕੋਈ ਚੜਿਆ ਸਾਉਣ, ਹੁਣ ਅਗਸਤ ਆ ਗਿਆ ਸਾਵਣ। ਓਏ ਆਪ ਬੁਲਾਈਆਂ ਹੋਣੀਆਂ ਤੇ ਅੱਜ ਰੋਕਣ ਵਾਲਾ ਕੌਣ, ਆਪ ਬੁਲਾਈਆਂ ਹੋਣੀਆਂ ਤੇ ਰੋਕਣ ਵਾਲਾ ਕੌਣ, ਰਾਇਆ ਰਾਹ ਰਾਹ ਜਾਂਦਿਆ, ਕੀ ਦਿਆਂ ਸੁਣਾ, ਓਏ ਕਹਾਣੀ ਦੇਸ ਪੰਜਾਬ ਦੀ ਪੱਥਰ ਦੇ ਰਵਾ, ਕੀ ਗਾਵਾਂ ਗੀਤ ਵੇ, ਕੀਕਣ ਵੱਜਣ ਸਾਜ਼, ਨੈਣ ਨਾ ਜਿੱਥੇ ਪਹੁੰਚਦੇ ਆਵੇ ਉੱਥੋਂ ਆਵਾਜ਼, ਮੈਂ ਤੱਤੀ ਧੀ ਪੰਜਾਬ ਦੀ, ਮੇਰੇ ਫੁੱਟੇ ਵੇਖ ਨਸੀਬ, ਕੀਕਣ ਦੱਸਾਂ ਖੋਲ ਕੇ, ਟੁੱਕੀ ਗਈ ਮੇਰੀ ਜੀਭ, ਜੁੜੇ ਹੋਏ ਮੇਰੇ ਹੱਥ ਵੇ, ਜੁੜੇ ਹੋਏ ਮੇਰੇ ਪੈਰ, ਕਿਹਾ ਕੁ ਡਿੱਗਾ ਜ਼ੁਲਮ ਵੇ, ਕਿਹਾ ਕੁ ਡਿੱਗਾ ਕਹਿਰ, ਮੱਥੇ ਉੱਤੇ ਲੇਖ ਵੇ, ਸ਼ੂਕਣ ਕਾਲੇ ਨਾਗ, ਮੈਂ ਸੋਹਣੀ ਪੰਜ ਦਰਿਆ ਦੀ ਵੇਖ ਤੱਤੀ ਦੇ ਪਾਗ, ਕਿਸਮਤ ਮੇਰੀ ਸੌਂ ਗਈ, ਜਾਗੇ ਕੁੱਲ ਜਹਾਨ, ਮੈਂ ਜਾਣਾ ਮੇਰਾ ਰੱਬ ਵੇ, ਮੈਂ ਜਾਣਾ ਮੇਰਾ ਇਮਾਨ, ਆਏ ਹਾਏ। ਅੱਗੇ ਇੱਕ ਲੰਬੀ ਕਥ ਹੈ, ਰਾਇਆ ਰਾਹ ਰਾਹ ਜਾਂਦਿਆ, ਸੁਣ ਜਾਈ ਮੇਰੀ ਗੱਲ, ਗਿੱਟੇ ਗੋਡੇ ਭੰਨ ਕੇ ਕੀਕਣ ਆਵਾਂ ਚੱਲ, ਕਿੱਥੇ ਮੇਰੀ ਅੰਮੜੀ, ਜਿਉਣਾ ਜਾਈ ਮਾਂ, ਨਾ ਚੱਪੂ ਨਾ ਬੇੜੀਆਂ, ਕੀਕਣ ਤਰ੍ਹਾਂ ਝਨਾ, ਅਤੇ ਕਿਸੇ ਨਾ ਗੁੰਦੀਆਂ ਮੇਡੀਆਂ, ਕਿਸੇ ਨਾ ਪਾਏ ਫੁੱਲ, ਕਿਸੇ ਨਾ ਪਾਇਆ ਚੌਂਕ ਵੇ, ਜ਼ੁਲਫਾਂ ਗਈਆਂ ਖੁੱਲ, ਕਿਸੇ ਨਾ ਡੋਲੀ ਪਾਈ ਵੇ, ਕਿਸੇ ਨਾ ਗਾਏ ਸੁਹਾਗ, ਕਿਸੇ ਨਾ ਗਾਈਆਂ ਘੋੜੀਆਂ, ਕਿਸੇ ਨਾ ਮੰਗਿਆ ਲਾਗ, ਕਿਸੇ ਰੱਬ ਦੇ ਰੂਬਰੂ ਕੀਤਾ ਨਾ ਇਕਰਾਰ, ਕਿਸੇ ਨਾ ਪਾਣੀ ਚੱਖਿਆ ਮੇਰੇ ਸਿਰ ਤੋਂ ਵਾਰ, ਕਿਸੇ ਨਾ ਖੋਲੀ ਪੱਥਰੀ, ਕਿਸੇ ਨਾ ਕੀਤਾ ਕਾਜ, ਕਿੱਥੇ ਰਾਣੀ ਮਾਂ ਨੀ, ਕਿੱਥੇ ਰਾਜਾ ਬਾਪ, ਮੈਂ ਹਰੀ ਚੰਦ ਦੀ ਨਾਰ ਵੇ, ਕਿ ਦਿੱਤਾ ਕਿਨੇ ਸਰਾਪ, ਤੇ ਮੈਂ ਤਵਾਰੀਖ ਹਾਂ ਹਿੰਦ ਦੀ, ਡੋਬੂ ਦਿਲ ਵਿੱਚ ਪੈਣ, ਜੋ ਜੋ ਕੰਨੀ ਸੁਣੇ ਮੈਂ, ਕਿੱਥੇ ਲਿਖਾਂ ਉਹ ਵੈਣ, ਕਾਲੇ ਮੇਰੇ ਸਫ਼ੇ ਵੇ, ਹੋਰ ਲਿਖੇ ਨਾ ਜਾਣ, ਕੀ ਦੱਸਾਂ ਹੋਰ ਮੈਂ, ਮੇਰੇ ਵਰਕੇ ਪੈ ਸ਼ਰਮਾਣ, ਤੇ ਰਾਇਆ ਰਾਹ ਰਾਹ ਜਾਂਦਿਆ, ਕੀ ਦਿਆਂ ਸੁਣਾ, ਉਹ ਕਹਾਣੀ ਦੇਸ ਪੰਜਾਬ ਦੀ ਪੱਥਰ ਦੇ ਰਵਾ, ਮੂੰਹ ਨਾ ਦਿਸੇ ਗਗਨ ਦਾ, ਚੜੀ ਜੋ ਸੂਈ ਰੁੱਤ, ਤੇ ਰੁੱਖ ਕੰਬੇ ਸਣ ਡਾਲੀਆਂ, ਸਣੇ ਬੂਰ ਦੇ ਪੱਤ, ਕੌਣ ਸੁਣੇ ਅੱਜ ਆਣ ਕੇ ਦਰਦ ਮੰਦਾਂ ਦੀ ਆਹ, ਜੋ ਜੋ ਉੱਠੇ ਅੰਦਰੋਂ, ਕਿਸ ਨੂੰ ਦੱਸਾਂ ਜਾ, ਅੱਜ ਅੱਖਾਂ ਵਾਰੇ ਸ਼ਾਨ। ਇੱਥੇ ਜਾ ਕੇ ਉਹ ਕਵਿਤਾ ਦੇ ਵਿੱਚ ਇਹ ਬੋਲ ਆਉਂਦਾ ਹੈ, ਪਿੱਛੇ ਇਸ ਤੋਂ ਵੀ ਡਬਲ ਕਵਿਤਾ ਜਿਹੜੀ ਮੈਂ ਕਹੀ ਹੈ, ਉਸ ਤੋਂ ਵੀ ਪਿੱਛੇ ਪਹਿਲੀ ਤਵਾਰੀਖ ਸ਼ੁਰੂ ਹੁੰਦੀ ਹੈ, ਫਿਰ 4 ਅਗਸਤ ਤੋਂ ਗੱਲ ਸ਼ੁਰੂ ਹੁੰਦੀ ਹੈ, ਫਿਰ ਉਸ ਤੋਂ ਬਾਅਦ ਇਹ ਇੱਥੇ ਤੱਕ ਪਹੁੰਚਦੀ ਹੈ। 2 ਕੁ ਬੋਲ ਸੁਣਾ ਕੇ ਫਿਰ ਮੈਂ ਤੁਹਾਨੂੰ ਇੱਕ ਉਹ ਚੀਜ਼ ਸੁਣਾਉਣਾ ਜਿਹੜੀ ਖਾਸ ਹੈ। ਉਹ ਹੈ ਕਿ ਜੋ ਜੋ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦ ਮੰਦਾਂ ਦੇ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਵਿਹਲੇ ਲਾਸ਼ਾਂ ਵਿਛੀਆਂ ਅਤੇ ਲਹੂ ਦੀ ਭਰੀ ਚਨਾਬ, ਅਤੇ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ, ਅਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ, ਅਤੇ ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁੱਟਿਆ ਜ਼ਹਿਰ, ਗਿੱਠ ਗਿੱਠ ਚੜੀਆਂ ਲਾਲੀਆਂ, ਫੁੱਟ ਫੁੱਟ ਚੜਿਆ ਕਹਿਰ, ਅਤੇ ਵੇ ਵਲਿਸੀ ਦਾ ਵਾਹ ਫਿਰ ਵਣ ਵਣ ਵੱਗੀ ਜਾ, ਉਹਨੇ ਹਰ ਇੱਕ ਵਾਂਸ ਦੀ ਵੰਜਲੀ ਦਿੱਤੀ ਨਾਗ ਬਣਾ, ਨਾਗਾਂ ਕੀਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ, ਅਤੇ ਪਲੋ ਪਲੀ ਪੰਜਾਬ ਦੇ ਪੀਲੇ ਪੈ ਗਏ ਅੰਗ, ਨੀਲੇ ਪੈ ਗਏ ਅੰਗ, ਅਤੇ ਗਲਿਓਂ ਟੁੱਟੇ ਗੀਤ ਫਿਰ ਤਰਕਲਿਓਂ ਟੁੱਟੀ ਤੰਦ, ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਕੂਕਰ ਬੰਦ, ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀ ਗੱਜ ਪਿੱਪਲਾਂ ਦਿੱਤੀ ਤੋੜ, ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਵੰਝਲੀ ਗਈ ਗਵਾਚ, ਅਤੇ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ, ਧਰਤੀ 'ਤੇ ਲਹੂ ਵਸਿਆ ਕਬਰਾਂ ਪਈਆਂ ਚੋਣ, ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ, ਅੱਜ ਸਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ, ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ। ਅਤੇ ਅਸਰਾਰ ਨੂੰ ਮੈਂ ਕਿਹਾ ਜਿਹਨੇ ਉਹ ਸ਼ੱਕਰ ਵੰਡਾ ਗਾਇਆ, ਉਹਨੂੰ ਮੈਂ ਕਿਹਾ ਸਾਰੇ ਇੱਕੋ ਜਿਹਾ ਵਾਰਿਸ ਸ਼ਾਹ ਦਾ ਗੀਤ ਗਾਈ ਜਾਂਦੇ ਨੇ, ਇਹ ਕਵਿਤਾ ਇਹ ਅੰਮ੍ਰਿਤਾ ਪ੍ਰੀਤਮ ਦੇ ਬੋਲ, ਬੜੀ ਲੰਮੀ ਕਵਿਤਾ ਹੈ, ਦੋ ਕਵਿਤਾ ਨੇ ਇੰਨੀਆਂ ਹੀ ਵੱਡੀਆਂ ਇਸੇ ਦੇ ਉੱਤੇ, ਇੱਕ ਪੰਜਾਬ ਦੀ ਕਹਾਣੀ ਇੱਕ ਤਵਾਰੀਖ। ਅਤੇ ਉਹ ਫਿਰ ਮੈਂ ਕਿਹਾ ਕਿ ਉਹੀ ਗਾਈ ਜਾਂਦੇ ਨੇ ਅਤੇ ਇਹਦੇ ਵਿੱਚ ਅੱਗੇ ਕਿੰਨੇ ਕਿੰਨੇ ਬੋਲ ਨੇ, ਉਹਦੇ ਵਿੱਚੋਂ ਕੁਝ ਫਿਰ ਮੈਂ ਚੁਣੇ, ਚੁਣ ਕੇ ਇਹ ਗੀਤ ਬਣਾਇਆ। ਇਹਦੇ ਸਾਰੇ ਬੋਲ ਸੁਣਨੇ ਵਾਲੇ ਆ ਕਿ ਇਹਦੇ ਵਿੱਚ ਅੰਮ੍ਰਿਤਾ ਦੇ ਕਿਹੜੇ ਬੋਲ ਅਸੀਂ ਚੁਣੇ ਨੇ, ਅਤੇ ਉਹਦੇ ਹੀ ਇਸ ਸਾਰੀ ਕਹਾਣੀ ਦੇ ਨਾਲ ਕੀ ਕਨੈਕਸ਼ਨ ਹੈ, ਇਹ ਸੁਣ।
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ, ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ। ਇਸ ਜ਼ਮੀਨ ਦੇ ਭੁੱਖੇ ਪੋਲੇ ਪੱਗ, ਜਿੱਧਰ ਲਾਏ ਮਦਾਰੀਆਂ ਜਾਂਦੇ ਉੱਧਰ ਲੱਗ, ਕਿਸੇ ਮਦਾਰੀ ਹੱਥ ਦਾ ਪਾਣੀ ਜਦ ਉਹ ਪੀਣ, ਕਦੇ ਸਿਰਾਂ ਨੂੰ ਪਾਲਦੇ ਪਾਲਣ ਕਦੇ ਜ਼ਮੀਨ, ਕਦੇ ਰੱਬ ਦੇ ਨਾਮ ਤੇ ਦੇਂਦੇ ਜਿਬ ਚੜਾ, ਕਦੇ ਮਜ਼ਹਬ ਦੇ ਨਾਮ ਤੇ ਲੈਂਦੇ ਸਿਰਾਂ ਨੂੰ ਲਾ, ਕੋਈ ਲਾਲ ਨਾ ਜੰਮਿਆ ਮਾਂ ਨੇ ਜਿਹੜਾ ਮੋੜੇ ਦੇਸ ਦੀ ਵਾਗ, ਕੋਈ ਨਾ ਜੰਮਿਆ ਮਾਂਦਰੀ ਜਿਹੜਾ ਕੀਲੇ ਕਾਲੇ ਨਾਗ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ। ਪੰਜ ਦਰਿਆਵਾਂ ਦੇ ਬਣ ਗਏ ਤੱਤੇ ਤੇਲ, ਬਲਦੀ ਉੱਤੇ ਬਾਲ ਦੇ ਤੱਕ ਹੋਣੀ ਦੇ ਖੇਲ, ਜ਼ੋਰ ਜ਼ਬਰ ਦੀ ਹੱਦ ਵੇ ਅੱਤਾਂ ਦੀ ਪਰਮਾਰ, ਵਿਕਿਆ ਧਰਮ ਇਮਾਨ ਵੇ ਇੱਥੇ ਵਿੱਕੀ ਦੇ ਦਿਲਾਰ, ਸੋ ਸੋ ਚਾਲਾਂ ਚੱਲ ਗਈ ਸਾਮਰਾਜ ਦੀ ਚਾਲ, ਬਾਲ ਧਰਤੀ ਏ ਬਾਲਣੀ ਅੱਜ ਆਸ ਦੇ ਦੀਵੇ ਬਾਲ, ਕੌਣ ਸੁਣੇ ਅੱਜ ਆਣ ਕੇ ਦਰਦ ਮੰਦਾਂ ਦੀ ਆ, ਜੋ ਜੋ ਉੱਠੇ ਅੰਦਰੋਂ ਹੁਣ ਕਿਸ ਨੂੰ ਦੱਸਾਂ ਜਾ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ, ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,
ਅੱਜ ਕਿਤਾਬ ਏ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿਤਾਬ ਏ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ
ਨਾਲ ਸੱਜਣ ਦੇ ਰਹੀਏ ਮਸਤਫ ਬਨ ਥਰੀ ਲਾਹੌਰ ਲੈਲਪੁਰ ਅਤੇ ਮੁਲਤਾਨ ਮੈਂ ਤੁਹਾਡਾ ਸਭ ਦਾ ਮੇਲੀ ਪੇਲੀ ਤੁਹਾਡਾ ਸਭ ਦਾ ਮੇਜ਼ਬਾਨ ਤੁਹਾਡਾ ਆਪਣਾ ਅਫਜ਼ਲ ਸਾਹਿਰ ਮੇਰੇ ਨਾਲ ਨੇ ਗੁਨੀਤਾ ਸਿੰਘ ਪੱਲਾ ਜੀ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਕੰਮ ਸਿਰਜਿਆ ਫਾਊਂਡਰ ਐਂਡ ਐਗਜੈਕਟਿਵ ਡਾਇਰੈਕਟਰ ਨੇ ਦਾ ਪਾਰਟੀਸ਼ਨ ਦਾ 1947 ਪਾਰਟੀਸ਼ਨ ਆਰਕਾਈਵ ਇਹ ਇੱਕ ਬਹੁਤ ਵੱਡਾ ਇੱਕ ਕੰਮ ਕਿ ਪੂਰੀ ਕੱਥ ਜਿਹੜੀ ਹੈ ਪੰਜਾਬ ਦੀ ਸਾਰੀ ਬਿਪਤਾ ਉਹ ਲੋਕ ਜਿਹੜੇ ਉਹਦੇ ਵਿਕਟਮ ਹੋਏ ਸ਼ਿਕਾਰ ਹੋਏ ਜਿਨ੍ਹਾਂ ਦੇ ਨਾਲ ਪਾਣਾ ਵਰਤਿਆ ਜਿਹੜੇ ਆਪਣੀਆਂ ਜੜ੍ਹਾਂ ਤੋਂ ਆਪਣੀਆਂ ਘਰਾਂ ਤੋਂ ਉਜੜੇ ਜਿਹੜੇ ਜਿਨ੍ਹਾਂ ਦੇ ਜੱਦਾਂ ਦੀਆਂ ਜੱਦਾਂ ਟੱਬਰਾਂ ਦੇ ਟੱਬਰ ਘਰਾਂ ਦੇ ਘਰ ਉਹ ਮਾਰੇ ਗਏ ਔਰ ਫਿਰ ਇਹਗੇ ਕਿਵੇਂ ਆਪਣੀ ਜੜ੍ਹ ਤੋਂ ਮਿੱਟੀ ਤੋਂ ਦੂਰ ਆ ਗਏ ਉਹਨਾਂ ਦੇ ਫਿਰ ਅੰਦਰ ਕੀ ਔਰ ਪਿੱਛੇ ਦੇ ਨਾਲ ਆਪਣੇ ਪਿੱਛੇ ਉਸ ਮਿੱਟੀ ਨਾਲ ਜਿੱਥੋਂ ਪੈਦਾ ਹੋਏ ਉਹਦੇ ਨਾਲ ਕੀ ਕਨੈਕਸ਼ਨ ਰਹੇ ਉਹ ਸਾਰੀਆਂ ਕਥਾਵਾਂ ਉਹ ਸਾਰੀ ਗੱਲ ਪੂਰੀ ਦੁਨੀਆ ਦੇ ਜਿਹੜੇ ਜਿਹੜੇ ਵੱਡੇ ਵੱਡੇ ਹਿਜਰਤਾਂ ਹੋਈਆਂ ਜਿਹੜੇ ਵੱਡੇ ਵੱਡੇ ਭਾਣੇ ਵਰਤੇ ਉਹਨਾਂ ਦੇ ਜਿਵੇਂ ਗੁਨੀਤਾ ਜੀ ਹੋਰਾਂ ਨੇ ਸਾਨੂੰ ਦੱਸਿਆ ਹੀਰੋਸ਼ਿਮਾ ਔਰ ਨਾਗਾਸਾਕੀ ਦੇ ਉੱਤੇ ਜੋ ਬੀਤੀ ਸੀ ਉਹਦਾ ਆਰਕਾਈਵ ਬਣਿਆ ਉਸ ਦੇ ਹਵਾਲੇ ਨਾਲ ਹਰ ਸ਼ੈ ਲੱਭਦੀ ਸੀ ਅਤੇ ਪੰਜਾਬ ਦੇ ਦੀ ਇਸ ਟ੍ਰੈਜਡੀ ਉੱਤੇ ਕੋਈ ਇੱਕ ਲਾਈਨ ਵੀ ਨਾ ਲੱਭੀ ਅਤੇ ਹੁਣ ਗੁਨੀਤਾ ਸਿੰਘ ਪੱਲਾ ਦੀਆਂ ਹਿੰਮਤ ਨਾਲ ਇਹਦੀ ਲਗਨ ਨਾਲ ਇਸ ਦੀ ਮਿਹਨਤ ਨਾਲ ਇਸ ਵੇਲੇ ਦੁਨੀਆ ਦੇ ਵੱਡੇ ਆਰਕਾਈਵਸ ਦੇ ਵਿੱਚ ਇਹ ਸ਼ੁਮਾਰ ਹੁੰਦਾ ਹੈ ਦਾ 1947 ਪਾਰਟੀਸ਼ਨ ਆਰਕਾਈਵ ਅਤੇ ਇਹ ਮਤਲਬ ਹੈ ਕਿ ਇਹ ਰਹਿੰਦੀ ਦੁਨੀਆ ਤੱਕ ਉਹਨਾਂ ਇਹ ਚੀਜ਼ ਨੂੰ ਸੰਭਾਲ ਲਿਆ ਅਤੇ ਇਸ ਦੇ ਤਰੀਕੇਕਾਰ ਕੀ ਸੀ ਔਰ ਇਹਦੇ ਵਿੱਚ ਮਤਲਬ ਪਾਕਿਸਤਾਨ ਦੇ ਵਿੱਚ ਕਿੰਨੇ ਕੁ ਲੋਕ ਕੰਮ ਕਰ ਰਹੇ ਨੇ ਇਸ ਹਵਾਲੇ ਨਾਲ ਹੁਣ ਕਿੰਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ
ਹੁਣ ਸਾਡੇ ਵਾਲੰਟੀਅਰਸ ਹੈਗੇ ਜਿਹੜੇ ਮੈਂ ਤੁਹਾਨੂੰ 5 ਸਾਲ ਦਾ ਨੰਬਰ ਦਿੱਤਾ ਸੀ ਉਹ ਉਹਨਾਂ 'ਚੋਂ ਮੋਸਟਲੀ ਵਾਲੰਟੀਅਰਸ ਹੈਗੇ ਆ ਅਤੇ ਨਾਲ ਸਾਡੇ ਪੇਡ ਸਕਾਲਰਸ ਵੀ ਹੈਗੇ ਆ ਅਤੇ ਜਿਹੜੇ ਸਕਾਲਰਸ ਇਕੱਠੀਆਂ ਕਰ ਰਹੇ ਸਟੋਰੀਜ਼ ਇਸ ਟਾਈਮ ਦੇ 6 ਸਕਾਲਰਸ ਹੈਗੇ ਪਾਕਿਸਤਾਨ 'ਚ
ਅੱਛਾ
ਹਾਂਜੀ
ਅਤੇ ਇਹਦੇ ਵਾਸਤੇ ਇਹ ਸਾਰੇ ਦੇ ਜਿਹੜੀ ਕੰਮ ਕੀਤਾ ਜਾਂਦਾ ਹੈ ਇਹਦੇ ਵਾਸਤੇ ਤੁਸੀਂ ਫੰਡ ਕਿਵੇਂ ਕਰਦੇ ਹੋ ਇਹਨਾਂ ਨੂੰ ਜ਼ਿਆਦਾ ਇਕੁਇਪਮੈਂਟਸ ਚਾਹੀਦੇ ਨੇ ਲੋਕਾਂ ਕੋਲ ਜਾਣਾ ਹੈ ਉਸਨੂੰ ਚੰਗੀ ਮਤਲਬ ਉਹਦੀ ਡਿਜੀਟਲ ਰਿਕਾਰਡਿੰਗ ਕਰਨੀ ਹੈ ਅਤੇ ਇਹ ਤੁਸੀਂ ਕਿਹਨਾਂ ਜੀਆਂ ਨੂੰ ਇਹ ਗੱਲ ਨਾਲ ਜੋੜਿਆ
ਇਹ ਫੰਡਸ ਤਾਂ ਅਸੀਂ ਇਹਨੂੰ ਕਹਿੰਦੇ ਕਰਾਊਡ ਫੰਡਿੰਗ ਕਰਾਊਡ ਫੰਡਿੰਗ ਮਤਲਬ ਸਾਡੇ ਕੋਈ ਇੰਸਟੀਟਿਊਸ਼ਨ ਫੰਡਿੰਗ ਨਹੀਂ ਕਰ ਰਹੀ ਇਹ ਆਮ ਲੋਕ ਜੋ ਵੀ ਫੰਡਿੰਗ ਕਰਨਾ ਚਾਹੁੰਦੇ ਆ ਉੱਥੋਂ ਹੀ ਅਸੀਂ ਪੈਸੇ ਇਕੱਠੇ ਕਰਦੇ
ਔਰ ਜਿਸ ਤਰ੍ਹਾਂ ਦਾ ਵੀ ਕਿਸ ਤਰ੍ਹਾਂ ਦੀ ਤੁਸੀਂ ਆਮ ਬੰਦੇ ਕੋਲੋਂ ਸਪੋਰਟ ਲੈਂਦੇ ਹੋ
ਹਾਂਜੀ
ਪੰਜਾਬੀਆਂ ਕੋਲੋਂ ਜਿਹੜੀ ਆਰਥਿਕ ਸਪੋਰਟ ਹੈ ਜਿਹੜੀ ਆਰਥਿਕ ਦਾ ਤੁਹਾਨੂੰ ਨਹੀਂ ਪਤਾ ਇਹਨਾਂ ਨੂੰ ਪਤਾ
ਪਤਾ ਨਹੀਂ
ਤੁਹਾਡੇ ਵਰਗਿਆਂ ਕੋਲੋਂ ਮੇਰੇ ਵਰਗਿਆਂ ਕੋਲੋਂ
ਆਰਥਿਕ ਦਾ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਆਰਥਿਕ ਇਕਨੋਮਿਕ ਸਪੋਰਟ
ਅੱਛਾ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਹੁਣ
ਉਹ ਮੈਂ ਸਮਝਿਆ ਸੀ ਕਿ ਸ਼ਾਇਦ ਕੋਈ ਥੋੜ੍ਹੀ ਬਹੁਤੀ ਸ਼ਾਹਮੁਖੀ ਗੁਰਮੁਖੀ ਦੀਆਂ ਜਿਹੜੀਆਂ ਅੱਜ ਕੱਲ੍ਹ ਉੱਧਰ ਕਿਤਾਬਾਂ ਨੂੰ ਹੋ ਸਕਦਾ ਗੁਨੀਤਾ ਨੂੰ ਪੜ੍ਹ ਲਈਆਂ ਹੋਣ ਅਤੇ ਗੁਨੀਤਾ ਜੀ ਨਹੀਂ ਪੜ੍ਹੀ ਕਿਉਂਕਿ ਅੱਜ ਕੱਲ੍ਹ ਜਿਹੜੀ ਹਿੰਦੀ ਪੰਜਾਬੀ ਉੱਧਰ ਹੈ ਨਾ ਉਹ ਸਾਰੀ ਹਿੰਦੀ ਆ ਹੀ ਗਈ ਹੈ ਅਤੇ ਉਹ ਪੰਜਾਬੀ ਦਾ ਉਹ ਰਹੀ ਨਾ ਰੂਹ ਹੀ ਨਹੀਂ ਰਹੀ ਉਹਦੀ ਵਿੱਚ ਉਹਨਾਂ ਨੇ ਡੰਗ ਹੀ ਕੱਢ ਦਿੱਤਾ ਸਾਰਾ ਵਿੱਚੋਂ ਅੱਛਾ ਉਹ ਵੱਖਰੀ ਗੱਲ ਹੈ ਅਤੇ ਅਸੀਂ ਉਹਨੂੰ ਕਹਿ ਵੀ ਸਕਦੇ ਹਾਂ ਕਿ ਮਾਲੀ ਮਦਦ ਜਿਹੜੀ ਹੈ ਮਾਲੀ ਸਾਂਝ ਜਿਹੜੀ ਹੈ ਉਹ ਅੱਛਾ ਇਹ
ਕਰਾਊਡ ਫੰਡਿੰਗ ਦਾ ਥੋੜ੍ਹਾ ਜਿਹਾ ਮੈਂ ਇਹੋ ਦੱਸਦਾ ਜਿਹੜੇ ਜੇ ਸੁਣਨ ਵਾਲੇ ਨੂੰ ਉਹਨਾਂ ਨੂੰ ਪਤਾ ਨਹੀਂ ਇਹ ਚੀਜ਼ ਦਾ ਪਤਾ ਹੋਏਗਾ ਕਿ ਨਹੀਂ ਉਹ ਬੇਸਿਕਲੀ ਇਹ ਹੁੰਦਾ ਵੈ ਕਿ ਵੈਬਸਾਈਟਸ ਦੇ ਜਿਹੜੀਆਂ ਇੰਟਰਨੈਟ ਦੇ ਉੱਤੇ ਉਹ ਕੁਛ ਵੈਬਸਾਈਟਸ ਹੁੰਦੀਆਂ ਨਾ ਤੁਸੀਂ ਇਹ ਕਰਦੇ ਹੋ ਕਿ ਆਪਣਾ ਇੱਕ ਆਈਡੀਆ ਜਿਹੜਾ ਹੁੰਦਾ ਨਾ ਤੁਹਾਡਾ ਉਹ ਤੁਸੀਂ ਕਹਿੰਦੇ ਹੋ ਤੇ ਉਹ ਜਿਹੜਾ ਮਰਜ਼ੀ ਜਿਹੜਾ ਵਾ ਦੁਨੀਆਂ ਵਿੱਚ ਕੋਈ ਬੈਠਾ ਤਾਂ ਉਹ ਦੇਖ ਲਵੇ, ਅਗਰ ਉਹਨਾਂ ਨੂੰ ਲੱਗਦਾ ਵਾ ਕਿ ਜੀ ਉਹ ਚੰਗੀ ਚੀਜ਼ ਹੈ ਤੇ ਉਹਦੇ ਲਈ ਕੋਈ $10 ਦੇ ਦੇਗਾ, ਕੋਈ $20 ਦੇ ਦੇਗਾ, ਕੋਈ ₹500 ਦੇ ਦੇਗਾ, ਇਸ ਤਰ੍ਹਾਂ ਜਿਹੜਾ ਨਾ ਮੁਖਤਲਿਫ ਜਿਹੜੇ ਲੋਕੀ ਨੇ ਕਿ ਤੁਸੀਂ ਖੁਦ ਲੋਕਾਂ ਕੋਲ ਜਾ ਕੇ ਪੈਸੇ ਨਹੀਂ ਮੰਗ ਰਹੇ ਹੁੰਦੇ, ਤੁਸੀਂ ਇੱਕ ਆਪਣਾ ਆਈਡੀਆ ਹੁੰਦਾ ਉਹ ਤੁਸੀਂ ਜਿਹੜਾ ਵਾ ਉਹ ਨੈਟ ਤੇ ਪਾ ਦਿੰਦੇ ਹੋ ਤੇ ਜਿਹੜਾ ਵੀ ਤੁਹਾਡੀ ਮਦਦ ਕਰਨਾ ਚਾਹਵੇ ਉਹ ਤੁਹਾਨੂੰ ਮਦਦ ਜਿਹੜਾ ਨਾ ਉਹ ਕਰ ਸਕਦਾ। ਲੇਕਿਨ
ਔਰ ਇਹਦੇ ਵਿੱਚ ਹੁੰਦਾ ਕਿ ਤੁਸੀਂ ਫਿਰ ਆਪਣੇ ਤਰੀਕੇ ਨਾਲ ਇੰਡੀਪੈਂਡੈਂਟਲੀ ਜਿਸ ਤਰ੍ਹਾਂ ਤੁਸੀਂ ਕੋਈ ਮੈਥਡ ਕੋਈ ਤਰੀਕਾਕਾਰ ਬਣਾਇਆ ਹੋਇਆ ਉਂਝ ਕਰ ਸਕਦੇ ਹੋ, ਉਹਦੇ ਮੁਤਾਬਕ ਕਰ ਸਕਦੇ ਹੋ। ਅਗਰ ਤੁਸੀਂ ਕਿਸੇ ਕੋਲ ਫੰਡਿੰਗ ਲੈਣੀ ਤਾਂ ਫਿਰ ਉਹਦੇ ਏਜੰਡੇ ਤੇ ਫਿਰ ਗੱਲ ਕਰਨੀ ਹੈ ਨਾ, ਇਹ ਵੀ ਹੁੰਦਾ ਹੈ ਨਾ। ਅੱਛਾ ਤੁਸੀਂ ਇਸ ਨੂੰ ਕਿੱਥੇ ਤੱਕ ਗੱਲ ਲੈ ਕੇ ਜਾ ਰਹੇ ਹੋ, ਅੱਗੋਂ ਕਿੱਥੇ ਤੱਕ ਪਹੁੰਚੂਗੀ, ਕਿਸ ਕਿਸ ਤਰ੍ਹਾਂ ਇਹਦੇ ਵਿੱਚ ਕਿਹੜੇ ਕਿਹੜੇ ਆਸਪੈਕਟ ਰਹਿ ਗਏ ਨੇ ਜਾਂ ਕਿਸ ਤੁਹਾਡੀ ਸਾਰੀ ਪਲੈਨਿੰਗ ਦੇ ਵਿੱਚ?
ਹਾਂਜੀ, ਵੈਸੇ ਸਾਡਾ ਗੋਲ ਹੈਗਾ ਵੀ 10,000 ਸਟੋਰੀਜ਼ ਅਸੀਂ ਇਕੱਠੀਆਂ ਕਰਨੀਆਂ ਅਗਲੇ ਸਾਲ ਦੇ ਅਖੀਰ ਤੱਕ। ਐਂਡ ਉਸ ਤੋਂ ਬਾਅਦ ਅਸੀਂ ਇਹ ਸਾਡੇ ਵੱਲੋਂ ਤਾਂ ਅਸੀਂ ਲਾਇਬ੍ਰੇਰੀ ਰੱਖਾਂਗੇ, ਲਾਇਬ੍ਰੇਰੀ ਵਾਂਗੂ ਵੀ ਲਾਇਬ੍ਰੇਰੀ ਹੈਗੀ ਸਾਡੀ ਸਟੋਰੀਜ਼ ਦੀ। ਜਿਹੜੇ ਰਿਸਰਚਰਸ ਹੈਗੇ ਆ, ਫਿਲਮ ਮੇਕਰਸ ਹੈਗੇ ਆ, ਆਥਰਸ ਹੈਗੇ ਆ, ਸਕਾਲਰਸ ਹੈਗੇ ਆ, ਉਹ ਸਾਰੇ ਆ ਕੇ ਇੱਥੋਂ ਇਨਫੋਰਮੇਸ਼ਨ ਲੈ ਸਕਦੇ ਆ। ਅਤੇ ਆਲਸੋ ਅਸੀਂ ਪਬਲਿਕ ਵਾਸਤੇ ਵੀ
ਉਹਨੂੰ ਟ੍ਰਾਂਸਕ੍ਰਾਈਬ ਵੀ ਕਰ ਰਹੇ ਹੋ?
ਹਾਂਜੀ, ਉਹ ਟ੍ਰਾਂਸਕ੍ਰਿਪਸ਼ਨ ਦਾ ਫੇਜ਼ ਇਹਦੇ ਬਾਅਦ ਆਊਗਾ, ਕਿਉਂਕਿ ਸਾਡੇ ਰਿਸੋਰਸਿਸ ਇੰਨੇ ਲਿਮਿਟਿਡ ਹੈਗੇ ਆ, ਅਸੀਂ ਉਹਨਾਂ ਨੂੰ ਜੋੜ ਕੇ ਬਸ ਕਲੈਕਸ਼ਨ ਯੂ ਨੋ ਦੇ ਤਰਫ ਲਾ ਰਹੇ ਹਾਂ ਵੀ ਹੁਣ ਜੋੜ ਲਾ ਕੇ ਕਲੈਕਟ ਕਰ ਲਈਏ, ਕਿਉਂਕਿ ਟਾਈਮ ਨਹੀਂ ਰਹਿ ਜਾਂਦਾ।
ਟਾਈਮ ਕਿੱਧਰ ਜਾ ਰਿਹਾ, ਭੱਜਾ ਜਾ ਰਿਹਾ?
ਨਹੀਂ, ਜਿਹੜੇ ਲੋਕ ਜਿਹਨਾਂ ਨੂੰ ਇੰਟਰਵਿਊ ਕਰਨਾ ਨਾ ਕਿ ਉਹ ਘੱਟ ਹੁੰਦੇ ਜਾ ਰਹੇ ਨੇ, ਤੇ ਹਜੇ ਫੋਕਸ ਜ਼ਿਆਦਾ ਜਿਹੜੇ ਲੋਕੀ ਨਾ ਉਹ ਇਹੀ ਹੈ ਕਿ ਤੁਸੀਂ ਉਹਨਾਂ ਦੀ ਰਿਕਾਰਡਿੰਗ ਕਰੋ, ਰਿਕਾਰਡਿੰਗ ਜਿਹੜੀ ਆ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ। ਹਜੇ ਉਹ ਜਿਹੜੀ ਰਿਕਾਰਡਿੰਗ ਨੂੰ ਟ੍ਰਾਂਸਕ੍ਰਾਈਬ ਕਰਨਾ ਵਾ ਨਾ ਉਹ ਹਜੇ ਬਾਅਦ ਦੇ ਵਿੱਚ ਵੀ ਹੋ ਜਾਏਗਾ। ਤੇ ਹਜੇ ਜਿਹੜਾ ਵਾ ਉਹੀ ਜਿਹੜੀ ਉਹਨਾਂ ਦੀ ਗੱਲ ਹੋ ਰਹੀ ਹੈ ਕਿ ਜੀ ਹੁਣ ਜਿੰਨਾ ਵੀ ਟਾਈਮ ਹੁੰਦਾ ਜਾ ਰਿਹਾ ਉਹ ਲੋਕੀ ਘੱਟ ਸੋ ਘੱਟ
ਘੱਟਦੇ ਜਾ ਰਹੇ। ਹੁਣ ਇਸ ਇੰਸੀਡੈਂਟ ਨੂੰ ਅਗਰ ਕੋਈ ਬੰਦਾ 1947 ਚ 10 ਸਾਲ ਦਾ ਵੀ ਸੀ ਤੇ ਹੁਣ ਉਹ 80 ਸਾਲਾਂ ਦਾ ਹੋ ਗਿਆ ਤੇ ਉਹ 80 ਸਾਲ ਤੇ ਇੱਥੇ ਐਵਰੇਜ
ਏਜ ਹੀ ਬਹੁਤ ਘੱਟ ਹੈ
ਤੇ ਤੁਸੀਂ ਸਮਝਦੇ ਹੋ ਕਿ ਕੁਝ ਇਸ ਤਰ੍ਹਾਂ ਦੀ ਤੁਸੀਂ ਕੋਈ ਸਰਵੇ ਬਣਾਇਆ ਕਿ ਵੀ ਕਿੰਨੇ ਕੁ ਲੋਕ ਹੈ ਨੇ ਜਿਹੜੇ ਅਜੇ ਜਿਉਂਦੇ ਨੇ, ਉਹਦੀ ਕੀ ਇੱਕ ਪਿੰਡ ਦੇ ਵਿੱਚ ਜਾਂ ਪਰ 1000 ਚ ਉਹਦੀ ਕੀ ਐਵਰੇਜ ਰਹਿ ਗਈ ਹੈ?
ਅਸੀਂ 2 ਸਾਲ ਹੋ ਗਏ ਅਸੀਂ ਸੈਂਸਸ ਡੇਟਾ ਲੈ ਕੇ ਨਾ ਥੋੜ੍ਹੀਆਂ ਜਿਹੀਆਂ ਪ੍ਰੋਜੈਕਸ਼ਨਸ ਕੀਤੀਆਂ ਸੀਗੀਆਂ ਤੇ ਉਦੋਂ ਨੰਬਰ ਆਇਆ ਸੀਗਾ ਵੀ 2017 ਤੱਕ ਜਿਹੜੇ 90 ਐਂਡ ਅਪ ਹੈਗੇ ਆ ਜਿਹਨਾਂ ਨੂੰ ਯਾਦ ਹੈਗੇ ਆ, ਹੁਣ ਇਹ ਐਸਟੀਮੇਟ ਕੀਤਾ ਸੀਗਾ, ਇਹ ਨਹੀਂ ਪਤਾ ਵੀ ਇਹ ਕਿੰਨਾ ਕਰੈਕਟ ਹੈਗਾ ਵੀ ਉਦੋਂ 20,000 ਹੋਣੇ ਆ ਪੂਰੀ ਦੁਨੀਆ 'ਚ ਜਿਹਨਾਂ ਨੂੰ ਜਿਹੜੇ 90 ਤੋਂ ਉੱਪਰ ਏਜ ਹੈਗੀ ਹੈ 2017 'ਚ
20,000 ਹੋਣਗੇ ਤੇ ਉਹਨਾਂ 'ਚ ਤੁਸੀਂ ਜਿਹੜੇ ਲੋਕ ਅਪਰੋਚ ਜਾਂ ਇਨਲਿਸਟ ਕੀਤੇ ਨੇ ਕੋਈ ਲੋਕ?
ਹਾਂਜੀ ਹਾਂਜੀ, ਸਾਨੂੰ ਨਾ ਬਹੁਤ ਸਾਡਾ ਮਾਡਲ ਇਹ ਹੈ ਵੀ ਲੋਕ ਸਾਨੂੰ ਕੰਟੈਕਟ ਕਰਦੇ ਆ ਤੇ ਉਹਨਾਂ ਦੀ ਲਿਸਟ ਇੰਨੀ ਵੱਡੀ ਹੈਗੀ ਹੈ ਸਾਡੇ ਕੋਲ ਵੀ ਸਾਨੂੰ ਆਪ ਨਹੀਂ ਜਾਣਾ ਪੈਂਦਾ ਲੱਭਣ ਨੂੰ।
ਅੱਛਾ, ਇਹਦੇ ਵਿੱਚ ਇਹ ਵੀ ਹੈ ਕਿ ਹੁਣ ਫਰਜ਼ ਕੋ ਸਾਨੂੰ ਲੋਕ ਸੁਣਦੇ ਪਏ ਨੇ,
ਹਾਂਜੀ,
ਹੋ ਸਕਦਾ ਕੋਈ ਅਜਿਹੇ ਵੀ ਸੁਣ ਰਹੇ ਹੁਣ ਜਿਹੜੇ ਖੁਦ ਵਿਕਟਿਮ ਹੋਣ,
ਹਾਂਜੀ,
ਇਹ ਵੀ ਹੋ ਸਕਦਾ ਕਿ ਉਹਨਾਂ ਦੇ ਕੋਲ ਉਹਨਾਂ ਦੇ ਪੋਤਰੇ ਦੋਤਰੇ ਕੋਈ ਹੋਣਗੇ, ਉਹਨਾਂ ਦੇ ਬੱਚਿਆਂ ਦੇ ਬੱਚੇ ਹੋਣਗੇ ਜਿਹੜੇ ਕੈਮਰਾ ਲੈ ਕੇ ਮੋਬਾਈਲ ਲੈ ਕੇ ਜੋ ਵੀ ਉਹਨਾਂ ਦੇ ਕੋਲ ਹੈ ਉਹਨਾਂ ਦੇ ਕੋਲ ਗੱਲਾਂ ਉਹ ਉਹਨਾਂ ਨੂੰ ਰਿਕਾਰਡ ਕਰ ਲੈਣ ਜਾਂ ਪਾਰ ਲੈਣ, ਇਸ ਤਰ੍ਹਾਂ ਦਾ ਵੀ ਮੋਬਾਈਲ ਰਿਕਾਰਡਿੰਗਸ ਵੀ?
ਹਾਂਜੀ, ਮੋਬਾਈਲਸ ਵੀ ਚੱਲਦੀਆਂ। ਅਸੀਂ ਫਰੀ ਟ੍ਰੇਨਿੰਗ ਦਿੰਦੇ ਹਾਂ ਓਰਲ ਹਿਸਟਰੀ ਦੀ ਮਹੀਨੇ 'ਚ 2 ਵਾਰੀ ਔਨਲਾਈਨ, ਤੁਸੀਂ ਜੇ ਸਾਡੇ ਵੈਬਸਾਈਟ ਜਾਓ ਉੱਥੇ ਤੁਸੀਂ ਸਾਈਨ ਅਪ ਕਰ ਸਕਦੇ ਹੋ ਫਰੀ ਟ੍ਰੇਨਿੰਗ ਵਾਸਤੇ।
ਅਸੀਂ ਹੁਣੇ ਇੱਕ ਵੈਬਸਾਈਟ ਖੋਲ੍ਹਣ ਦਾ ਤਰੀਕਾ ਦੱਸੋ, ਹੋ ਸਕਦਾ ਬਹੁਤ ਸਾਰੇ ਲੋਕ ਖੋਲ੍ਹਣ ਦੇ ਇਸ ਵੇਲੇ ਅਮਲ 'ਚ ਹੋਣ, ਸਾਡੇ ਨਾਲ ਹੀ ਬਹੁਤ ਸਾਰੇ ਹੋਰ ਲੋਕ ਵੀ ਖੋਲ੍ਹ
ਲੈਣ। ਉਹ ਲਿਖ ਲਓ ਨਾ ਤੁਸੀਂ,
ਪਹਿਲੇ ਤਾਂ ਫੇਸਬੁੱਕ ਜਾਣਾ ਪਊ?
ਨਹੀਂ ਨਹੀਂ,
ਸਿਰਫ ਔਨਲਾਈਨ
ਔਨਲਾਈਨ ਹਾਂਜੀ,
ਉਹ
ਟਾਈਪ ਕੀ ਕਰਾਂ
1947 ਪਾਰਟੀਸ਼ਨ ਆਰਕਾਈਵ ਜਿਹੜਾ ਲਿਖਿਆ ਦਾ ਨਾ
www ਪਾਉਣਾ
www.1947.1947 partition archive
PARTION ਬਹੁਤ ਹੀ ਰਾਤ ਹੋ ਗਈ, ਸਪੈਲਿੰਗ ਨਹੀਂ ਯਾਦ
ਆ ਰਿਹਾ। PARTION
1947 PAR TAR
ਬਹੁਤੇ
ਪੜ੍ਹੇ ਲਿਖੇ ਹੋ, ਅਸੀਂ ਹਜੇ ਨਹੀਂ
ਹਾਂ
ਮੈਂ ਹੀ ਦੱਸ ਦਿੰਦਾ
ਦੁਬਾਰਾ
ਮੈਂ ਬੋਲਦਿਆਂ www.1947 ਦੀ ਨਹੀਂ ਹੈ ਓਰਗਨਾਈਜੇਸ਼ਨ ਤੋਂ ਐਂਟਰ ਤੇ
ਇੱਕ ਤੇ ਹੁੰਦਾ ਨਾ ਇਹਨਾਂ ਦੀ ਵੈਬਸਾਈਟ ਦਾ ਐਡਰੈਸ ਹੈ ਇਹ ਤੁਸੀਂ ਵੈਸੇ ਵੀ ਜਿਹੜਾ ਨਾ ਇਹ ਲਫ਼ਜ਼ ਤਿੰਨ 1947 ਪਾਰਟੀਸ਼ਨ ਤੇ ਆਰਕਾਈਵ ਉਹ ਤੁਸੀਂ ਨੈਟ ਵਿੱਚ ਟਾਈਪ ਕਰੋਗੇ ਨਾ ਤੇ ਉਹ ਤੁਹਾਨੂੰ ਇਹ ਵੈਬਸਾਈਟ ਦੇ ਉੱਤੇ ਲੈ ਜਾਏਗੀ
ਤੇ ਇਹਦੇ ਵਿੱਚ ਆ ਗਿਆ ਮੇਰੇ ਸਾਹਮਣੇ ਇਹਦੇ ਵਿੱਚ ਨਕਸ਼ਾ ਆ ਗਿਆ ਸਾਰਾ ਤੇ ਡੋਨੇਟ ਵੀ ਹੈ ਗੈਟ ਇਨਵੋਲਵ ਵੀ ਹੈ ਅਬਾਊਟ ਅਸ ਹੈ ਪਾਰਟੀਸ਼ਨ ਲਾਇਬ੍ਰੇਰੀ ਹੈ ਅੱਛਾ ਇਹ ਹੁਣ ਸ਼ੇਅਰ ਸਟੋਰੀ ਇਹ ਸਾਰੇ ਤਰੀਕੇ ਕਾਰਨ ਅਸੀਂ ਕਿਉਂਕਿ ਵੱਧ ਤੋਂ ਵੱਧ ਅਸੀਂ ਅੱਜ ਦੇ ਪ੍ਰੋਗਰਾਮ ਤੋਂ ਇਹ ਲਾਭ ਲੈ ਸਕਦੇ ਹਾਂ ਫਾਇਦਾ ਲੈ ਸਕਦੇ ਹਾਂ ਕਿ ਲੋਕਾਂ ਨੂੰ ਜੋੜੀਏ ਇਸ ਆਰ ਇਸ ਵੈਬਸਾਈਟ ਨਾਲ ਵੀ ਇਸ ਕਾਜ਼ ਨਾਲ ਵੀ ਇਸ ਮਿਸ਼ਨ ਨਾਲ ਵੀ ਔਰ ਉਹਨਾਂ ਨੂੰ ਇਸ ਬਾਰੇ ਥੋੜ੍ਹਾ ਦੱਸ ਦਈਏ ਕਿ ਉਹ ਕਿਵੇਂ ਕਿਵੇਂ ਜੁੜ ਸਕਦੇ ਆ ਸਾਡੇ ਨਾਲ ਤੁਸੀਂ ਦੱਸੋ
ਹਾਂਜੀ ਇੱਕ ਤਾਂ ਉਹ ਆਪਣੀ ਕਮਿਊਨਿਟੀ ਸਟੋਰੀ ਇਕੱਠੀਆਂ ਕਰ ਸਕਦੇ ਆ ਉਹ ਉੱਥੇ ਜੇ ਸਾਡੇ ਵੈਬਸਾਈਟ ਜਾਣ ਜਿਹੜਾ ਤੁਸੀਂ ਹੁਣ ਐਡਰੈਸ ਦਿੱਤਾ ਸੀ
www.1947partitionarchive.org
ਹਾਂਜੀ ਤੇ ਉੱਥੇ ਇੱਕ ਬਟਨ ਹੈਗਾ ਕਲੈਕਟ ਸਟੋਰੀਜ਼
ਠੀਕ
ਹੈ ਉਹ ਬਟਨ ਤੇ ਕਲਿੱਕ ਕਰਕੇ
ਕਲੈਕਟ ਸਟੋਰੀ ਹੈ ਸ਼ੇਅਰ ਸਟੋਰੀ
ਇੱਕ ਸ਼ੇਅਰ ਸਟੋਰੀ ਵੀ ਹੈਗਾ
ਹਾਂ
ਸ਼ੇਅਰ ਸਟੋਰੀ ਤੇ ਜੇ ਤੁਹਾਡੀ ਸਟੋਰੀ ਹੈਗੀ ਹੈ
ਹਾਂ
ਤੁਸੀਂ ਉੱਥੇ ਸਾਈਨ ਅਪ ਕਰ ਸਕਦੇ ਹੋ ਹਾਂ
ਕਲੈਕਟ ਸਟੋਰੀਜ਼ ਡੋਨੇਟ ਐਂਡ ਸ਼ੇਅਰ ਯੂਰ ਸਟੋਰੀ
ਹਾਂਜੀ ਤੁਸੀਂ ਉਹਨਾਂ ਚੋਂ ਇੱਕ ਚੁਆਇਸ ਲਾ ਦਿਓ ਜੇ ਤਾਂ ਤੁਸੀਂ ਇਕੱਠੀ ਕਰਨੀ ਚਾਹੁੰਦੇ ਹੋ ਕਿਸੇ ਹੋਰ ਦੀ ਸਟੋਰੀ ਫਿਰ ਕਲੈਕਟ ਸਟੋਰੀਜ਼ ਕਲਿੱਕ ਕਰੋ ਜੇ ਤੁਸੀਂ ਆਪਦੀ ਸਟੋਰੀ ਸ਼ੇਅਰ ਕਰਨੀ ਚਾਹੁੰਦੇ ਹੋ ਫਿਰ ਸ਼ੇਅਰ ਸਟੋਰੀ ਨੂੰ ਕਲਿੱਕ ਕਰੋ ਤੇ ਜੇ ਤੁਸੀਂ ਡੋਨੇਸ਼ਨ ਬਣਾਉਣੀ ਚਾਹੁੰਦੇ ਹੋ ਔਨਲਾਈਨ ਮਤਲਬ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਫਿਰ ਤੁਸੀਂ ਡੋਨੇਟ ਦਾ ਬਟਨ ਪ੍ਰੈਸ ਕਰ ਸਕਦੇ ਹੋ
ਅੱਛਾ ਹੁਣ ਕਲੈਕਟ ਸਟੋਰੀ ਜਿਹੜੇ ਖੋਲਿਆ ਮੈਂ
ਹਾਂਜੀ
ਤੇ ਉਹਦੇ ਵਿੱਚ ਹਾਊ ਟੂ ਕਲੈਕਟ ਐਂਡ ਸਬਮਿਟ ਸਟੋਰੀ ਇਹ ਪੂਰਾ ਤਰੀਕਾ ਕਰ ਦੱਸਿਆ ਹੋਇਆ
ਹਾਂਜੀ
ਹੈ ਨਾ ਉਹਦੇ ਵਿੱਚ ਉਹ ਅੱਛਾ ਇਸ ਨੂੰ ਅਸੀਂ ਇੱਕ ਹੋਰ ਵੀ ਕਰ ਸਕਦੇ ਹਾਂ ਕਿ ਇਹਦੇ 'ਚ ਕੁਝ ਲੋਕ ਨੇ ਜਿਹਨਾਂ ਨੂੰ ਇੰਟਰਵਿਊ ਕੀਤਾ ਜਾ ਰਿਹਾ ਕੈਮਰੇ ਲੱਗੇ ਹੋਏ ਨੇ ਅਤੇ ਕੁਝ ਫੈਮਿਲੀਜ਼ ਦੇ ਮੈਂਬਰਸ ਬੈਠੇ ਹੋਏ ਨੇ ਸਟੋਰੀ ਸੁਣੀ ਜਾ ਰਹੀ ਹੈ ਉਹਨਾਂ ਬਜ਼ੁਰਗਾਂ ਦੇ ਕੋਲੋਂ ਅੱਛਾ ਇਹ ਜਿਹੜਾ ਨਾਲ ਹੈ ਵੀ ਅੰਗਰੇਜ਼ੀ ਦੇ ਵਿੱਚ ਮੈਂ ਇੱਕ ਦੋ ਦੋ ਪੇਜ ਨੇ ਨਾ ਇਹਨੂੰ ਪੰਜਾਬੀ ਗੁਰਮੁਖੀ ਸ਼ਾਹਮੁਖੀ 'ਚ ਵੀ ਕਰ ਲਈ
ਹਾਂਜੀ ਜ਼ਰੂਰ ਅਸੀਂ ਵੀ ਇਹ ਸੋਚਿਆ ਬਹੁਤ ਜ਼ਿਆਦਾ ਪਰ ਜੇ
ਬੇਸ਼ੱਕ ਤੁਸੀਂ ਉਹਨੂੰ ਇੱਕ ਇੱਕ ਪਿਕਚਰ ਹੀ ਉੱਤੇ ਲਾ ਦਿਓ ਨਾ PDF ਤੇ ਟਾਈਪ ਕਰਕੇ ਉਹ ਸਿੱਧਾ ਸਿੱਧਾ ਲਾ ਦਿਓ ਮੋਟਾ ਜਿਹਾ ਤਰੀਕਾ ਉਹ ਹੈ ਕਿ ਆਮ ਬੰਦਾ ਵੀ ਜਾਏਗਾ ਸ਼ਾਹਮੁਖੀ ਜਾਣਨ ਵਾਲਾ ਵੀ ਔਰ ਗੁਰਮੁਖੀ ਜਾਣਨ ਵਾਲਾ ਵੀ ਇਹ ਲੇਕਿਨ ਇਹ ਅੰਗਰੇਜ਼ੀ ਵਿੱਚ ਹੈ ਲੇਕਿਨ ਬਹਰਹਾਲ ਇਹ ਛੇਤੀ ਹੀ ਇਹ ਤੁਹਾਨੂੰ ਮਿਲ ਜਾਏਗੀ ਕਿ ਤੁਹਾਡੀ ਬੋਲੀ ਦੇ ਵਿੱਚ ਬੋਲੀ 'ਚ ਲੋਕਾਂ ਨੇ ਇੰਟਰਵਿਊ ਕਰਨਾ ਔਰ ਉਹਦੇ ਵਿੱਚ ਅਗਰ ਬੰਗਾਲੀ ਹੈ ਦੂਸਰੇ ਲੋਕ ਵੀ ਨੇ ਉਹ ਵੀ ਲਾ ਸਕਦੇ ਹਾਂ ਅਸੀਂ
ਹਾਂਜੀ
ਕੱਲ ਲਾਹੌਰ ਵਿਚ ਵੀ ਜਿਹੜਾ ਵਾ 5 ਵਜੇ ਇਹਨਾਂ ਦਾ ਲੈਕਚਰ ਵੀ ਹੋ ਰਿਹਾ ਸਈਦਾ ਦੀਪ ਦਾ ਜਿਹੜੀ ਆਰਗੇਨਾਈਜੇਸ਼ਨ ਹੈ ਨਾ ਇੰਸਟੀਟਿਊਟ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼ ਉੱਥੇ ਜਿਹੜਾ ਇਹਨਾਂ ਦਾ ਕੱਲ 5 ਵਜੇ ਹੈ
ਬਰਕਤ ਮਾਰਕੀਟ ਜਗ੍ਹਾ ਥੋੜੀ ਬੰਦੇ ਬਹੁਤ ਮਤਲਬ
ਮੈਂ ਜਗ੍ਹਾ ਦੇਖੀ ਨਹੀਂ ਹੈ, ਪਤਾ ਨਹੀਂ ਕਿੰਨੇ ਕੁ ਲੋਕ ਉੱਥੇ ਆ ਸਕਦੇ ਨੇ।
ਚਲੋ
ਲੇਕਿਨ ਉੱਥੇ ਇਨਫੋਰਮੇਸ਼ਨ ਵਗੈਰਾ ਜਿਹੜੀ ਆ ਨਾ ਉਹ ਛੱਡ ਵੀ ਜਾਣਗੇ ਮੇ ਬੀ ਉੱਥੇ ਜਿਹੜੇ ਲੋਕੀ ਇੱਥੇ
ਲੋਕ ਆਣ ਅਸੀਂ ਕਹਿ ਸਕਦੇ ਹਾਂ, ਕੋਈ ਨੀ ਉਹ ਸੰਭਾਲ ਲੈਣਗੇ
ਉਹੀ ਨਾ।
ਹਾਂ ਤੇ ਉਹਦੇ ਵਿੱਚ ਹੁੰਦਾ ਨਾ ਕਿ ਫਿਰ ਜਾਂ ਉਹਨਾਂ ਦਾ ਕੋਈ ਅਸੀਂ ਨੰਬਰ ਦੇ ਦਈਏ,
ਨੰਬਰ ਦੇ ਦੇਵੇ ਬੰਦਾ। ਫਿਰ ਦੂਸਰਾ ਇਹ ਕਰਦਾ ਵਾ ਕਿ ਜੀ ਉੱਥੇ ਜਿਹੜੇ ਇਹਨਾਂ ਦੇ ਕੁਛ ਵਾਲੰਟੀਅਰਸ ਨੇ ਨਾ ਜਿਹੜੇ ਫੋਰ ਐਗਜ਼ਾਮਪਲ ਲਾਹੌਰ ਦੇ ਵਿੱਚ ਕੰਮ ਕਰ ਰਹੇ ਨਾ ਉਹ ਵੀ ਉੱਥੇ ਆਏ ਦੇ ਹੋਣਗੇ। ਉਹ ਕੱਲ੍ਹ ਨੂੰ ਜਿਹੜਾ ਵਾ ਜਿਸ ਤਰ੍ਹਾਂ ਗੁਨੀਤਾ ਦੱਸ ਰਹੇ ਸਨ ਕਿ ਅਗਰ ਤੁਸੀਂ ਇਹਨਾਂ ਦੇ ਨਾਲ ਜਿਹੜਾ ਵਾ ਕੰਟੈਕਟ ਕਰਦੇ ਹੋ ਤੇ ਇਹ ਹਰ ਮਹੀਨੇ ਜਿਹੜਾ ਵਾ ਇਹਨਾਂ ਦੇ ਟ੍ਰੇਨਿੰਗ ਸੈਸ਼ਨਸ ਹੁੰਦੇ ਨੇ, ਉਹਦੇ ਕੋਲ ਸਿਰਫ ਤੁਹਾਡੇ ਕੋਲ ਕੰਪਿਊਟਰ ਹੋਵੇ ਤੇ ਉਹਦੇ ਵਿੱਚ ਕੈਮਰਾ ਵਗੈਰਾ ਲੱਗਾ ਰਿਹਾ ਹੋਵੇ ਤੇ ਲੋਕੀ ਜਿਹੜੇ ਸਾਰੀ ਰਾਤਾਂ ਚੈਟਾਂ ਕਰਦੇ ਰਹਿੰਦੇ ਨੇ ਉਹਦੀ ਬਜਾਏ ਆ ਕਿ ਕੁਛ ਸਿੱਖ ਲਵੋ। ਠੀਕ ਹੈ ਨਾ। ਸੋ ਉਹ ਜਿਹੜਾ ਵਾ ਉਹ ਇੱਕ ਬਹੁਤ ਆਸਾਨ ਤਰੀਕਾ ਵਾ ਉਹ ਚੀਜ਼ਾਂ ਇਹਨਾਂ ਨੇ ਕਾਫੀ ਜਿਹੜਾ ਵਾ ਫੈਸਿਲਿਟੀਜ਼ ਜਿਹੜੀਆਂ ਨੇ ਨਾ ਉਹ ਰੱਖੀ ਦੀਆਂ ਨੇ ਕਿ ਤੁਹਾਡਾ ਇੱਕ ਸਰਟਨ ਅਮਾਊਂਟ ਆਫ ਐਕਸਪਰਟੀਜ਼ ਲੈਵਲ ਜਿਹੜਾ ਨਾ ਉਹ ਇਹ ਇਨਕਰੀਜ਼ ਕਰ ਸਕਦੇ ਨੇ।
ਬਹੁਤ ਅੱਛਾ, ਬਹੁਤ ਅੱਛਾ। ਤੇ ਇਹ ਉੱਧਰ ਇਹਦਾ ਇਹਨੂੰ ਆਮ ਜਿਹੜੇ ਲੋਕ ਨੇ ਜਿਹੜੇ ਸਾਈਟ ਤੇ ਜਾ ਕੇ ਇਹ ਵੇਖ ਸੁਣ ਵੀ ਸਕਦੇ ਨੇ।
ਹਾਂਜੀ, ਇਸ ਵੇਲੇ ਤਾਂ ਜੇ ਤੁਸੀਂ ਸਾਡੇ ਹੋਮ ਪੇਜ ਤੇ ਜਾਓ ਉੱਥੇ ਮੈਪ ਲੱਗਿਆ ਤੇ ਉੱਥੇ ਤੁਸੀਂ ਕਿਸੇ ਵੀ ਸ਼ਹਿਰ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਉਸ ਸਟੋਰੀ ਮਤਲਬ ਉਸ ਸ਼ਹਿਰ ਤੋਂ ਕਿਹੜੀਆਂ ਕਿਹੜੀਆਂ ਸਟੋਰੀਜ਼ ਹੈਗੀਆਂ।
ਅੱਛਾ,
ਉੱਥੇ ਤੁਸੀਂ ਫੋਟੋ ਤੇ ਸਮਰੀ ਦੇਖ ਸਕਦੇ ਹੋ। ਇਸ ਵੇਲੇ ਜਿਹੜੇ ਵੀਡੀਓਜ਼ ਹੈਗੇ ਆ ਉਹਨਾਂ ਨੂੰ ਅਵੇਲੇਬਲ ਕਰਨਾ ਔਨਲਾਈਨ ਇਹ ਐਕਚੁਅਲੀ ਬਹੁਤ ਵੱਡਾ ਕੰਮ ਹੈ ਤੇ ਉਹਦੇ ਲਈ ਫੰਡ ਰੇਜ਼ਿੰਗ ਦੀ ਲੋੜ ਹੈਗੀ ਹੈ। ਇਸ ਵੇਲੇ ਅਸੀਂ ਬਸ ਕਲੈਕਸ਼ਨ ਤੇ ਫੋਕਸ,
ਅਸੀਂ ਉਸ ਦਾ ਉਹ ਇੱਕ ਹਲਕੀ ਜੀ ਕਮਾਂਡ ਦੇ ਨਾਲ ਉਹਦੀ ਆਡੀਓ ਹੋ ਜਾਂਦੀ ਹੈ।
ਹਾਂਜੀ ਹਾਂਜੀ,
ਠੀਕ ਹੈ ਨਾ। ਆਡੀਓ ਹੋ ਸਕਦੀ ਹੈ ਕਿ ਅਸੀਂ ਉਹਦੇ ਬਾਰੇ ਥੋੜਾ ਜਿਹਾ ਜਿਸਲੇ ਆਡੀਓ ਅਪੀਅਰ ਹੋਵੇ ਜਾਂ ਬੋਲਿਆ ਵੀ ਜਾਵੇ ਤੇ ਉਸ ਇੰਟਰੋਡਕਸ਼ਨ ਥੋੜਾ ਜਿਹਾ ਬੋਲ ਸਕਦੇ ਕਿ ਇਹ ਉਹ ਬੰਦੇ ਨੇ, ਇਹ ਫਲਾਨੀ ਜਗ੍ਹਾ ਰਹਿੰਦੇ ਨੇ, ਇਹ ਇਹਨਾਂ ਦਾ ਨਾਂ ਹੈ, ਆਓ ਇਹਨਾਂ ਦੀ ਸਟੋਰੀ ਸੁਣਨੀ ਹੈ।
ਹਾਂਜੀ,
ਇੱਕ ਇੱਕ ਕਲਿੱਪ ਹਲਕਾ ਜਿਹਾ ਵਿੱਚ ਇੰਟਰੋ ਦੇ ਕੇ ਤੇ ਉਹ ਅੱਗੋਂ ਉਹਨਾਂ ਦੀ ਸਟੋਰੀ ਜਿਹੜਾ ਵੀ ਕਰ ਰਹੇ ਇੰਟਰਵਿਊ ਉਹਦੇ ਮੁਤਾਬਕ ਉਹਨੂੰ ਚੱਲ ਸਕਦੀ।
ਹਾਂਜੀ,
ਅਗਰ ਵੀਡੀਓ ਅਪਲੋਡਿੰਗ ਦਾ ਬਹੁਤ ਵੱਡਾ ਹਿਊਜ ਕੰਮ ਹੈ ਤੇ ਇਹ ਇਨੀਸ਼ੀਅਲੀ ਆਡੀਓ ਵੀ ਕੀਤੀ ਜਾ ਸਕਦੀ ਹੈ।
ਇਹ ਵੀਡੀਓਜ਼ ਤਾਂ ਹੈ ਸਾਡੇ ਕੋਲ ਸਭ ਸਟੋਰੀਜ਼ ਦੀਆਂ, ਪਰ ਪ੍ਰੋਬਲਮ ਇਹ ਆਉਂਦੀ ਹੈ ਵੀ ਜੇ ਤੁਸੀਂ ਇਹ ਸਟੋਰੀਜ਼ ਇੰਨੀਆਂ ਕਈ ਸੈਂਸਿਟਿਵ ਹੁੰਦੀਆਂ ਨਾ ਤੇ ਉਹਨਾਂ ਨੂੰ ਜੇ ਤੁਸੀਂ ਬਸ ਔਨਲਾਈਨ ਹੀ ਰੱਖ ਦਿਓ ਫਿਰ ਕੋਈ ਵੀ ਡਾਊਨਲੋਡ ਕਰਕੇ ਕੁਛ ਵੀ ਹੋ ਸਕਦਾ ਤੇ ਇਸ ਕਰਕੇ ਅਸੀਂ
ਪ੍ਰਾਈਵੇਸੀ ਜਿਹੜੀ ਹੈ।
ਹਾਂਜੀ, ਬਹੁਤ ਸਾਰੇ ਐਕਸਪਰਟਸ ਨਾਲ ਅਸੀਂ ਗੱਲ ਕਰਕੇ ਫਿਰ ਫਾਈਨਲੀ ਡਿਸੀਜਨ ਇਹ ਲਿੱਤਾ ਵੀ ਅਸੀਂ ਫਿਜ਼ੀਕਲ ਲੋਕੇਸ਼ਨਸ ਬਣਾ ਰਹੇ ਹਾਂ ਹਰ ਕੰਟਰੀ 'ਚ ਜਿੱਥੇ ਜਾ ਕੇ ਪੂਰੀ ਕਲੈਕਸ਼ਨ ਅਵੇਲੇਬਲ ਹੋ ਸਕਦੀ ਹੈ। ਔਨਲਾਈਨ 'ਚ ਪਾਉਣ ਦਾ ਥੋੜ੍ਹਾ ਜਿਹਾ ਪ੍ਰਾਈਵੇਸੀ ਦਾ ਇਸ਼ੂ ਆ ਜਾਂਦਾ ਅਤੇ ਇਸ ਕਰਕੇ ਮੇਨ ਰੀਜ਼ਨ ਇਹੀ ਹੈ ਵੀ ਅਸੀਂ ਸਾਰੇ ਇੱਕਦਮ ਔਨਲਾਈਨ ਨਹੀਂ ਪਾਏ ਹਾਂ। ਓਰੀਜਨਲੀ ਸਾਡਾ ਪਲਾਨ ਇਹੀ ਸੀਗਾ ਵੀ ਹਾਂਜੀ ਸਾਰਿਆਂ ਨੂੰ ਔਨਲਾਈਨ ਇੱਕਦਮ ਹੀ ਪਾ ਦਿੰਦੇ ਹਾਂ, ਪਰ ਫਿਰ ਸਾਨੂੰ ਐਕਸਪਰਟਸ ਵਗੈਰਾ ਨੇ ਰੋਕਿਆ, ਸਕਾਲਰਸ ਨੇ ਰੋਕਿਆ ਵੀ ਆਏ ਨਾ ਕਰੋ।
ਇਹ ਵੀ ਹੈ ਕਿ ਲੋਕਾਂ ਨੂੰ ਹੋਰ ਅਟ੍ਰੈਕਸ਼ਨ ਵੀ ਮਿਲ ਸਕਦੀ ਹੈ ਕਿ ਅਗਰ ਤੁਸੀਂ ਉਹ ਜੋ ਜਿਹੜੇ ਲੋਕਾਂ ਨੂੰ ਇੰਟਰਵਿਊ ਕੀਤਾ ਉਹਨਾਂ ਦੀ ਤਸਵੀਰ ਠੀਕ ਹੈ
ਉੱਥੇ ਹੁਣ ਮਾਈਗ੍ਰੇਸ਼ਨ ਦਾ ਰਾਊਟ ਦਿਸ ਜਾਂਦਾ ਤੇ ਅਸੀਂ ਉੱਥੇ ਰਾਈਟ ਸਾਈਡ ਤੇ ਆ ਉਹਨਾਂ ਦੇ ਫੋਟੋ ਤੇ ਕਲਿੱਕ ਕਰੋ।
ਆ ਗਿਆ
ਤੇ ਹੁਣ ਦੇਖੋ ਕੀ ਹੁੰਦਾ ਜਦੋਂ ਫੋਟੋ ਤੇ ਕਲਿੱਕ ਕਰਦੇ ਆ।
ਫੋਟੋ ਤੇ ਕਲਿੱਕ ਕਰੋ।
ਅੱਛਾ,
ਯਾ ਉਹਨਾਂ ਦੇ ਨਾਮ ਤੇ। ਹਾਂਜੀ, ਤੇ ਹੁਣ ਤੁਸੀਂ ਸਕਰੋਲ ਵੀ ਕਰ ਸਕਦੇ ਹੋ। ਅੱਛਾ, ਇਹਨਾਂ ਦੀ ਸਮਰੀ ਅਜੇ ਪੂਰੀ ਆਈ ਨਹੀਂ ਹੋਈ ਪਰ ਤੁਸੀਂ ਦੇਖ ਸਕਦੇ ਹੋ ਮਿੱਕੀ ਨੇ ਇੰਟਰਵਿਊ ਲਿੱਤੀ
ਤੇ
ਸਮਝ ਗਿਆ ਮੈਂ ਉਹ ਹੋਰ ਬਹੁਤ ਦੂਰ ਚਲਾ ਗਿਆ। ਹਾਂ, ਇੱਕ ਮਿੰਟ ਇੱਥੇ ਕਿਤੇ ਕਰਕੇ ਨਾ ਮੈਂ ਆਪਣੇ ਪਿੰਡ ਵੱਲ ਲੈ ਜਾ। ਹਾਏ, ਮੈਨੂੰ ਪਹਿਲੇ ਦੱਸ ਦੇ
ਫੈਸਲਾਬਾਦ ਦੇ ਲਾਗੇ
ਲੈ। ਹੁਣ ਮੈਂ ਵੀ ਕੋਈ ਦੋ ਸਟੋਰੀਆਂ ਕਰੂੰਗਾ। ਅੱਛਾ ਜੀ,
ਮੁਲਤਾਨ ਫੈਸਲਾਬਾਦ ਉੱਤੇ
ਹੈ। ਇਹ ਦੇਖੋ ਨਾ ਮੇਰਾ ਪਿੰਡ ਆ ਜਾਏਗਾ। ਹੁਣ
ਪਿੰਡ ਦੇ ਲਾਗੇ ਜਾਓ, ਜਰਾ ਹੋਰ ਇਹਨੂੰ ਲਾਗੇ ਕਰੋ ਜਰਾ।
ਅੱਛਾ, ਪਿੰਡ ਫਿਰ ਗਏ ਤੁਸੀਂ ਤੇ।
ਹਾਂਜੀ,
ਮਾਈ ਗਾਡ ਇਹ ਦੇਖੋ ਨਾ, ਇਹ ਮੇਰੇ ਪਿੰਡ ਦੇ ਵਿੱਚ ਹੈ ਵੇ।
ਉਹਨੂੰ ਕਲਿੱਕ ਕਰੋ।
ਨੇ ਇਹਨੂੰ ਵੀ ਹੋਰ ਤਰ੍ਹਾਂ ਖੋਲਣਾ।
ਉਹ ਕਲਿੱਕ ਕਰੋਗੇ ਤਾਂ ਰਾਈਟ ਤੇ ਆ ਜਾਏਗੀ ਉਹਦੀ, ਆਹੋ ਕਲਿੱਕ ਕਰੋ, ਆਹੋ ਇਹ ਆ ਗਈ
ਸੁਰਜੀਤ ਕੌਰ। ਇਹ ਏਜ 1947 'ਚ 12 ਸਾਲ ਦੀ ਸੀ, ਮਾਈਗ੍ਰੇਟਡ ਫਰੋਮ ਵਿਲੇਜ
ਉੱਥੋਂ ਆ ਕੇ ਤੇ ਉਹਨਾਂ ਦਾ
ਸੁਬਾਪੁਰ ਫੈਸਲਾਬਾਦ ਪੰਜਾਬ, ਹੁਣ ਫੈਸਲਾਬਾਦ ਜਗ੍ਹਾ ਉਸ ਵੇਲੇ ਤੇ ਲੈਲਪੁਰ ਸੀ ਨਾ,
ਲੈਲਪੁਰ
ਸੀ। ਅੱਛਾ,
ਇਹ ਹੁਣ ਮੇਬੀ ਜਿੱਥੇ ਹੋਣਗੇ ਨਾ ਉੱਥੇ ਜਾ ਕੇ ਉਹਨਾਂ ਨੂੰ ਇੰਟਰਵਿਊ ਕੀਤਾ ਰਹਾ, ਤੇ ਮੇਬੀ ਇੱਥੋਂ ਚੱਲੇ ਦੇ ਇੱਥੋਂ ਹੋਣਗੇ, ਇਹ ਹੋਏਗਾ ਨਾ।
ਹਾਂਜੀ, ਤੁਸੀਂ ਉੱਪਰੋਂ ਬਦਲ ਵੀ ਸਕਦੇ ਹੋ ਵੀ ਦੇਖਣ ਵੀ ਇਹ ਤਾਂ ਹੈਗਾ ਮਾਈਗ੍ਰੇਟਡ ਫਰੋਮ, ਇੱਕ ਮਾਈਗ੍ਰੇਟਡ ਟੂ ਵੀ ਹੈਗਾ ਉੱਪਰ।
ਹਾਂ,
ਉੱਥੇ ਵੀ ਕਲਿੱਕ ਕਰਕੇ ਦੂਸਰੇ ਟਾਈਪ ਦਾ ਮੈਪ ਦੇਖ ਸਕਦੇ ਹੋ ਵੀ ਜਿੱਥੇ
ਜਿੱਥੇ ਜਾ ਕੇ ਹੁਣ ਵਸੇ ਨੇ।
ਹਾਂਜੀ,
ਮਾਈ ਗੋਡ, ਇਹ ਤਾਂ ਬਹੁਤ ਵਧੀਆ ਸਟਾਈਲ ਹੈ, ਬਹੁਤ ਅੱਛਾ। ਇਹਦੀਆਂ ਲੱਗਦਾ ਤਾੜੀਆਂ ਵੀ,
ਤਾੜੀਆਂ ਤਾੜੀਆਂ,
ਵੈਰੀ ਗੁੱਡ ਵੈਰੀ ਗੁੱਡ।
ਕਿਸੇ ਨੇ ਸਾਨੂੰ ਪ੍ਰੋ ਬੋਨੋ ਬਣਾਇਆ, ਮਤਲਬ ਵਾਲੰਟੀਅਰ ਕਰਕੇ
ਕਿਸੇ ਨੇ ਬਣਾਇਆ, ਜਿਹੜਾ ਨਾ ਉਹ ਕਿਸੇ ਨੇ ਬਣਾ ਕੇ ਦਿੱਤਾ।
ਆਈਡੀਆ ਬੜਾ ਯੂਨੀਕ ਹੈ, ਬੜੀ ਵਧੀਆ ਹੈ ਸ਼ਾਇਦ। ਔਰ ਤੁਸੀਂ ਮੇਰੇ ਖਿਆਲ ਜਿਸ ਤਰ੍ਹਾਂ ਵੀ ਜਿੰਨੇ ਵੀ ਆਰਕਾਈਵਸ ਜਿਹੜੇ ਬਣੇ ਨੇ, ਇਹ ਆਰਕਾਈਵਸ ਦੇ ਦੂਸਰੀਆਂ ਦੇ ਵੀ ਬਣੇ ਨੇ, ਸਾਡਾ ਜਿਹੜਾ ਪਾਰਟੀਸ਼ਨ ਆ 1947, ਇਸ ਆਰਕਾਈਵਸ ਦਾ ਵਾਧਾ ਕੀ ਹੈ, ਫਰਕ ਕੀ ਹੈ ਦੂਜਿਆਂ ਨਾਲੋਂ?
ਅੱਛਾ, ਇਹ ਆਰਕਾਈਵ ਦਾ ਫਰਕ ਇਹ ਹੈਗਾ, ਐਕਚੁਲੀ ਜ਼ਿਆਦਾ ਆਰਕਾਈਵਸ ਹੈਗੀਆਂ ਨੇ ਫਸਟ ਆਫ ਆਲ, ਅਤੇ ਫਰਕ ਇਹ ਹੈਗਾ ਵੀ ਇਹ ਕਰਾਊਡ ਸੋਰਸਡ ਆਰਕਾਈਵ ਹੈ, ਇਹਦਾ ਮਤਲਬ ਵੀ ਬਹੁਤ ਸਾਰੇ ਲੋਕ ਇਕੱਠੇ ਜੁੜ ਕੇ ਬਣਾਉਂਦੇ ਆ, ਅਤੇ ਕੋਈ ਵੀ ਸਾਡੇ ਨਾਲ ਲੱਗ ਸਕਦਾ ਹੈ ਇਹਦੇ 'ਚ,
ਕਿ ਕਿਸੇ ਗਵਰਨਮੈਂਟ ਨੇ ਜਾਂ ਕਿਸੇ ਏਜੰਸੀ ਨੇ ਉਹਨਾਂ ਨੇ ਨਹੀਂ ਫੰਡ ਕੀਤਾ, ਤੁਸੀਂ ਲੋਕਾਂ ਕੋਲ ਗਏ ਹੋ ਤੇ ਲੋਕਾਂ ਨੂੰ ਆਖਿਆ ਯਾਰ ਇਹ ਚੀਜ਼ ਅਸੀਂ ਕਰਨਾ ਚਾਹ ਰਹੇ ਹਾਂ, ਅਤੇ ਇਹਦੇ ਵਿੱਚ ਜਿਹੜਾ ਨਾ ਤੁਸੀਂ ਆਪਣਾ ਹਿੱਸਾ ਪਾਓ।
ਅਤੇ ਬਸ ਫੰਡਿੰਗ ਦਾ ਵੀ ਨਹੀਂ ਇਕੱਲਾ, ਸਟੋਰੀਜ਼ ਵੀ ਜਿਹੜੀਆਂ ਕਲੈਕਟ ਕੀਤੀਆਂ ਹੋਈਆਂ ਨਾ ਉਹ ਸਾਰੇ ਕੋਈ ਵੀ ਕਲੈਕਟ ਕਰ ਸਕਦਾ, ਮਤਲਬ ਤੁਸੀਂ ਵੀ ਕਰ ਸਕਦੇ ਹੋ ਨਾਲ ਲੱਗ ਕੇ।
ਉਹੀ ਦੱਸ ਰਹੇ ਨਾ ਕਿ ਹਰ ਇੱਕ ਨੂੰ ਟ੍ਰੇਨਿੰਗ ਜਿਹੜੀ ਹੈ ਉਹ ਦੇਣ ਲਈ ਤਿਆਰ ਨਾ, ਤੂੰ ਕੋਈ ਵੀ ਆਪਣੇ ਪਿੰਡ ਦੇ ਲਾਗੇ, ਆਪਣੇ ਮਾਂ ਪਿਓ ਦੇ ਲਾਗੇ, ਆਪਣੇ ਮੁਹੱਲੇ ਵਿੱਚ ਉਹ ਕਿਸੇ ਨੂੰ ਵੀ ਉਹ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ, ਤਾਂ ਕੋਈ ਵੀ ਜਿਹੜਾ ਵਾ ਉਹ ਸਟੋਰੀ ਉਹ ਕਲੈਕਟ ਕਰ ਸਕਦਾ।
ਅਤੇ ਇੰਟਰਨੈਸ਼ਨਲ ਆਰਕਾਈਵ ਹੈ, ਮਤਲਬ ਕਿਸੇ ਵੀ ਕੰਟਰੀ 'ਚੋਂ ਕਿਸੇ ਵੀ ਰਿਲੀਜਨ ਕਿਸੇ ਵੀ ਜਾਤ ਸਭ ਦਾ ਆਰਕਾਈਵ ਹੈ।
ਬਹੁਤ ਅੱਛਾ, ਇਹ ਤਾਂ ਹੀ ਪਾਕਿਸਤਾਨ ਦਾ ਜਿਹੜਾ ਮੈਂ ਨਕਸ਼ਾ ਵੇਖਿਆ ਅਤੇ ਉਹਦੇ 'ਚ ਪਾਕਿਸਤਾਨ ਬਹੁਤ ਹੈ, ਲੇਕਿਨ ਮੈਂ ਇਹ ਸਮਝਣਾ ਕਿ ਜਿਸ ਇਲਾਕੇ 'ਚ ਮੈਂ ਰਹਿੰਦਾ,
ਹਾਂਜੀ,
ਉੱਥੇ ਤਾਂ 90% ਲੋਕ ਮਾਈਗ੍ਰੇਟਡ ਨੇ।
ਅੱਛਾ,
ਲੇਕਿਨ ਮੇਰੇ ਪਿੰਡ ਦੇ 90% ਮੀਨ 90% ਮੇਰੇ ਪਿੰਡ ਦੇ ਵਿੱਚ ਇੱਕ ਵੀ ਇੱਕ ਘਰ ਸੀਗਾ ਜਿਹੜਾ
ਉੱਥੇ
ਪਹਿਲੇ ਸੀ, ਬਾਕੀ ਸਾਰੇ ਮਾਈਗ੍ਰੇਟ।
ਆਪਣੇ ਪਿੰਡ ਵਾਲੇ ਜਿਹੜੇ ਸਟੂਡੈਂਟਸ ਵਗੈਰਾ ਨਾ ਉਹਨਾਂ ਨੂੰ ਕਰੋ ਨਾ ਕਿ ਮੈਂ ਤੁਸੀਂ ਕੀ ਕਰਦੇ ਰਹਿੰਦੇ ਹੋ, ਇਹ ਟ੍ਰੇਨਿੰਗ ਲਵੋ ਤੇ ਉਹ ਆਪਣੀ ਰੇਡੀਓ ਰਿਕਾਰਡਿੰਗ ਕਰੋ।
247 ਰੇਵੇ ਮਿਆਣੀ, ਠੀਕ ਹੈ ਨਾ, ਨਹੀਂ ਮਿਆਣੀ ਨਹੀਂ, ਮਿਆਣੀ ਦਾ ਤਾਂ ਕੋਈ ਨਹੀਂ ਹੋਇਆ, ਮਿਆਣੀ ਇੱਥੇ ਨਾਲ ਪਿੰਡ ਮੇਰੀ ਭੈਣ ਵਿਆਹੀ ਹੋਈ ਉੱਥੇ ਪਿੰਡ 'ਚ ਨਾ, ਅਤੇ ਇਹ ਸਮੁੰਦਰੀ ਵਾਲਾ ਪਾਸਾ ਜਿਹੜਾ ਮੇਰੇ
ਉੱਥੇ ਉਹੀ ਆ ਨਾ ਕਿ ਉੱਥੇ ਤੁਸੀਂ ਹੁਣ ਹਰ ਇਹੋ ਤੇ ਚੀਜ਼
ਮਤਲਬ ਇਹ ਜਿਹੜਾ ਡਿਜਕੋਟ ਲਿਖਿਆ ਹੋਇਆ ਨਾ, ਇਹ ਜਿਹੜਾ ਇਲਾਕਾ ਇਹ ਲੈਲਪੁਰ ਡਿਸਟ੍ਰਿਕਟ 'ਚ, ਇਹਦੇ ਨੇੜੇ ਦੇ ਜਿੰਨੇ ਪਿੰਡ ਨੇ ਸਾਰੇ ਦੇ ਸਾਰੇ ਪਿੰਡ, ਪੂਰਾ ਪੂਰਾ ਪਿੰਡ, ਉਹਨਾਂ ਨੇ ਤੇ ਲੋਕਾਂ ਨੇ ਆਪਣੀਆਂ ਗੋਤਾਂ ਜਾਤਾਂ ਦੇ ਨਾਂ ਆਪਣੇ ਪਿੰਡ ਤੋਂ ਰੱਖੇ ਹੋਏ ਨੇ, ਉਹ ਕੋਈ ਛੋੜੀਆਂ ਵਾਲਾ, ਕੋਈ ਕਾਂਟੀਆਂ ਵਾਲਾ, ਕੋਈ ਦੇਰੀਆਂ ਵਾਲਾ, ਕੋਈ ਕੰਗਾਂ ਵਾਲਾ, ਕੋਈ ਬਡਾਲਾ, ਕੋਈ ਦਸੂਆ, ਕੋਈ ਮਿਆਣੀ, ਇਹ ਨਾਂ ਸੁਣ ਰਹੇ ਹੋ ਤੇਰੇ ਇੰਡੀਅਨ ਪੰਜਾਬ 'ਚ ਵੀ ਸੇਮ ਨਾਂ ਨੇ। ਸਾਡਾ ਪਿੰਡ ਫਰਾਲਾ ਹੈ, ਉੱਥੇ 3 ਫਰਾਲੇ ਨੇ, ਇੱਥੇ ਵੀ 2 ਫਰਾਲੇ ਨੇ, ਲੋਕ ਉਹੀ ਮਤਲਬ ਅਸੀਂ ਜਿਸ ਵੇਲੇ ਨਾਂ ਲੈਂਦੇ ਹਾਂ ਤੇ ਨਵਾਂ ਸ਼ਹਿਰ ਲੈਂਦੇ ਹਾਂ ਤੇ ਇੱਥੇ ਵੀ ਹੈ, ਇੱਥੇ ਵੀ ਲੱਭ ਜਾਏਗਾ, ਦਸੂਆ ਹੈ ਇੱਥੇ ਵੀ ਹੈ, ਮਿਆਣੀ ਹੈ, ਉੱਥੇ ਕਿੰਨੇ ਬੰਡਾਲੇ ਨੇ, ਇੱਥੇ ਵੀ ਬੰਡਾਲੇ ਨੇ, ਫਰਾਲੇ ਨੇ ਉੱਥੇ, ਇੱਥੇ ਵੀ ਫਰਾਲੇ ਨੇ, ਤੁਸੀਂ ਨਾਂ ਲੈਂਦੇ ਹੋ ਤਾਂ ਇੱਥੇ ਨਿਕਲ ਆਉਂਦੇ ਨੇ। ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਕਿ ਇਹ ਜਿਹੜਾ ਅਸੀਂ ਇਹ ਚੜ੍ਹਦੇ ਪੰਜਾਬ ਦੀ ਫਲਾਣੇ ਪਿੰਡ ਦੀ ਸ਼ਹਿਰ ਦੀ ਗੱਲ ਕਰਦੇ ਹੋ, ਲੈਂਦੇ ਪੰਜਾਬ ਦੀ ਗੱਲ ਕਰਦੇ, ਇਸ ਇਸ ਤਰ੍ਹਾਂ ਦੇ ਵੀ ਭੁਲੇਖੇ ਪੈਂਦੇ। ਜਿਹੜਾ ਤੁਸੀਂ ਖਾਸ ਤੌਰ 'ਤੇ ਜਿਹੜੇ ਸੁਣਨ ਵਾਲਿਆਂ ਨੂੰ ਇਸ ਕਨੈਕਸ਼ਨ 'ਚ ਕੀ ਕਹਿੰਦੇ ਹੋ?
ਕੀ ਕਹਿੰਦੇ ਹੋ?
ਆਰ ਦੇਖੋ ਹੁਣ ਇਸ ਵੇਲੇ ਸਰ ਮੇਰਾ ਤਾਂ ਆਪਣੇ ਅੰਦਰ ਇੱਕ ਇਹ ਹਿੱਜ ਜਾਗ ਗਿਆ ਜਾਂ ਸ਼ੌਕ ਜਾਗ ਗਿਆ ਜਾਂ ਇੱਕ ਗੱਲ ਅਹਿਸਾਸ ਜਾਗ ਗਿਆ ਕਿ ਮੇਰੀ ਮਾਂ ਜੀ ਦੀਆਂ ਗੱਲਾਂ ਵੈਸੇ ਤਾਂ ਮਦਰ ਤਿਰਮਜੀ ਹੋਰਾਂ ਨੇ ਕੁਝ ਚੀਜ਼ਾਂ ਭਰੀਆਂ ਹੋਈਆਂ ਨੇ,
ਆਪੋ ਕਰਨੀਆਂ ਚਾਹੀਦੀਆਂ ਨੇ, ਫਿਰ ਉਹੀ ਗੱਲ ਹੋ ਜਾਂਦੀ ਹੈ ਕਿ ਅਸੀਂ ਲੋਕੀ ਕਿਤੇ ਹੋਰ ਲੋਕਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ। ਹੁਣ ਗੁਨੀਤਾ ਦੀ ਮਿਸਾਲ ਤੋਂ ਹੀ ਦੇਖੋ ਕਿ ਜੀ ਉਹ ਟ੍ਰੇਨਿੰਗ ਵੀ ਕਰਾ ਰਹੀ ਹੈ, ਤੁਸੀਂ ਜਦੋਂ ਤੁਹਾਨੂੰ ਆਪੋ ਹੀ ਜਿਹੜੇ ਤੁਹਾਡੇ ਲਾਗੇ ਕਹਾਣੀਆਂ ਨੇ ਜਿਹੜੀਆਂ ਆਪ ਬੀਤੀਆਂ ਨੇ, ਤੁਸੀਂ ਖੁਦ ਹੀ ਨਹੀਂ ਉਹਨਾਂ ਦੀ ਰਿਕਾਰਡਿੰਗ ਕਰ ਰਹੇ ਤੇ ਹੋਰ ਕੋਈ ਆ ਕੇ ਕਿਹਦੋਂ ਕਰੇਗਾ?
ਨਹੀਂ ਨਹੀਂ ਮੈਂ ਹੋਰ ਗੱਲ ਕਰ ਰਿਹਾ ਕਿ ਮੈਨੂੰ ਅੱਜ ਬੜਾ ਸ਼ਦੀਦ ਅਹਿਸਾਸ ਹੋਇਆ ਕਿ ਗੱਲਾਂ ਮੈਂ ਸੁਣ ਤੇ ਸਾਰੀਆਂ ਲਈਆਂ, ਲੇਕਿਨ ਇਸ ਤਰੀਕੇ ਨਾਲ ਰਿਕਾਰਡ ਕਰਨਾ ਜਾਂ ਮੇਰੇ ਚੇਤੇ 'ਚ ਨੇ ਸਾਰਾ ਕੁਝ, ਮੈਂ ਤੇ ਉਹਨਾਂ ਥਾਵਾਂ ਤੋਂ ਵੀ ਹੋ ਕੇ ਆਇਆ ਜਿੱਥੇ ਜਿੱਥੇ ਮੈਨੂੰ ਮਾਂ ਪਿਓ ਨੇ ਘੱਲਿਆ ਸੀ ਜਾ ਕੇ, ਜਿਹਨਾਂ ਜਿਹਨਾਂ ਦੋਸਤਾਂ ਨੂੰ ਮਿਲਣਾ ਸੀ, ਕਾਮਰੇਡ ਕਰਤਾਰ ਸਿੰਘ ਨੂੰ ਮਿਲਣਾ ਸੀ, ਫਲਾਣੇ ਨੂੰ ਮਿਲਣਾ, ਮੈਂ ਮਾਂ ਦੇ ਪਿੰਡ 'ਚੋਂ ਵੀ ਹੋ ਕੇ ਆਇਆ ਜੰਡੀ ਤੋਂ, ਮੈਂ ਆਪਣੇ ਬਾਪ ਦੇ ਪਿੰਡੋਂ ਵੀ,
ਮੈਂ ਵੀ ਆਪਣੀ ਅੰਮਾ ਦੇ ਪਿੰਡ 'ਚੋਂ ਹੋ ਕੇ ਆਇਆ, ਕਾਲੂਪੁਰ ਉੱਥੇ ਹੁੰਦਾ ਸੀ ਗੁਰਦਾਸਪੁਰ ਦੇ ਲਾਗੇ, ਤਾਂ ਉਹ ਹੀ ਹੈ ਨਾ ਕਿ ਉਹ ਸਾਰੀਆਂ।
ਅੱਛਾ ਤੁਸੀਂ ਇੱਥੇ ਇਸ ਲਈ ਆਪਣੇ ਬਾਪ ਤੁਹਾਡੇ ਦਾਦੇ ਦਾ ਜਿਹੜਾ ਘਰ ਸੀ ਉੱਥੋਂ ਹੋਏ?
ਹਾਂਜੀ, ਉਹਨਾਂ ਦੇ ਦੋ ਘਰ ਸੀਗੇ ਅਤੇ ਇੱਕ ਟੂ ਲੇਕ ਰੋਡ ਦਾ ਸੀਗਾ ਅਤੇ ਇੱਕ ਮਾਡਲ ਟਾਊਨ 'ਚ ਸੀਗਾ, ਅਤੇ ਜਿਹੜਾ ਟੂ ਲੇਕ ਰੋਡ ਵਾਲਾ ਹੈਗਾ,
ਕਿਹੜਾ
ਟੂ ਲੇਕ ਰੋਡ?
ਮੈਂ ਵੀ ਮਾਂ ਦੇ ਪਿੰਡ ਗਿਆ, ਮਾਂ ਦਾ ਘਰ ਵੀ ਢਾਤਾ ਸੀ, ਉੱਥੇ ਹਵੇਲੀ ਬਣ ਗਈ ਸ਼ਾਮ 84 ਦੇ ਕੋਲ ਜੰਡੀ ਪਿੰਡ, ਤੇ ਬਾਪੂ ਦਾ ਘਰ ਉਂਝ ਹੀ ਤਾਲਾ ਲਾਇਆ ਸੀ, ਕਹਿੰਦੇ ਆ ਜਾਓ, ਅਮਾਨਤ ਰਖਾ ਕੇ ਆਇਆ ਸੀ ਨਾ।
ਫਿਰ ਕੈਸਾ ਲੱਗਿਆ?
ਓ ਮਾਈ ਗੋਡ, ਮੇਰੀ ਦਾਦੀ ਦਾ ਚਰਖਾ, ਉਹ ਸਮਾਨ, ਉਹ ਚੀਜ਼ਾਂ ਸਾਰੀਆਂ ਕਾਮਰੇਡ ਕਰਤਾਰ ਸਿੰਘ ਨੇ ਅਜੇ ਤੱਕ ਸੰਭਾਲ ਕੇ ਰੱਖੀਆਂ।
ਤੁਸੀਂ ਲੈ ਆਏ?
ਉਹ ਤਾਂ ਲੈ ਕੇ ਨਹੀਂ ਆਇਆ, ਉਹ ਉੱਥੇ ਦੀ ਅਖਬਾਰਾਂ 'ਚ ਛਪੀਆਂ, ਅਜੀਤ ਵਿੱਚ ਪੂਰਾ ਇੰਟਰਵਿਊ ਛਪਿਆ, ਉਹ ਸਾਰਾ ਪਿੰਡ ਦੇ ਜੋ ਇਕੱਠ ਹੋਏ ਪੂਰੇ ਪਿੰਡ ਦੇ ਵਿੱਚ, ਜਿਸ ਤਰ੍ਹਾਂ ਮੈਨੂੰ ਸਾਂਭਿਆ ਗਿਆ, ਜਿਸ ਤਰ੍ਹਾਂ ਮੈਨੂੰ ਪਿਆਰ ਮਿਲਿਆ, ਮੇਰਾ ਨਹੀਂ ਖਿਆਲ ਕਿ ਇੱਕ ਪੱਲੇ ਵੀ ਮੇਰੀਆਂ ਅੱਖਾਂ 'ਚੋਂ ਹੰਝੂ ਰੁਕੇ ਹੋਣ। ਉਹ ਬਹੁਤ ਅਜਬ ਕਹਾਣੀ ਹੈ, ਮੈਂ ਉਹਦਾ ਬਿਆਨ ਵੀ ਨਹੀਂ ਕਰ ਸਕਦਾ, ਮੇਰੇ ਕੋਲ ਲਫ਼ਜ਼ ਵੀ ਨਹੀਂ ਹੁੰਦੇ ਕਿ ਜਿਸ ਤਰ੍ਹਾਂ ਮੇਰੇ ਅੰਦਰ ਉਹ ਸਾਰਾ ਦਰਦ ਜਾਗ ਗਿਆ ਸੀ, ਉਹ ਸਾਰੀ ਕੱਥ ਜਾਗ ਗਈ ਸੀ, ਉਹ ਮਾਂ ਬਾਪ ਦਾ ਉਹ ਨਾੜੂ ਜਿਹੜਾ ਅਸੀਂ ਨਾਫਾ ਕੱਟਦੇ ਹਾਂ ਜਿਸ ਮਿੱਟੀ 'ਚ, ਉਸ ਫਿਰ ਦੱਬਦੇ ਹਾਂ, ਅਸਲ ਤੁਹਾਡਾ ਵਤਨ ਜਾਂ ਦੇਸ਼ ਉਹ ਹੁੰਦਾ ਜਿੱਥੇ ਤੁਹਾਡਾ ਨਾੜੂ ਦੱਬਿਆ ਹੁੰਦਾ, ਅਸੀਂ ਉਹਨੂੰ ਨਾੜੂ ਕਹਿੰਦੇ ਹਾਂ ਜਿਹੜੇ ਉਹ ਅਸਲ 'ਚ ਤੁਹਾਡੀ ਤੁਹਾਡਾ ਵਤਨ ਤੁਹਾਡਾ ਦੇਸ਼ ਉਹ ਹੁੰਦਾ ਜਿੱਥੇ ਤੁਹਾਡਾ ਨਾੜੂ ਦੱਬਿਆ ਹੁੰਦਾ ਜਿਸ ਮਿੱਟੀ 'ਚ। ਇਹ ਸਾਡੇ ਇੱਕ ਹੁਣ ਇਹ ਤੁਸੀਂ ਪਹਿਲੀ ਵਾਰੀ ਸੁਣਿਆ ਵੀ ਇਹ ਵਤਨ ਦੀ ਡੈਫੀਨੇਸ਼ਨ ਸਾਡੇ ਪੰਜਾਬੀ ਵਸੇਬ ਦੇ ਵਿੱਚ ਹੈ ਕਿ ਜਿੱਥੇ ਮੇਰਾ ਨਾੜੂ ਦੱਬਿਆ ਉਹ ਮੇਰੀ ਥਾਂ ਆ ਜਿੱਥੇ ਮੈਂ ਇਸ ਧਰਤੀ 'ਤੇ ਆਇਆ ਸੀ। ਹੋ ਸਕਦਾ ਕਿ ਮੈਂ ਇੱਕ ਪਿੰਡ 'ਚ ਪੈਦਾ ਹੋਇਆ, ਮੇਰੀ ਮਾਂ ਫਿਰ ਦੂਸਰੇ ਪਿੰਡ ਜਾ ਕੇ ਵੱਸ ਗਈ ਹੋਵੇ, ਪਰ ਮੇਰਾ ਨਾੜੂ ਦਾ ਮੇਰਾ ਅਸਲ ਵਤਨ ਉਹ ਹੈ ਜਿੱਥੇ ਮੈਨੂੰ ਬਰਥ ਹੋਇਆ। ਅਤੇ ਉੱਥੇ ਇੱਕ ਬੀਬੀ ਹੈ ਮੁਸਲਮਾਨ ਪੂਰੇ ਪਿੰਡ 'ਚ, ਉਸ ਇੱਕ ਔਰਤ ਵਾਸਤੇ ਇੱਕ ਦਰਬਾਰ ਹੈ, ਇੱਕ ਪੂਰੀ ਵੱਡੀ ਮਸੀਤ ਹੈ, ਉਹ ਇਕੱਲੀ ਵਾਸਤੇ ਉਹ ਨਮਾਜ਼ ਪੜ੍ਹਨ ਦੇ, ਤੁਸੀਂ ਅੰਦਾਜ਼ਾ ਲਾ ਲਓ ਉੱਥੇ ਮੇਲ ਮੁਸਲਮ ਕੋਈ ਨਹੀਂ ਹੈ, ਇੱਕ ਮੁਸਲਮ ਔਰਤ ਹੈ ਬਸ ਜਿਹੜੀ ਉੱਥੇ ਰਹਿ ਗਈ, ਉਹਦੇ ਇਕੱਲੀ ਵਾਸਤੇ ਮਸੀਤ ਬਣਾਈ ਹੋਈ ਹੈ। ਇੱਥੇ ਸਾਡੇ ਮੁਲਕ 'ਚ ਤਾਂ ਔਰਤਾਂ ਮਸੀਤਾਂ ਜਾਂਦੀਆਂ ਹੀ ਨਹੀਂ ਨਾ, ਕਦੀ ਕਦੀ ਜੁਮਾ ਪੜ੍ਹਨ ਚੱਲ ਜਾਂਗੀ ਅਤੇ ਕਦੀ ਕਦੀ ਕਦੀ, ਅਤੇ ਉੱਥੇ ਸਾਰਾ ਕੁਝ ਹੀ ਸੀ, ਉਹ ਗੱਲਾਂ ਵੀ ਸਨ, ਉਹ ਚੀਜ਼ਾਂ ਵੀ ਸਨ, ਅਤੇ ਮੈਨੂੰ ਇੰਝ ਲੱਗਦਾ ਸੀ ਕਿ ਮੈਂ ਨਹੀਂ ਉੱਥੇ ਗਿਆ, ਮੇਰਾ ਬਾਪ ਟੁਰ ਗਿਆ ਮੇਰੀ ਸ਼ਕਲ 'ਚ, ਮੈਂ ਉੱਥੇ ਨਹੀਂ ਉਹਦੇ ਹੰਝੂ ਰੋਕ ਕੇ ਆਇਆ, ਆਪਣੀ ਮਾਂ ਦੇ ਹੰਝੂ ਰੋਕ ਕੇ ਆਇਆ ਜਿਹੜੇ ਸਾਰੀ ਉਮਰ ਇੱਥੇ ਉਹਨਾਂ ਦੀਆਂ ਅੱਖਾਂ 'ਚ ਵਗੇ ਨੇ। ਮੇਰੀ ਫੁੱਫੀ ਮੇਰੀ ਭੂਆ ਜਿਹੜੀ ਹੈ ਉਹਦੇ ਨਾਲ ਜੋ ਹੋਇਆ ਉਹਦੀ ਟੱਬਰ 'ਚ ਜਿਵੇਂ ਹੋਇਆ, ਕਿਵੇਂ ਉਹਨਾਂ ਦੇ ਟੱਬਰ ਵੱਡੇ ਗਏ, ਉਹ ਵੀ ਕਹਾਣੀਆਂ ਨੇ। ਅੱਜ ਉਹਨਾਂ ਬੱਚਿਆਂ ਦੀ ਮੈਂ ਕੀ ਦੱਸਾਂ ਜਿਹੜੀ ਮੇਰੀ ਮੇਰੇ ਫੁੱਫੜ ਦੀ ਜਿਹੜੀ ਭੈਣ ਸੀ ਕਰਮੀ ਉਹਦਾ ਨਾਂ ਸੀ, ਉਹ ਉੱਥੇ ਸਿੰਗੜੀ ਪਿੰਡ ਹੈ ਮੇਰਾ ਖਿਆਲ, ਉੱਥੇ ਉਹਦੇ ਬਾਪ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਇਹਦੇ ਪੁੱਠੀਆਂ ਤਲਵਾਰਾਂ ਮਾਰੀਆਂ, ਉਹਦੇ ਸਿੱਧੀਆਂ ਮਾਰੀਆਂ, ਉਹਨੂੰ ਉੱਥੇ ਵੱਢ ਦਿੱਤਾ ਪਿਓ ਦੇ ਨੂੰ। ਮਤਲਬ ਮੇਰੇ ਮੇਰੇ ਫੁੱਫੜ ਦਾ ਜਿਹੜਾ ਪਿਓ, ਅਤੇ ਉਹ ਫਿਰ ਇੱਕ ਉਸ ਵੇਲੇ ਉਹਨੂੰ ਥਾਣੇਦਾਰ ਕਹਿੰਦੇ ਸੀ, ਥਾਣੇਦਾਰ ਸੀ ਜਿਹੜਾ ਉਹ ਲੈ ਗਿਆ ਸਿੰਗੜੀ ਪਿੰਡ 'ਚ ਉਸ ਕੁੜੀ ਨੂੰ, ਗਰਮੀ ਨੂੰ, ਬਾਕੀ ਸਾਰੇ ਇੱਧਰ ਆ ਗਏ, ਜੀਤੋ ਅਤੇ ਮਨ ਕੀ ਇਹਦਾ ਨਾਂ, ਇੱਕ ਇੱਕ ਧੀ ਹੋਇਆ ਇੱਕ ਪੁੱਤਰ ਹੋਇਆ। 5 ਸਾਲ ਬਾਅਦ ਮੇਰਾ ਫੁੱਫਾ ਜਾ ਕੇ ਫੁੱਫੜ ਮੇਰਾ ਉਸ ਗਰਮੀ ਨੂੰ ਲੈ ਆਇਆ, ਉਹਦੇ ਬੱਚੇ ਅਜੇ ਉੱਥੇ ਨੇ, ਜਿਹੜੀ ਇੱਥੇ ਆ ਕੇ 3 ਮਹੀਨੇ ਮਰ ਗਈ ਬੱਚਿਆਂ ਨੂੰ ਯਾਦ ਕਰ ਕਰਕੇ ਰੋ ਰੋ ਕੇ। ਅਤੇ ਸਾਰੇ ਦੁਖੀ ਸਨ ਸਾਡੇ ਟੱਬਰ ਦੇ ਕਿ ਇਹ ਹਜ ਰਹਿਮਤੁੱਲਾ ਦਾ ਨਾਂ ਸੀ, ਉਹ ਕਿਉਂ ਲੈ ਕੇ ਆਇਆ ਕੁੜੀ ਨੂੰ। ਉੱਥੇ ਉਹਦੀ ਸ਼ਾਦੀ ਕਰ ਲਈ, ਉਹ ਸਰਦਾਰ 'ਚ ਉਹਦੇ 2 ਪੁੱਤਰ, ਇੱਕ ਧੀ ਇੱਕ ਪੁੱਤਰ, ਉਹ ਅਜੇ ਹੁਣ ਵੱਡੇ ਹੋਣਗੇ, ਮਤਲਬ ਉਹਨਾਂ ਦੀ ਉਮਰ 70-70 ਸਾਲ ਹੋਣੀ ਹੈ, 68 ਸਾਲ 65-60+ ਹੋਏਗੀ 70, ਉਹ ਅਜੇ ਵੀ ਉਹ ਉੱਥੇ ਨੇ। ਉਹ ਮਾਂ ਇੱਥੇ ਲਿਆ ਕੇ ਅਤੇ ਉਹ ਚਲੀ ਗਈ ਦੁਨੀਆ ਤੋਂ, ਤੋ ਕੁਝ ਮਹੀਨਿਆਂ ਬਾਅਦ ਹੀ। ਜ਼ਾਹਿਰ ਹੈ ਉਹ ਅਜੀਬ ਤਰ੍ਹਾਂ ਦਾ ਉਹਦਾ ਜਾਣ ਦੀ ਕਹਾਣੀ ਲੰਬੀ ਹੈ, ਸਾਡਾ ਪ੍ਰੋਗਰਾਮ ਮੁੱਕ ਜਾਣਾ ਅਗਰ ਮੈਂ ਉਹ ਸ਼ੁਰੂ ਕੀਤੀ ਤਾਂ। ਕਹਿਣ ਦਾ ਮਤਲਬ ਹੈ ਕਿ ਕਿਸ ਕਿਸ ਤਰ੍ਹਾਂ ਹੋਇਆ ਹੈ, ਕੀ ਬੀਤੀ, ਉਹ ਵਾਕਈ ਪੱਥਰ ਰਵਾ ਦਿੰਦੀ। ਉਹ ਕਹਿੰਦੇ ਨੇ ਅਸੀਂ ਉਹ ਜੰਝ ਚੜ੍ਹੇ ਨਹੀਂ, ਚੜ੍ਹਦੇ ਤਾਂ ਵੇਖੇ ਨੇ, ਸਾਡੇ ਨਾਲ ਬੀਤਿਆ ਨਹੀਂ, ਪਰ ਜਿਨ੍ਹਾਂ ਨਾਲ ਬੀਤਿਆ ਅਸੀਂ ਤਾਂ ਉਹਨਾਂ ਦੇ ਵਿੱਚੋਂ ਹਾਂ। ਉਹ ਵੇਖ ਕੇ ਤਾਂ ਬਹੁਤ ਦੁੱਖ ਹੁੰਦਾ। ਤੁਹਾਨੂੰ ਕਿਹੜੀ ਚੀਜ਼ ਐਸੀ ਜਿਹੜੀ ਜਿਸਲੇ ਸੁਣੀ ਹੈ ਅਤੇ ਚਿੱਤ 'ਚ ਜਿਹੜੀ ਗੱਲ ਕੋਈ ਐਸੀ ਜਿਹੜੀ ਦਿਮਾਗ 'ਚੋਂ ਜਾਂਦੀ ਨਹੀਂ, ਇਹ ਸਾਰੀਆਂ ਕਹਾਣੀਆਂ ਸੁਣ ਕੇ ਕੋਈ ਐਸੀ ਕਹਾਣੀ ਜਾਂ ਐਸੀ ਗੱਲ ਜਾਂ ਐਸੀ ਲਾਈਨ ਜਿਹਨੂੰ ਤੁਸੀਂ ਸੋਚ ਸੁਣ ਕੇ ਅਤੇ ਬਹੁਤ ਔਖੀ ਹੋਈ ਹੋਈ ਤਬੀਅਤ ਜਾਓ, ਚੇਤੇ ਚੋਂ ਨਹੀਂ ਜਾਂਦੀ ਹੋਵੇ ਜਿਹੜੀ?
ਨਹੀਂ, ਐਸੀਆਂ ਤਾਂ ਬਹੁਤ ਹੈਗੀਆਂ ਗੱਲਾਂ ਜਿਹੜੀਆਂ ਸਭ ਤੋਂ ਜ਼ਿਆਦਾ ਮਤਲਬ ਪੇਨਫੁਲ ਹੁੰਦੀਆਂ ਉਹ ਹੈਗੀਆਂ ਜਿਵੇਂ ਜਿਹੜੇ ਔਰਫਨ ਹੋ ਜਾਂਦੇ ਸੀਗੇ, ਇਹੋ ਜਿਹੀਆਂ ਕਈ ਸਟੋਰੀਜ਼ ਆਈਆਂ ਜਿਹੜੇ ਜਿਨ੍ਹਾਂ ਨੇ ਆਪਦੀ ਫੈਮਿਲੀਜ਼ ਉਹਨਾਂ ਦੇ ਸਾਹਮਣੇ ਕਤਲ ਹੋਈਆਂ ਜਿਨ੍ਹਾਂ ਦੀਆਂ, ਉਹੋ ਜਿਹੀਆਂ ਸਟੋਰੀਜ਼ ਬਹੁਤ ਡਿਫਿਕਲਟ ਹੁੰਦੀਆਂ। ਇੱਕ ਤਾਂ ਤੁਹਾਨੂੰ ਪਾਪੂਲਰ ਸਟੋਰੀ ਬਹੁਤ ਹੈਗੀ ਮਿਲਖਾ ਸਿੰਘ ਜੀ ਦੀ, ਉਹ ਤਾਂ ਤੁਹਾਨੂੰ ਪਤਾ ਹੀ ਹੈ, ਤਾਂ ਮੂਵੀ ਦੇਖੀ ਹੋਣੀ
ਹੈ।
ਅਤੇ ਉਹੋ ਜਿਹੀਆਂ ਬਹੁਤ ਸਾਰੀਆਂ ਸਟੋਰੀਜ਼ ਹੈਗੀਆਂ ਅਤੇ ਉਹ ਸਭ ਤੋਂ ਡਿਫਿਕਲਟ ਹੁੰਦੀਆਂ ਸੁਣਨ ਲਈ। ਐਂਡ ਹੋਰ ਕਈ ਸਟੋਰੀਜ਼ ਹੁੰਦੀਆਂ, ਤਾਂ ਇੱਕ ਸਟੋਰੀ ਅਸੀਂ ਸੁਣੀ ਸੀਗੀ ਵੀ ਡਿਸਟ੍ਰਿਕਟ ਨਾਰੋਵਾਲ 'ਚ, 2-3 ਜਣਿਆਂ ਤੋਂ ਸੁਣੀ ਹੈ ਅਤੇ ਦੁਨੀਆਂ ਦੇ ਡਿਫਰੈਂਟ ਡਿਫਰੈਂਟ ਕੰਟਰੀਜ਼ 'ਚ ਸੁਣੀ ਹੈ ਵੀ ਉੱਥੇ ਜਦੋਂ ਕਾਫਲੇ ਚੱਲਦੇ ਸੀਗੇ ਅਤੇ ਉੱਥੇ ਜਦੋਂ ਹਮਲੇ ਹੁੰਦੇ ਸੀਗੇ, ਪ੍ਰੋਟੈਕਸ਼ਨ ਵਾਸਤੇ ਨਾ ਇੱਕ ਗਰੁੱਪ ਆ ਗਈ ਸੀ ਘੋੜਿਆਂ 'ਤੇ ਲੇਡੀਜ਼ ਦੀ, ਅਤੇ ਉਹਨਾਂ ਨੇ ਐਮੂਨੇਸ਼ਨ ਵਗੈਰਾ ਪਾਇਆ ਹੋਇਆ ਸੀਗਾ ਅਤੇ ਉਹਨਾਂ ਦੇ ਬਰਛੇ ਵੀ ਸੀਗੇ ਅਤੇ ਉਹਨਾਂ ਨੇ ਮਤਲਬ ਗਰਨੇਡਸ ਵਗੈਰਾ ਵੀ ਰੱਖੇ ਹੋਏ ਸੀਗੇ, ਪਰ ਇਹ ਲੇਡੀਜ਼ ਦੀ ਗਰੁੱਪ ਸੀਗੀ ਘੋੜਿਆਂ 'ਤੇ ਜਾਂਦੀ ਸੀ। ਇਹ ਮੈਂ ਹੁਣ 3 ਵਾਰੀ ਸੁਣ ਚੁੱਕੀ ਕਹਾਣੀ, ਪਹਿਲੀ ਵਾਰ ਜਦੋਂ ਸੁਣੀ ਸੀ ਐਂ ਲੱਗਦਾ ਸੀ ਵੀ ਹਾਂ ਰੀਅਲ ਨਹੀਂ ਹੋਣੀ, ਇਹ ਕਿਸੇ ਨੇ ਮਤਲਬ ਯੂ ਨੋ ਆਪੇ ਕੋਈ ਇਮੇਜਿਨੇਸ਼ਨ,
ਕਿਉਂਕਿ ਅਸੀਂ ਆਪੂ ਨਾਰੋਵਾਲ ਦੀ ਸਾਈਡ ਦੇ ਹਾਂ, ਸੋ ਉੱਥੇ ਬੰਦਾ ਜਾ ਕੇ ਤੇ ਆਈ ਥਿੰਕ ਉਹਦਾ ਕੋਈ ਫਰਦਰ ਰਿਸਰਚ ਵਗੈਰਾ
ਹਾਂਜੀ ਕਿਸੇ ਨੂੰ ਕਰਨਾ ਚਾਹੀਦਾ ਵੀ ਇਹ ਕੌਣ ਸੀਗੀਆਂ।
ਬਟ ਡਿਡ ਯੂ ਐਵਰ ਸਪੀਕ ਟੂ ਐਨੀਬਡੀ ਜਿਹੜੀ ਉਹ ਔਰਤਾਂ ਵਿੱਚੋਂ ਕੋਈ ਗਰੁੱਪ ਦਾ ਕਦੀ?
ਨਹੀਂ ਉਹ ਔਰਤਾਂ ਹਾਂਜੀ ਉਹਨਾਂ ਤੋਂ ਕੋਈ ਨਹੀਂ ਕਦੇ ਮਿਲਿਆ, ਪਰ ਹੋਣਗੇ ਜਾਂ ਉਹਨਾਂ ਦੇ
ਪਿੱਛੇ ਹੋਣਗੇ, ਬੱਚੇ ਹੋਣਗੇ,
ਰਿਸ਼ਤੇਦਾਰ ਹੋਣਗੇ, ਕਿਸੇ ਨੂੰ ਤਾਂ ਪਤਾ ਹੋਣਾ।
ਚਲੋ ਇਹਦਾ ਆਈ ਥਿੰਕ ਜਿਹੜਾ ਨਾ ਨਰਵਾਲ ਦਾ ਕੁਛ ਕਰ,
ਮੇਰਾ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਲੋਕ ਨੇ, ਇੱਥੇ ਆਇਆ ਇੱਕ ਜੱਜ ਸਾਹਿਬ ਸਨ ਮੇਰੇ ਦੋਸਤ, ਕੋਈ ਕਿਸੇ ਜੱਜ ਨੂੰ ਵੀ ਇੰਟਰਵਿਊ ਕੀਤਾ?
ਹਾਂਜੀ ਪਰ ਚੰਡੀਗੜ੍ਹ ਤੋਂ ਤਾਂ ਨਹੀਂ
ਕੀਤਾ।
ਹਾਂਜੀ
ਉਹ ਇੱਥੇ ਆ ਕੇ ਪਿਛਲੇ ਦਿਨ ਅਸੀਂ ਜਿਸ ਤਰ੍ਹਾਂ ਰੋਏ ਔਰ ਉਹਨਾਂ ਦੇ ਸਾਹਮਣੇ ਜੋ ਬੀਤਿਆ, ਉਹ ਅਸੀਂ ਇੱਕ ਹੋਟਲ 'ਚ ਮਿਲੇ, ਮੈਨੂੰ ਲੱਭ ਕੇ ਮਿਲੇ, ਮੇਰੀ ਕਵਿਤਾ ਵੀ ਸੁਣੀ ਸੀ, ਕੁਝ ਹੋਰ ਮੇਰੇ ਬਾਰੇ ਵੀ ਸੁਣਿਆ ਸੀ, ਉਹ ਆ ਕੇ ਮਿਲੇ ਨੇ ਅਤੇ ਉਹ ਉਹਨਾਂ ਦੇ ਵਟਕੇ ਇੱਥੇ ਗੁਜਰਾਂਵਾਲੇ ਦੇ ਸਨ, ਅਤੇ ਉਹਨਾਂ ਦਾ ਮੈਂ ਐਡਰੈਸ ਦਿਆਂਗਾ। ਉਹ ਸਾਰਾ ਕੁਝ ਹੀ ਹਰਾਇਆ ਉਹਨਾਂ ਦੇ ਅੰਦਰ, ਉਹਨਾਂ ਦੇ ਬਾਪ ਸਾਈਂ ਹਸਰਤ ਦਾਸ ਬਹੁਤ ਵਧੀਆ ਪੰਜਾਬੀ ਦੇ ਕਿੱਸਾਕਾਰ ਸ਼ਾਇਰ ਵੀ ਸਨ ਅਤੇ ਉਹ ਖੁਦ ਵੀ ਬੜੇ ਪੜ੍ਹੇ ਲਿਖੇ ਬੰਦੇ ਨੇ, ਅਤੇ ਉਹਨਾਂ ਨੂੰ ਜ਼ਰੂਰ ਇੰਟਰਵਿਊ ਕੀਤਾ ਜਾਏ। ਉਹ ਮੇਰਾ ਹੁਣ ਮੇਰਾ ਖਿਆਲ ਹੈ ਕਿ ਜਿੰਨੇ ਵੀ ਇੰਟਰਵਿਊ ਹੋਏ ਉਹਨਾਂ ਚ ਸਭ ਤੋਂ ਵਧੀਆ ਇੰਟਰਵਿਊ ਹੋਊਗਾ ਜੇ ਹੋਇਆ ਮੈਂ ਕੱਲ ਹੀ ਕੱਲ ਤੇ ਨਹੀਂ ਦਿਆਂਗਾ ਉਹ ਕੱਲ ਪਰਸੋਂ ਦੇ ਦਿਆਂਗਾ ਇਹਦੀ ਇੱਕ ਵਜ੍ਹਾ
ਉਹੀ ਮੈਂ ਕਹਿ ਲੈ ਕਿ ਉਹ ਕੱਲ ਕੀ ਤੁਸੀਂ ਛੁੱਟੀ ਕਰਨੀ ਹੈ ਤੁਸੀਂ ਕੀ
ਹਾਂ ਦੱਸਾਂ ਅੱਛਾ ਹੁਣ ਇੱਕ ਕੋਈ ਇੱਕ ਗੀਤ ਹੁਣ ਤਾਂ ਵੈਸੇ ਤਾਂ ਅੱਗੇ ਹੋ ਗਿਆ ਕਿ ਸਰਾਰ ਦਾ ਗੀਤ ਚਲਾ ਤਾ ਫਿਰ ਦੂਸਰਾ ਪਾਰਟੀਸ਼ਨ ਦੇ ਨਾਲ ਜੁੜਿਆ ਹੋਇਆ ਉਸ ਨੂੰ ਸੁਣਾ ਤਾ
ਗੁਨੀਤਾ ਦੀ ਪਸੰਦ ਦਾ ਪੁੱਛੋ ਨਾ ਉਹਨਾਂ ਕੋਲ
ਹਾਂ ਗੁਨੀਤਾ ਜੀ ਤੁਹਾਨੂੰ ਗੀਤ ਸੁਣਦੇ ਹੋ ਪੰਜਾਬੀ ਦੇ
ਤੁਸੀਂ ਚਲੋ
ਜਿਹੜਾ ਤੁਸੀਂ ਕਹੋਗੇ ਅਸੀਂ
ਮੇਰੇ ਨਾਲ ਜਿਆਦਾ ਵਧੀਆ
ਸੱਤ ਦੇ ਜਿਹੜਾ ਗੀਤ ਹੈ ਗੌਹਰ ਜਾਨ ਦੀ ਪਹਿਲੀ ਕਲਕੱਤੇ ਦੀ ਰਿਕਾਰਡਿੰਗ ਮੇਰੇ ਕੋਲ ਤੇ ਉਹ ਵੀ ਪਿਆ
ਨਹੀਂ ਉਹ ਚਲੋ ਤੁਸੀਂ ਉਹ ਰਹਿੰਦੇ
1935 ਤੋਂ
ਵੱਡੀ ਵੱਡੀ ਲਿਸਨ ਟੂ ਪੰਜਾਬੀ ਸੌਂਗਸ ਡੂ ਲਾਈਕ ਮਤਲਬ ਬੁੱਲੇ
ਮੇਰੇ ਕਜ਼ਨਸ ਵਗੈਰਾ ਨੇ ਬਣਾ ਕੇ ਦਿੱਤੀਆਂ ਨਾ ਸੀਡੀਆਂ ਮੇਰੇ ਫਰੀਦਕੋਟ ਰਹਿਣ ਵਾਲੇ ਕਜ਼ਨ ਨੇ ਉਹਨਾਂ ਨੂੰ ਮੈਂ ਸੁਣਦੀ ਹੁੰਦੀ
ਬਟ ਉਹਨਾਂ ਚੋਂ ਕਿਹੜਾ ਕੋਈ ਪਸੰਦ ਹੈ ਜਿਹੜਾ ਬਹੁਤ ਚੰਗਾ ਲੱਗਾ
ਮੈਨੂੰ ਇੰਨੇ ਸਾਰੇ ਪੰਜਾਬੀ ਸੌਂਗਸ ਨਹੀਂ ਪਤਾ ਪਰ ਇੰਨਾ ਹੀ ਪਤਾ ਹੈ ਜਿਹੜੇ ਸੀਡੀ ਚ ਉਹਨਾਂ ਨੇ ਫਿੱਟ ਕਰਤੇ
ਜਰਾ ਕਿਹੜਾ ਉਹ ਸੀਡੀ ਵਿੱਚ ਉਹ ਕਿਹੜਾ
ਉਹਨਾਂ ਚ ਇੱਕ ਗੀਤ ਜਿਹੜਾ ਕਦੀ ਕਦੀ ਆਪ ਵੀ ਗੁੰਗਾਇਆ ਹੋਵੇ ਕਦੀ ਯਾਦ ਹੋਵੇ ਜਰਾ ਐਵੇਂ ਚੁੱਕ ਲਿਆ ਹੋਵੇ ਦਿਮਾਗ ਵਿੱਚ
ਕਈ ਤਾਂ ਬਹੁਤ ਹੀ ਜ਼ਿਆਦਾ ਪਾਪੂਲਰ ਹੁੰਦੇ ਨੇ ਪੰਜਾਬ ਈਸਟ ਪੰਜਾਬ ਚ ਉਹ ਮੈਂ ਸੁਣੇ ਹੋਏ
ਉਹ ਇੱਥੇ ਵੀ ਪਾਪੂਲਰ ਨੇ
ਸਤਿੰਦਰ ਸਤਰਾਜ ਦੇ
ਹੁੰਦੇ ਸਰਤਾਜ ਦੇ ਸਾਰੇ ਮੇਰੇ ਕੋਲ ਲੈ ਗਏ ਮੇਰੀ ਗੱਲ ਵੀ ਹੋਈ ਹਾਂ
ਚਲੋ ਅੱਛਾ ਜਿਵੇਂ ਸਾਈਂ ਦਾ ਹੁੰਦਾ ਉਹ ਵਾਲਾ ਤਾਂ ਬਹੁਤ
ਸਾਈਂ ਹਾਂ ਤੋਂ ਸਾਰੇ ਮੇਰੇ ਸੁਣਨ ਵਾਲੇ ਨੇ ਕੋਈ 200 ਵਾਰੀ ਸੁਣਿਆ
ਅੱਛਾ ਤੇ ਤੇ ਕਈ ਪੁਰਾਣੇ ਗਾਣੇ ਵੀ ਮੇਰੇ ਕਜ਼ਨ ਨੇ ਪਾਏ ਹੋਏ ਆ ਜਿਵੇਂ ਉਹ ਹੈਗੀ ਹੈ ਇੱਕ ਅੱਖ ਕਾਸ਼ਨੀ
ਹਾਂ ਉਹ ਸ਼ਿਵ ਕੁਮਾਰ ਇੱਕ
ਮੇਰੀ ਅੱਖ ਕਾਸ਼ਨੀ ਸੁਰਿੰਦਰ ਕੌਰ ਮੇਰਾ ਖਿਆਲ ਹੈ ਹਾਂ ਉਹ ਜੇ ਵੀ ਸੁਣੇ ਹੋਏ ਆ ਬਹੁਤ
ਚੰਗਾ ਕਿਹੜਾ ਲੱਗਾ
ਚੰਗਾ ਪ੍ਰੈਸ਼ਰ 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 ਪਾਓ
ਜਿਹੜਾ ਤੁਸੀਂ ਕਹੋਗੇ ਐ ਸੁਣਾਓ
ਆਹੋ
ਉਹ ਸੁਣਾਓ ਜਿਹੜਾ ਵੀ ਕਹੋਗੇ ਉਹ ਸੁਣਾਵਾਂਗਾ
ਵਾਹ
ਦੇਖ ਲੈ ਪ੍ਰੈਸ਼ਰ ਚਲੋ ਅੱਖ ਕਾਸ਼ਨੀ ਸੁਣਾ ਦੋ
ਆਹੋ ਵਾਹ ਵੀ ਵਾਹ ਕੁੜੀ ਵਾਹ ਜੀ ਵਾਹ ਬੀਬੀ ਰਾਣੀ
ਨੀਕ ਮੇਰੀ ਅੱਖ ਕਾਸ਼ਨੀ ਨੀਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਨੀ ਇੱਕ ਮੇਰੀ ਸੱਸ ਨੀ ਬੁਰੀ ਪੈੜੀ ਰੋਈ ਦੇਖ ਕੇ ਕਰਤਾ ਕਾਲੀ ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨੀ ਕਿਹੜਾ ਉਸ ਚੰਦਰੀ ਦਾ ਨੀ ਕਿਹੜਾ ਉਸ ਚੰਦਰੀ ਦਾ ਨੀ ਮੈਂ ਲਾਚੀਆਂ ਦਾ ਬਾਗ ਉਜਾੜਿਆ ਨੀਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਮੇਰਾ ਦਿਓਰ ਨਿਕਲਾ ਦੂਜਾ ਮੇਰਾ ਦਿਓਰ ਨਿਕਲਾ ਪੈਣਾ ਗੋਰੀਆਂ ਰੰਨਾ ਦਾ ਸ਼ੌਂਕੀ ਟੁੱਕ ਟੁੱਕ ਨੇੜੇ ਬੈਠਦਾ ਰੱਖ ਸਾਹਮਣੇ ਰੰਗੀਲੀ ਚੌਂਕੀ ਨੀ ਇਸੇ ਗੱਲ ਤੋਂ ਡਰਦੀ ਨੀ ਇਸੇ ਗੱਲ ਤੋਂ ਡਰਦੀ ਅਜੇ ਤੀਕ ਵੀ ਨਾ ਕੁੰਡ ਨੂੰ ਉਤਾਰਿਆ ਨੀਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ ਇੱਕ ਮੇਰੀ ਅੱਖ ਕਾਸ਼ਨੀ ਆ
रात जिवे रात चाननी च दुध दा कटोरा निकड़े संदूरी रंग दा ओदे नैना च गुलाबी डोरा नीको गल माड़ी ओस्ती नीको गल माड़ी ओस्ती लाई लगनू है मान बगाड़िया नीक मेरी अख काशनी दूजा रात दे नींदरे ने मारिया शीशे नू तरेड़ पै गई वाल बौंदी ने ध्यान जदों मारिया नीक मेरी अख काशनी
ਨਾਲ ਸੱਜਣਦੇ ਰਹੀਏ ਮਸਤਫ ਵਨ ਤਰੀ ਲਾਹੌਰ ਲੈਲਪੁਰ ਅਤੇ ਮੁਲਤਾਨ ਮੈਂ ਤੁਹਾਡਾ ਸਭ ਦਾ ਮੇਲੀ ਬੇਲੀ ਤੁਹਾਡਾ ਸਭ ਦਾ ਆਪਣਾ ਅਫਜ਼ਲ ਸਾਹਿਰ ਤੁਸੀਂ ਮੈਸੇਜ ਕਰ ਸਕਦੇ ਹੋ ਐਲ ਐਚ ਆਰ ਟਾਈਪ ਕਰਕੇ ਸਪੇਸ ਪਾਉਣਾ ਆਪਣਾ ਨਾਂ ਲਿਖੋ ਮੈਸੇਜ ਲਿਖੋ ਉਸਨੂੰ 6278 'ਤੇ ਕਲਾਉਣਾ 6278 ਸਾਡਾ ਨੰਬਰ ਹੈ ਜਿਸ 'ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਅਤੇ ਗੁਨੀਤਾ ਸਿੰਘ ਭੱਲਾ ਜੀ ਸਾਡੇ ਨਾਲ ਨੇ ਇਹ ਭੱਲਾ ਜੱਟਾਂ ਦੀ ਗੋਤ ਹੈ
ਗੁਰੂ ਅਮਰਦਾਸ ਦੇ ਡਿਸੈਂਡੈਂਟ ਹੁੰਦੇ
ਅਜਮਲ ਡੀ ਐਚ ਏ ਤੋਂ ਉਹਨਾਂ ਨੂੰ ਯਾਦ ਕੀਤਾ ਬਾਬੀ ਅੱਜ ਦੇ ਪਰਾਉਣਿਆਂ ਨੂੰ ਜੀਆਂ ਨੂੰ ਅਤੇ ਨਾਲੇ ਬਹੁਤ ਮੁਹੱਬਤ ਇਹਨਾਂ ਦੇ ਲਈ ਤੁਹਾਡੇ ਵਾਸਤੇ ਮੁਹੱਬਤ ਆਈ ਹੈ ਨਾਲ ਲੈ ਕੇ ਜਾਣਾ ਅਤੇ ਇਹਨਾਂ ਦੇ ਸੋਹਣੇ ਲਹਿਜੇ ਦੀ ਪੰਜਾਬੀ ਸੁਣ ਕੇ ਬਹੁਤ ਬਹੁਤ ਅੱਛਾ ਲੱਗਾ ਅਤੇ ਬਹੁਤ ਵੱਡਾ ਕੰਮ ਕਰ ਰਹੇ ਨੇ ਰੱਬ ਖੈਰ ਕਰੇ ਇਹਨਾਂ ਦੀ ਹਮੇਸ਼ਾ ਸਾਦਾ ਸਾਦਾ ਜੀਆਂ ਗੱਲਾਂ ਨੇ ਤੁਹਾਡੇ ਵਾਸਤੇ ਬਹੁਤ ਨਾਈਸ ਪ੍ਰਾਹੁਣੀ ਆਈ ਹੈ ਸਾਡੇ ਕੋਲ ਇਹ ਸਾਦੀਆ ਸਾਦੀ ਨੇ ਲਿਖਿਆ ਨਾਈਸ ਪ੍ਰਾਹੁਣੀ ਪ੍ਰਾਹੁਣੀ
ਪ੍ਰਾਹੁਣੀ ਗੈਸਟ
ਗੈਸਟ ਬੜੀ ਚੰਗੀ ਹੈ ਵੀ ਤੂੰ ਸਾਡੇ ਘਰ ਪ੍ਰਾਹੁਣੇ ਆਏ ਹਰੇ ਕੱਪੜੇ ਪਾ ਕੇ ਹਾਏ ਹਾਏ ਇਹ ਅੱਛਾ ਰਾਣਾ ਯਾਸੀਨ ਲੈਲਪੁਰ ਤੋਂ ਡੀ ਅਫਜ਼ਲ ਸਾਹਿਬ ਸਾਹਿਬ ਜੀ ਤੁਸੀਂ ਅਤੇ ਤੁਹਾਡੇ ਮਹਿਮਾਨ ਜੀਆਂ ਨੂੰ ਮੈਂ ਉਮਰਾ ਕਰਕੇ ਆਇਆ ਅਤੇ ਤੁਹਾਡੇ ਲਈ ਪਾਕਿਸਤਾਨ ਲਈ ਦੁਆ ਕੀਤੀ ਹੈ ਅਤੇ ਬੜਾ ਕੁਛ ਕੀਤਾ ਪੰਜਾਬੀਆਂ ਵਾਸਤੇ ਰੈਲੀ ਵਿੱਚ ਹਾਜ਼ਰੀ ਲਗਵਾਈ ਸੀ
ਚਲੋ ਬੜੀ ਅੱਛੀ ਗੱਲ
ਹੈ ਅਸੀਂ ਪੰਜਾਬੀ ਬੋਲੀ ਵਾਸਤੇ ਕੰਮ ਕਰ ਰਹੇ ਨੇ ਜਿਹੜਾ ਉਸਦੇ ਪੱਖੋਂ ਉਹਨਾਂ ਨੇ ਕੀਤਾ ਹੈ ਕਿ ਸਦਕੇ ਮੈਂ 58 ਸਾਲ ਦਾ ਬਾਬਾ ਹਾਂ 60 ਸਾਲ ਸਮਝ ਲਓ ਕਿ ਇਹਦੀ ਇਹਨਾਂ ਦੀ ਉਮਰ ਹੈ ਜਿਹੜੇ ਸਾਨੂੰ ਸੁਣਦੇ ਪਏ ਨੇ ਅਤੇ ਅਸੀਂ ਉਹਨਾਂ ਬਾਬਿਆਂ ਨੂੰ ਜਿਨ੍ਹਾਂ ਦੇ ਕੋਲ ਆਪਣੇ ਸੁਣਨ ਵਾਲੇ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਉਹ ਸਾਡੇ ਨੂੰ ਸਾਨੂੰ ਮੈਸੇਜ ਵੀ ਕਰ ਸਕਦੇ ਨੇ
ਬਿਲਕੁਲ ਕਰ
ਕਿ ਵੀ ਉਹਨਾਂ ਦੇ ਕੋਲ ਕੋਈ ਵੱਡਾ ਪੁਰਾਣਾ ਬਜ਼ੁਰਗ ਹੈਗਾ ਜਿਹੜੇ ਹਿਜਰਤ ਕਰਕੇ ਇੰਡੀਅਨ ਪੰਜਾਬ ਤੋਂ ਇੱਧਰ ਆਏ ਔਰ ਉਹ ਜਿਉਂਦੇ ਨੇ ਉਹਨਾਂ ਸਾਰਿਆਂ ਬਾਬਿਆਂ ਦੇ ਨਾਂ
ਆਪੋ ਇੰਟਰਵਿਊ ਕਰਨ ਜੀ
ਆਪੋ ਉਹਨੇ ਕਰਨ ਉਹ ਤੇ ਕਰਨ ਪਰ ਉਹ ਅਗਰ ਉਹ ਤੁਹਾਡੇ ਨਜ਼ਦੀਕ ਅਗਰ ਉਹ ਖੁਦ ਨਹੀਂ ਕਰ ਸਕਦੇ ਤੇ ਉਹ ਸਾਨੂੰ ਆਪਣਾ ਕੰਟੈਕਟ ਵੀ ਭੇਜ ਦੇਣ ਔਰ ਆਪਣਾ ਨਾਂ ਭੇਜ ਦੇਣ ਬਾਬੇ ਜੀ ਦਾ ਨਾਂ ਭੇਜ ਦੇਣ ਤੇ ਉਹ ਸਾਨੂੰ ਮੈਸੇਜ ਕਰ ਦੇਣ ਤੇ ਅਸੀਂ ਉਹ ਗੁਨੀਤਾ ਜੀ ਹੋਰਾਂ ਨੂੰ ਔਰ ਜਾਂ ਡਾਕਟਰ ਫਰੂਖ ਖਾਨ ਜੀ ਹੋਰਾਂ ਨੂੰ ਦੇ ਦਿਆਂਗੇ
ਹਾਂਜੀ ਸਾਡੇ ਸਕਾਲਰਸ ਹੈਗੇ ਉਸ ਏਰੀਆ 'ਚ ਜਿਹੜੇ ਰਿਕਾਰਡ ਕਰ ਸਕਦੇ
ਤੇ ਕੈਪਟਨ ਜਬਰਾਨ ਮਲਕ ਫਰੋਮ ਲਾਹੌਰ ਕੈਂਟ ਬ੍ਰਦਰ ਅਫਜ਼ਲ ਸਰ ਕੈਸੇ ਹੈ ਆਪ ਸੁਣਨ ਵਾਲਿਆ ਸਭ ਲਿਸਨਰ ਔਰ ਸਪੈਸ਼ਲੀ ਤੁਹਾਡੀ ਗੈਸਟ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਲਾਮ ਮੈਂ ਪਿਛਲੇ ਟਿਊਜ਼ਡੇ ਨੂੰ ਬ੍ਰਦਰ ਲੀਵ ਲੈ ਨੌਰਥ ਵਜ਼ੀਰਸਤਾਨ ਤੋਂ ਹੁਣ ਕੱਲ੍ਹ ਹਾਂ ਕੈਪਟਨ ਆਰਮੀ 'ਚ ਨਾ ਤੇ ਉਹ ਇੱਥੇ ਵੇਟ ਕਰਦਾ ਰਿਹਾ ਲੇਕਿਨ ਆਪ ਨਹੀਂ ਆਏ ਕਿਆ। ਹਾਂ ਪਿਛਲੇ ਵੀਕ 'ਚ ਵੀ ਮੈਨੂੰ ਇੱਕ ਐਮਰਜੈਂਸੀ ਹੋ ਗਈ ਸੀ। ਅੱਜ ਕੇ ਸ਼ੋਅ ਮੈਂ ਆਪਕੇ ਗੈਸਟ ਕੇ ਸਾਥ ਸੁਣਕਰ ਬੜਾ ਅੱਛਾ ਲੱਗ ਰਿਹਾ ਹੈ। ਨਾਈਸ ਬੈਕਗਰਾਊਂਡ ਮਿਊਜ਼ਿਕ ਅਫਜ਼ਲ ਬਦਰ, ਸ਼ਿਫਾਉਲਾ ਕਾ ਇੱਕ ਗਾਣਾ ਪਰਦੇਸੀ ਢੋਲਾ ਵੋ ਸੁਣਾ ਦੇ। ਅੱਛਾ ਖੈਰ
ਫੌਜੀ ਦਾ ਤਾਂ ਫੇਰ ਤੇ ਉਹਦਾ ਵਿਚਾਰੇ ਦਾ
ਹਾਂ ਪਰਦੇਸੀ
ਆਖਾਂ ਮੰਨਣਾ
ਚਾਹੀਦਾ ਨਹੀਂ ਇਸ ਵੇਲੇ ਤੇ ਨਹੀਂ ਅਸੀਂ ਮੰਨ ਪਾ ਰਹੇ ਲੇਕਿਨ ਵੇਖੇ
ਅੱਛਾ ਸੁਣਾ ਦਾ।
ਅੱਛਾ ਨਹੀਂ ਅਸੀਂ ਇਹਨਾਂ ਇਹ ਗੱਲਾਂ ਸਾਇੰਸ ਦੇ ਨਾਲ ਇਸ ਦਾ ਮੇਲ ਤੁਹਾਡਾ ਉਸ ਕੰਮ ਦਾ ਵਿੱਚ ਕੋਈ ਹਰਜ ਤਾਂ ਨਹੀਂ ਹੋ ਰਿਹਾ ਜਾਂ ਹੋ ਗਿਆ?
ਉਹ ਹੋ ਰਿਹਾ ਤੇ ਹੋ ਜੇ ਨਾ, ਚਲੋ
ਸਾਇੰਸ ਵਾਲਾ ਜਿਹੜਾ ਤੁਹਾਡਾ ਆਪਣਾ ਕਿੱਤਾ ਹੈ ਜਿਹੜਾ ਕੰਮ ਹੈ ਕੋਈ ਪੈਸ਼ਨ ਹੈ ਉਸ ਤੋਂ ਤੁਸੀਂ ਛੁੱਟੀ ਲੈ ਲਈ?
ਉਸ ਤੋਂ ਤਾਂ ਛੁੱਟੀ ਲੈ,
ਚਲੋ ਬਸ ਠੀਕ ਹੈ
ਕੰਮ ਕਰਨ ਵਾਸਤੇ।
ਅੱਛਾ
ਹਾਂ
ਗੱਲ ਹੋਈ ਨਾ, ਫਿਰ ਅਸੀਂ ਇੱਥੇ ਸਾਰੇ ਰੋਣਾ ਰੋਂਦੇ ਰਹਿੰਦੇ ਆ ਕਿ ਜੀ ਹਾਂ ਕਿ ਜੀ ਪੰਜਾਬੀ ਚ ਨੀ ਕੰਮ ਹੋਣਾ ਫਲਾਣਾ ਨੀ ਹੋਣਾ, ਤੇ ਇਹ ਦੇਖ ਲੋ ਕਿ ਕੋਈ ਆਪਣਾ ਜਿਹੜਾ ਜਿੱਥੇ ਜਿਹਦੇ ਲਈ ਸਾਰੀ ਉਮਰ ਕੰਮ ਕੀਤਾ ਹੋਵੇ ਚੀਜ਼ ਦਾ, ਉਹ ਬੰਦਾ ਰੋਜ਼ਗਾਰ ਛੱਡ ਕੇ ਇਹ ਬੰਦਾ ਕਹਿੰਦਾ ਵੀ ਯਾਰ ਇੱਕ ਨਵੀਂ ਚੀਜ਼ ਹੈ ਜਿਹਦੀ ਟ੍ਰੇਨਿੰਗ ਵੀ ਨੀ ਹੋਈ, ਲੇਕਿਨ ਇਹ ਵੇਖ ਜੀ ਉਹ ਬੰਦਾ ਕਹਿੰਦਾ ਹਾਂ ਯਾਰ ਇਹ ਪਰਪਸ ਇਨ ਲਾਈਫ, ਸੂਈ ਅੜਦੀ ਹੈ ਬੰਦੇ ਕਿਸੇ ਦੀ ਉਹ ਸੂਈ ਅੜੀ ਹੈ, ਠੀਕ ਹੈ ਨਾ। ਉਹ ਅਸੀਂ ਇਹੋ ਹੀ ਰੋਂਦੇ ਰਹੀਏ ਕੋਈ ਹੋਰ ਆ ਕੇ ਕਰਨ ਜੀ ਫਲਾਣਾ ਜੀ, ਆਪਣਾ ਕੰਮ ਆਪਣੀ ਇੱਜ਼ਤ ਆਪਣੇ ਲਈ ਜੇਕਰ ਚੀਜ਼ਾਂ ਇਕੱਠੀਆਂ ਕਰਨੀਆਂ ਉਹ ਪਹਿਲੇ ਖੁਦ ਤੁਸੀਂ ਜਦੋਂ ਖੁਦ ਕੋਸ਼ਿਸ਼ ਨਹੀਂ ਕਰੋਗੇ ਤਾਂ ਫਿਰ ਕੋਈ ਹੋਰ ਕੋਈ ਵੀ ਨਹੀਂ ਕਰਦਾ।
ਮੈਂ ਇੱਕ ਆਪਣੇ ਵੱਲੋਂ ਸਰਵਿਸ ਦਿਆਂਗਾ, ਮੈਂ ਇੰਝ ਦੀ ਆਨ ਦੀ ਏਅਰ ਇਸ ਤਰ੍ਹਾਂ ਗੱਲਾਂ ਨਹੀਂ ਕਰਦਾ ਪਰ ਇਹ ਕਿ ਮੈਂ ਅੱਜ ਕਰਦਾ। ਮੈਂ ਪਿਛਲੇ ਦਿਨੀ ਇੱਕ ਆਫਿਸ ਬਣਾਇਆ, ਇੱਕ ਸੈਂਟਰ ਬਣਾਇਆ ਛੋਟਾ ਜਿਹਾ, ਐਵੇਂ ਇੱਕ ਡੇਰਾ ਜਿਹਾ ਜਿਵੇਂ ਅਸੀਂ ਬਹਿਣ ਲਈ ਕੋਈ ਜਗ੍ਹਾ ਬਣਾ ਲਈ ਦੀ, ਉਹਦਾ ਨਾਂ ਰੱਖਿਆ ਪੰਜ ਨਾਦ। ਨਾਦ ਜਿਹੜਾ ਸਾਊਂਡ ਹੈ ਨਾ ਵਜਾਉਂਦੇ ਨੇ ਫਕੀਰਾਂ ਦਾ ਜਿਹੜਾ ਇੰਸਟਰੂਮੈਂਟ ਹੈ ਨਾਦ, ਹੂਕ ਹੂਕ ਆਵਾਜ਼ ਸਾਊਂਡ, ਉਹ ਇੱਕ ਉਹਦੇ ਵਿੱਚ ਬੁੱਕਸ ਸਾਊਂਡ ਫੋਰਮ ਕਮਿਊਨੀਕੇਸ਼ਨ ਪ੍ਰੋਡਕਸ਼ਨ ਜਿਹੜੇ ਸਾਡੇ ਬਾਬੇ ਨਾਥ ਤੋਂ, ਗੁਰੂ ਨਾਥ ਤੋਂ, ਬਾਬਾ ਫਰੀਦ ਤੋਂ, ਨਾਨਕ ਕਬੀਰ ਤੋਂ, ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ ਵਾਰਿਸ ਸ਼ਾਹ, ਸੁਲਤਾਨ ਬਾਹੂ, ਮੀਆਂ ਮੋਹਨ ਬਖਸ਼, ਗੁਰੂ ਸਾਹਿਬਾਨ ਭਗਤ ਕਬੀਰ ਜਾਂ ਮੀਆਂ ਮੋਹਨ ਬਖਸ਼ ਜਾਂ ਖਾਜਾ ਗੁਲਾਮ ਫਰੀਦ, ਉਸ ਤੋਂ ਬਾਅਦ ਜਿਹੜੇ ਮਾਡਰਨ ਪੋਇਟਰ ਨੇ, ਪੋਇਟਰੀ ਹੈ ਅੰਮ੍ਰਿਤਾ ਹੈ, ਮੋਹਨ ਸਿੰਘ ਹੈ ਜਾਂ ਸ਼ਿਵ ਕੁਮਾਰ ਹੈ, ਪਾਸ਼ ਹੈ, ਸੰਤ ਰਾਮ ਉਦਾਸੀ ਹੈ ਜਾਂ ਇੱਧਰ ਦੇ ਉਸਤਾਦ ਅਮਨ ਹੈ, ਅਹਿਮਦ ਰਾਈ ਹੈ ਜਾਂ ਜਿਹਨੇ ਵੱਡੇ ਜਿਹੜੇ ਰਿਬੈਲੀਅਸ ਬੜੇ ਰਜਿਸਟੈਂਸ ਦੀ ਪੋਇਟਰੀ ਜਿਹਨਾਂ ਨੇ ਕੀਤੀ, ਜਿਹਨਾਂ ਨੇ ਪ੍ਰੋਗਰੈਸਿਵ ਪੋਇਟਰੀ ਕੀਤੀ ਵੱਡੀ ਗੱਲ ਜਿਹਨਾਂ ਨੇ, ਉਹਨਾਂ ਸਾਰਿਆਂ ਦੀ ਮੈਂ ਆਡੀਓ ਬੁੱਕਸ ਬਣਾ ਰਿਹਾ।
ਜ਼ਬਰਦਸਤ
ਕਿ 500 ਸਾਲ ਪੁਰਾਣਾ ਲਫ਼ਜ਼ ਹੈ, ਕਿਵੇਂ ਬੋਲਣਾ ਸ਼ਬਦ ਹੈ, ਇਹਦੀ ਪ੍ਰੋਨਾਂਸੀਏਸ਼ਨ ਕੀ ਹੈ, ਤਾਂ ਐਕੂਰੇਟ ਲਿਖਤ ਕੀ ਹੈ, ਗੁਰਮੁਖੀ ਦਾ ਵੀ ਮੈਂ ਇੱਕ ਉਸਤਾਦ ਹਾਂ ਇੱਧਰ ਪੜ੍ਹਾਉਣਾ ਪੜ੍ਹਾਉਣਾ ਵੀ, ਅਤੇ ਉਹ ਮੈਂ ਪਾਰਟੀਸ਼ਨ ਨਾਲ ਜੁੜੀ ਜਿੰਨੀ ਕਵਿਤਾ ਹੈ ਉਹ ਪਿੱਛੇ ਇੰਸਟਰੂਮੈਂਟਲ ਮਿਊਜ਼ਿਕ ਅਸੀਂ ਲਾਉਂਦੇ ਹਾਂ, ਪ੍ਰੋਡਕਸ਼ਨ ਦਾ ਕੰਮ ਹੈ, ਸਟੂਡੀਓ ਇੱਕ ਛੋਟਾ ਜਿਹਾ ਬਣਾਇਆ ਉਸ ਡੇਰੇ, ਉਸ ਸਟੂਡੀਓ ਦੇ ਵਿੱਚ ਅਸੀਂ ਦੋ ਕੁੜੀਆਂ ਨੇ ਇੱਕ ਮੁੰਡਾ ਕੰਮ ਕਰਦੇ ਨੇ, ਉਹਦੀ ਅਸੀਂ ਗ੍ਰੈਫਿਕ ਡਿਜ਼ਾਇਨ ਨਾਲ ਪੇਜ ਵੀ ਬਣਾਉਂਦੇ ਹਾਂ, ਉਹਦੇ 'ਤੇ ਉਹਦਾ ਰਾਈਟਿੰਗ ਵੀ ਆ ਰਹੀ, ਅਪੀਅਰ ਹੋ ਰਹੀ ਨਾਲ ਨਾਲ, ਜੋ ਲਫ਼ਜ਼ ਬੋਲ ਰਹੇ ਨੇ ਉਹਦੇ ਪਿੱਛੇ ਇੰਸਟਰੂਮੈਂਟਲ, ਜਿਵੇਂ ਇਸ ਵੇਲੇ ਸਾਰੇ ਪਿੱਛੇ ਆ ਮਿਊਜ਼ਿਕ ਚੱਲ ਰਿਹਾ, ਲੇਕਿਨ ਉਹ ਬੜਾ ਪੱਕਾ ਕਲਾਸਿਕਲ ਚੀਜ਼ ਹੁੰਦੀ, ਇਫੈਕਟਸ ਦੇ ਨਾਲ ਅਸੀਂ ਉਸਦੀ ਪੂਰੀ ਉਹਨੂੰ ਮਾਸਟਰ ਉਹਦੀ ਉਹਨੂੰ ਉਹਦੀ ਆਡੀਓ ਪ੍ਰੋਡਕਸ਼ਨ ਹੁੰਦੀ ਹੈ, ਅਤੇ ਅਸੀਂ ਪਿੱਛੇ ਮਿਊਜ਼ਿਕ ਲਾ ਕੇ ਅਤੇ ਇੱਕ ਖਾਸ ਰਿਦਮ ਦੇ ਵਿੱਚ ਆਪਣੇ ਸਟਾਈਲ ਦੇ ਵਿੱਚ ਜਿਵੇਂ ਇੱਕ ਨਜ਼ਮ ਦੀ ਪੂਰੀ ਐਕਸਪ੍ਰੈਸ਼ਨ ਦੇ ਨਾਲ ਇੱਕ ਜਿਸ ਤਰ੍ਹਾਂ ਡਰਮੇਟਾਈਜ਼ ਕਰਕੇ ਲੈਂਦੇ ਨਾ ਮਦਨ, ਅਤੇ ਪੂਰੇ ਇਫੈਕਟਸ ਦੇ ਨਾਲ ਉਸ ਨੂੰ ਕਵਿਤਾ ਤਿਆਰ ਕਰੀ ਦੀ ਹੈ, ਅਤੇ ਉਹ ਮੈਂ ਜਿੰਨੀਆਂ ਪਾਰਟੀਸ਼ਨ 'ਤੇ ਕਵਿਤਾਵਾਂ ਨੇ ਇਹ 1947 ਪਾਰਟੀਸ਼ਨ ਆਰਕਾਈਵ ਵਾਸਤੇ ਪਾਰਟੀਸ਼ਨ ਦੇ ਨਾਲ ਜੁੜੀਆਂ ਕਵਿਤਾਵਾਂ ਜਿੰਨੇ ਵੀ ਲੋਕਾਂ ਨੇ ਬਹੁਤ ਨੇ,
ਅੱਛਾ
ਮਤਲਬ ਉਹ ਕਾਫੀ ਹੈ, ਉਹ ਸੈਂਕੜਿਆਂ ਜਿਨ
ਤੋਂ,
ਉਹਨਾਂ ਸਾਰੀਆਂ ਕਵਿਤਾਵਾਂ ਨੂੰ ਪਿੱਛੇ ਇੰਸਟਰੂਮੈਂਟਲ ਮਿਊਜ਼ਿਕ ਲਾ ਕੇ ਆਪਣੀ ਆਵਾਜ਼ ਨਾਲ ਉਹਦੀ ਪ੍ਰੋਡਕਸ਼ਨ ਬਣਾ ਕੇ ਤੁਹਾਡੇ ਆਰਕਾਈਵ ਵਾਸਤੇ ਪੇਸ਼ ਕਰ। ਵਿਜੂਅਲ ਵੀ ਔਰ ਉਸਦਾ ਇਹ ਮੈਂ ਕੰਮ ਕਰਾਂਗਾ, ਜ਼ਰੂਰ ਕਰਾਂਗਾ।
ਤੇ
ਇਹ ਮੈਂ ਪਰਸੋਂ ਤੋਂ ਸ਼ੁਰੂ ਕਰ ਦਿਆਂਗਾ, ਪਰਸੋਂ।
ਜ਼ਬਰਦਸਤ,
ਕੱਲ ਮੈਂ ਇੱਥੇ ਨਹੀਂ ਹੋਣਾ ਤੇ ਉਸ
ਕਰਕੇ
ਤੇ ਉਹ ਹੋ ਸਕਦਾ ਤੁਹਾਡੇ ਹੁੰਦੇ ਆ, ਮੈਂ ਇੱਕ ਦੋ ਚੀਜ਼ਾਂ ਤੁਹਾਨੂੰ ਭੇਜਦੇ ਆ ਛੇਤੀ। ਤੇ ਉਹ ਉਹਦੇ ਵਿੱਚ ਅੰਮ੍ਰਿਤਾ ਵੀ ਹੈ, ਦਾਮਨ ਵੀ ਹੈ, ਉਸ ਤੋਂ ਬਾਅਦ ਸਾਰੇ ਨੇ, ਬਹੁਤ ਸਾਰੇ ਨੇ।
ਅਹਿਮਦ ਰਾਹੀ ਨੇ ਲਿਖੀ ਦੀ,
ਅਹਿਮਦ ਰਾਹੀ ਦੀ ਪੂਰੀ ਕਿਤਾਬ ਹੈ ਹਰ ਬੰਦੇ ਦੀ। ਤੇ ਉਹ ਸਾਰ ਕਵਿਤਾ ਜਿਹੜੀ ਹੋਈ ਹੈ ਉਹ ਲਿਖ ਕੇ, ਉਹ ਤਾਂ ਜੇ ਉਹ ਇੱਕ ਹੋਇਆ ਕਿ ਲੋਕਾਂ ਨੂੰ ਉਹਦੇ ਵਿੱਚ ਇਹ ਵੀ ਹੋਏਗਾ, ਕੁਛ ਛਾਵਾਂ ਵੇਖਣ ਨੂੰ ਸੁਣਨ ਨੂੰ ਦੋਵੇਂ ਮਿਲਣਗੀਆਂ ਵੀ। ਉਹਦੇ ਵਿੱਚ ਜਿਹੜਾ ਉਹ ਜਿਹੜਾ ਸਲਾਈਡ ਜਾਂ ਉਹਦੇ ਵਿੱਚ ਪੇਜ ਮੇਕਿੰਗ ਜਾਂ ਉਹਦੀ ਡਿਜ਼ਾਇਨ ਹੋਏਗਾ, ਉਹਦੇ ਵਿੱਚ ਅਸੀਂ ਉਹ ਇਮੇਜਿਸ ਵੀ ਪਾਵਾਂਗੇ, ਠੀਕ ਹੈ ਨਾ, ਉਸ ਕਵੀ ਦਾ ਵੀ ਪਾਵਾਂਗੇ, ਉਹ ਸਾਰਾ ਕੁਝ ਨਾਲ ਸਾਹਮਣੇ ਵਿਜੂਅਲ ਵੀ ਹੋਏਗਾ, ਨਾਲ ਨਾਲ ਉਹ ਬਲਿੰਕ ਹੋਏਗਾ, ਖਾਸ ਜਿਹੜੀ ਲਾਈਨ ਬੋਲੀ ਜਾ ਰਹੀ ਉਹ ਬਲਿੰਕ ਵੀ ਹੋ ਜਾਏਗੀ, ਗੁਰਮੁਖੀ ਸ਼ਾਹਮੁਖੀ ਦੋਵੇਂ ਚੱਲ ਸਕਦੀਆਂ। ਤੇ ਇਹ ਕੰਮ ਅਸੀਂ ਕਰਕੇ ਇਹਦਾ ਵਿਜੂਅਲ ਵੀ ਔਰ ਆਡੀਓ ਵੀ, ਕੋਈ ਗੱਡੀ 'ਚ ਜਾਵੇ ਤੇ ਗੱਡੀ 'ਚ ਸੁਣ ਲਵੇ ਉਹਨੂੰ ਪੂਰੀ, ਉਹ ਮੋਬਾਈਲ 'ਚ ਚੱਲਦਿਆਂ ਫਿਰਦਿਆਂ ਵੀ ਸੁਣ ਸਕਦਾ, ਉਹ ਸੋਸ਼ਲ ਮੀਡੀਆ 'ਤੇ ਵੀ ਚਲਾਇਆ ਜਾ ਸਕਦਾ, ਉਹ ਨਾਲ ਲਿੰਕ ਵੀ ਦਿੱਤਾ ਜਾ ਸਕਦਾ ਕਿ ਮਜ਼ੀਦ ਪਾਰਟੀਸ਼ਨ ਦੇ ਨਾਲ ਜੁੜਿਆ ਕੰਮ ਆਰਕਾਈਵ ਵੇਖਣਾ ਹੈ, ਜਾਣਨਾ ਹੈ, ਅਤੇ ਉਹਦਾ ਲਿੰਕ ਵੀ ਉੱਧਰ ਜਾਏਗਾ ਜਿਹੜਾ ਹਰ ਸੁਣਨ ਵਾਲੇ ਨੂੰ ਤੁਹਾਡੀ ਵੈਬਸਾਈਟ ਨਾਲ ਕਨੈਕਟ ਕਰ।
ਜ਼ਬਰਦਸਤ, ਆਈ ਥਿੰਕ ਦੈਟਸ ਫੈਂਟੈਸਟਿਕ, ਦੈਟ ਵੁੱਡ ਇਨਕਰੀਸ ਇਟ,
ਹੈ ਨਾ,
ਬਹੁਤ
ਬੜੀ ਨਹੀਂ ਮੈਂ, ਤੁਸੀਂ ਜੇ ਜਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ, ਉਹ ਇਕੱਲੀ ਕੁੜੀ ਜਿਹੜੀ ਟੁਰ ਪੈਂਦੀ ਹੈ ਗੁਰਦੁਆਰੇ ਦਾ ਐਡਰੈਸ ਲੈ ਕੇ ਉੱਥੇ ਲੈਣ ਲੱਗ ਜਾਂਦੀ ਹੈ, ਅਤੇ ਆਪਾਂ ਵੀ ਇਹ ਕੰਮ, ਮੈਂ ਵੀ ਸਮਝੋ ਕਿ ਇਕੱਲਾ ਟੁਰਿਆ, ਹੋ ਸਕਦਾ ਹੋਰ ਲੋਕ ਵੀ
ਨਹੀਂ, ਤੁਸੀਂ ਐਡੇ ਵੱਡੇ ਲੀਡਰ, ਤੁਹਾਡੇ ਪਿੱਛੇ ਇੰਨੇ ਤੁਹਾਡੇ ਫੈਨ ਬੇਸ ਐਡਾ ਵਾ, ਤੁਸੀਂ ਕਹੋਗੇ ਤਾਂ ਇੱਥੇ ਲੈਣਾ ਲੱਗ ਜਾਣੀ
ਹੈ। ਨਹੀਂ ਉਹ ਕਰਾਂਗੇ, ਉਹ ਵਧੀਆ ਕਰਾਂਗੇ।
ਥੈਂਕ ਯੂ।
ਅਤੇ ਹੁਣ ਪ੍ਰੋਗਰਾਮ ਦਾ ਅਸੀਂ ਹੋਰ ਅੱਗੇ ਵੀ ਲਿਜਾ ਸਕਦੇ ਹਾਂ,
ਨਹੀਂ ਹੁਣ ਸੌਣ ਦਿਓ, ਇੰਨੇ ਵੀ ਸੁਬਾਹ ਉੱਠਣਾ। ਕੱਲ ਸਾਡੇ ਇੱਕ ਹੋਰ ਦੋਸਤ ਆ ਰਹੀ ਹੈ, ਉਹ ਮੈਂ ਵੈਸੇ ਥੋੜੀ ਜਿਹੀ ਗੱਲ ਦੱਸਦਾ ਵਾ, ਇਹਦੇ ਨਾਲ ਹੀ ਰਿਲੇਟਡ ਹੈ। ਇਹ ਦੋਸਤ ਆ ਰਹੀ ਹੈ ਸਰਬ ਕੌਰ,
ਸਰਬ ਕੌਰ
ਇਹ ਇੱਥੋਂ ਆ ਰਹੇ ਨੇ ਨਿਊਯਾਰਕ ਚੋਂ, ਇਹ 1943 ਵਿੱਚ ਜੇਲਮ ਵਿੱਚ ਪੈਦਾ ਹੋਏ ਸਨ, ਤੇ ਇਹ ਫਿਰ ਇੰਡੀਆ ਤੇ ਬਾਅਦ ਦੇ ਵਿੱਚ ਅਮਰੀਕਾ ਚਲ ਗਏ ਦੇਣਾ, ਤੇ ਉਹ ਕੋਈ ਫਿਲਮ ਬਣਾਉਣਾ ਚਾਹ ਰਹੇ ਨੇ ਪਾਰਟੀਸ਼ਨ ਦੇ ਉੱਤੇ ਤੇ ਆਪਣੇ ਫਾਦਰ ਦੀ ਹਿਸਟਰੀ ਦੇ ਉੱਤੇ, ਤੇ ਇਨਸ਼ਾਅੱਲਾ ਜੇ ਇਹ ਵਾ ਕਿ ਤੁਸੀਂ ਇਜਾਜ਼ਤ ਦਓਗੇ ਤੇ ਅਸੀਂ ਉਹਨਾਂ ਨੂੰ ਵੀ।
ਇਜਾਜ਼ਤ ਨਹੀਂ ਜਨਾਬ, ਤੁਸੀਂ ਮੇਰੇ ਨਾਲ ਠੇਕਾ ਕਰ ਲਓ, ਮੁੱਕ ਲਓ ਤੁਸੀਂ, ਇਹ ਮੇਰੇ ਵੱਲੋਂ ਪੱਕੀ ਗੱਲ ਹੈ ਕਿ ਕੋਈ ਵੀ ਜੀ ਪੰਜਾਬ, ਚੜ੍ਹਦੇ ਪੰਜਾਬ ਤੋਂ, ਲੈਂਦੇ ਪੰਜਾਬ ਤੋਂ, ਤੀਜੇ ਪੰਜਾਬ ਤੋਂ, ਅਮੈਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਕਿਤੋਂ ਵੀ ਕੋਈ ਪ੍ਰਾਹੁਣੇ ਆਉਣ ਜਿਹੜੇ ਸਾਡੇ ਨਾਲ ਪੰਜਾਬ ਇੱਥੇ ਦੇ ਲੋਕਾਂ ਨਾਲ ਆਪਣੀ ਗੱਲ, ਆਪਣਾ ਦੁੱਖ ਸੁੱਖ, ਆਪਣਾ ਕੰਮ, ਆਪਣਾ ਪਿਆਰ, ਅਹਿਸਾਸ, ਸੋਚ, ਜੋ ਵੀ ਉਹ ਸਾਂਝੀ ਕਰਨ, ਸਾਡੇ ਬੂਹੇ ਹਮੇਸ਼ਾ ਖੁੱਲ੍ਹੇ ਨੇ, ਹਮੇਸ਼ਾ ਵੈਲਕਮ ਹੈ। ਔਰ ਤੁਹਾਨੂੰ ਬਲਕਿ ਮੇਰੇ ਵੱਲੋਂ ਇੱਕ ਰਿਕੁਐਸਟ ਵੀ ਹੈ ਕਿ ਇਹ ਜ਼ਰੂਰ ਕਰਨਾ, ਜਿੰਨੇ ਵੀ ਜੀ ਆ ਸਕਣ ਸਾਡੇ ਸੁਣਨ ਵਾਲੇ ਬਹੁਤ ਖੁਸ਼ ਹੁੰਦੇ ਨੇ,
ਕਿਉਂਕਿ ਮੁਖਤਲਿਫ ਟਾਈਪ ਦੀ ਚੀਜ਼ ਜਿਹੜੀ ਹੈ ਸੁਣਨ ਦੇ ਵਿੱਚ ਮਿਲਦੀ ਹੈ।
ਬਿਲਕੁਲ, ਹੋਇਆ ਕਿ ਨਾਲੇ ਹੈ ਕਿ ਉਹ ਕਿਵੇਂ ਸੋਚਦੇ ਨੇ, ਹੋਰ ਦੋ ਦੂਰ ਦੁਰਾਡੇ ਬੈਠੇ ਇਸ ਲਾਹੌਰ ਬਾਰੇ, ਇੱਥੇ ਦੇ ਜੀਆਂ ਬਾਰੇ, ਇੱਥੇ ਦੀ ਜ਼ਿੰਦਗੀ ਬਾਰੇ, ਇੱਥੇ ਦੇ ਲੋਕਾਂ ਬਾਰੇ ਕਿਵੇਂ ਦੇ ਉਹਨਾਂ ਦੇ ਅਹਿਸਾਸ ਨੇ, ਪਿਆਰ ਨੇ,
ਕਿਵੇਂ ਅਹਿਸਾਸ ਨੇ ਉਹਨਾਂ ਦੇ ਬਾਰੇ ਚ ਪਤਾ ਲੱਗਦਾ ਵਾ
ਇੰਜੀ, ਇਹੀ ਅਹਿਸਾਸ ਵਿਚਾਰ ਜਿਹੜੇ ਲਾਹੌਰ ਦੇ ਔਰ ਇੱਧਰ ਦੇ ਪੰਜਾਬ ਨੂੰ, ਪੰਜਾਬੀਆਂ ਨੂੰ, ਇੱਥੇ ਦੇ ਲੋਕਾਂ ਨੂੰ, ਇੱਥੇ ਦੇ ਸ਼ਹਿਰ ਨੂੰ ਐਕਸਪੀਰੀਅੰਸ ਕੀਤਾ ਗੁਨੀਤਾ ਸਿੰਘ ਭੱਲਾ ਜੀ ਨੇ। ਗੁਨੀਤਾ ਜੀ ਕੈਸਾ ਲੱਗਾ ਲਾਹੌਰ?
ਬਹੁਤ ਸੋਹਣਾ
ਹੈ,
ਬਹੁਤ ਵਧੀਆ ਲੋਕ, ਐਂਡ ਪੰਜਾਬੀ ਵੀ ਸੋਹਣੀ ਬੋਲਦੇ
ਆ। ਅੱਛਾ, ਉਹਨਾਂ ਨਾਲੋਂ
ਲਾਹੌਰ ਘੱਟ ਦੇਖਿਆ ਇਹਨਾਂ ਨੇ, ਕੰਮ ਜਿਹੜਾ ਨਾ ਕੰਮ ਆਪਣੇ ਕੰਮ ਵਿੱਚ ਜ਼ਿਆਦਾ ਕਰਦੇ ਰਹੇ। ਮੈਂ ਇਹਨਾਂ ਨੂੰ ਕਿਹਾ ਸੀ ਕਿ ਅਗਲੀ ਦਫਾ ਆਓ ਤੇ ਕੰਮ ਸ਼ਾਮ ਥੋੜਾ ਜਿਹਾ ਘੱਟ ਕਰੋ,
ਤੁਹਾਨੂੰ ਇੱਥੇ ਮਤਲਬ ਇੱਥੇ ਦੇ ਆਰਟਿਸਟਾਂ ਨਾਲ, ਜਿਹੜੇ ਪੇਂਟਰਸ ਨੇ ਉਹਨਾਂ ਨਾਲ ਮੈਂ ਮਿਲਾ ਦਊਂ ਤੁਹਾਨੂੰ ਸਭ ਨੂੰ,
ਇੱਥੇ ਦੇ
ਪੁਰਾਣੇ ਪੁਰਾਣੇ ਸਿੰਗਰ, ਆਰਟਿਸਟ, ਫਨਕਾਰ, ਪੇਂਟਰਸ, ਉਹ ਮੇਰੇ ਆਲੇ ਦੁਆਲੇ, ਮੈਂ ਖਾਨ ਸਾਹਿਬ ਹੀ ਹਾਂ, ਸੰਗੀਤ ਦੇ ਲੋਕ, ਸ਼ੋਬਿਸ ਦੇ ਲੋਕ, ਆਰਟ ਦੇ ਲੋਕ, ਪੇਂਟਿੰਗ ਦੇ ਆਰਕੀਟੈਕਟ, ਜਿਹੜਾ
ਜਿਹੜਾ ਸੈਲੀਬ੍ਰਿਟੀ ਨਾ
ਉਹ ਸਾਹ ਨਾ ਆਇਆ, ਉਹ ਤੁਸੀਂ ਨਾ ਆਉਣਾ ਨਾ ਅਗਲੀ ਵਾਰੀ ਤੇ ਪੰਜ ਕੁ ਦਿਨ ਕੱਢ ਲੈਣਾ, ਪੰਜ ਦਿਨ ਵਧਾ ਸੀ ਪਹਿਲਾਂ ਤੇ ਹੁਣ ਫਿਰ ਕਦੋਂ ਆਉਣਾ
ਉਹ ਤਾਂ ਹੁਣ ਪਤਾ ਨੀ, ਜਦੋਂ ਵੀ ਕੋਈ
ਨਹੀਂ, ਲੇਕਿਨ ਹੈ ਕਿ ਪ੍ਰੋਗਰਾਮ ਤੇ ਹੋਏ ਨਾ ਕਿ
ਨਹੀਂ, ਅਸੀਂ ਇਨਵੀਟੇਸ਼ਨ ਤਿਆਰ ਕਰ ਲੈਂਦੇ
ਹਾਂ, ਇਨਵੀਟੇਸ਼ਨ ਤਿਆਰ,
ਤੁਸੀਂ ਜਾਓ ਸਹੀ ਪਿੱਛੇ ਆ ਜਾਓ ਠੀਕ ਹੈ, ਤੇ ਜੇ ਤੁਸੀਂ ਇਹੀ ਕੰਮ ਕਰਨਾ ਹੈ ਫੁੱਲ ਟਾਈਮ ਤੇ ਜਾਂ ਤੁਹਾਨੂੰ ਚੜ੍ਹਦੇ ਪੰਜਾਬ 'ਚ ਹੋਣਾ ਚਾਹੀਦਾ ਜਾਂ ਲਹਿੰਦੇ ਪੰਜਾਬ 'ਚ ਹੋਣਾ ਚਾਹੀਦਾ,
ਫਿਰ ਫਿਜ਼ਿਕਸ ਨੂੰ ਤਾਂ ਛੱਡੋ, ਕੈਲੀਫੋਰਨੀਆ ਨੂੰ ਛੱਡੋ,
ਨਾ ਡਾਕਟਰ ਸਾਹਿਬ ਨੂੰ ਅਸੀਂ ਜ਼ਿਆਦਾਤਰ ਮਤਲਬ ਹੋਲ ਟਾਈਮ ਹੋਸਟ ਬਣਾ ਦਿੰਨੇ ਆ ਕਿ ਇਹਨਾਂ ਨੂੰ ਹੁਣ ਫਿਰ ਬੁਲਾਓ ਜੀ, ਗੁਰੀਤਾ ਜੀ ਨੂੰ ਬੁਲਾਓ, ਅਸੀਂ
ਨਹੀਂ ਸਾਡੇ ਵੀ ਬੌਸ ਜਿਹੜੇ ਨੇ ਉਹਨਾਂ ਨੂੰ ਬੁਲਾ ਰਹੇ ਹੁੰਦੇ ਨੇ, ਉਹਨਾਂ ਦੀ ਬੜੀ ਲੰਬੇ ਚੌੜੇ ਕਨੈਕਸ਼ਨ
ਬਸ ਠੀਕ ਹੋ ਗਿਆ, ਬੱਲੇ 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 ਤੇ ਠੀਕ ਹੋ ਗਿਆ ਇਹ ਸਾਡੇ ਵੱਲੋਂ, ਹੁਣ ਅਗਲੀ ਵਾਰੀ ਜਿਹੜਾ ਨਾ ਉਹ ਤੁਸੀਂ ਜਦੋਂ ਆਓਗੇ ਤੇ ਅਸੀਂ ਤੁਹਾਨੂੰ ਕੁਝ ਇੱਥੇ ਦੇ ਵਧੀਆ ਵਧੀਆ ਰੰਗ ਹੈ, ਸੋਹਣੇ ਸੋਹਣੇ ਰੰਗ, ਸੋਹਣੀਆਂ ਸੋਹਣੀਆਂ ਥਾਵਾਂ, ਸੋਹਣੇ ਸੋਹਣੇ ਲੋਕ, ਆਰਟਿਸਟ ਲੋਕ, ਉਹਨਾਂ ਸਭ ਨੂੰ, ਇੰਟਲੈਕਚੁਅਲ ਨੇ ਜਿਹੜੇ ਲੋਕ ਉਹਨਾਂ ਨੂੰ, ਜਿਹੜੀ ਸਾਰੀ ਕਥ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਨਾਲ, ਜਿਹੜੀ ਬੋਲੀ ਦੀ ਵੀ ਤੁਹਾਨੂੰ ਜਿਹੜਾ ਗੈਪ ਨਹੀਂ ਹੋਊਗਾ ਉਹ ਸਾਰੇ ਲੋਕ ਤੁਹਾਨੂੰ ਮਿਲਣਗੇ ਅਤੇ ਵਧੀਆ ਲੱਗੂਗਾ। ਅਤੇ ਮੈਂ ਜਿਹੜਾ ਉਹ ਕਹਿੰਦਾ ਕਿ ਮੈਂ ਜਿਹੜਾ ਮਸ਼ਹੂਰ ਹਾਂ ਇੰਨਾ
ਉਹ ਤਾਂ ਤੁਸੀਂ
ਦਿਲ ਦਾ ਭੇਤ ਲੁਕਾਉਣ ਵਿੱਚ, ਗਮ ਦੀ ਤਿੱਖੀ ਚੀਕ ਨੂੰ ਕੁੱਟ ਕੇ ਉਪਰੋਂ ਹੱਸਦਾ ਜਾਵਣ ਵਿੱਚ, ਇਹ ਵੇ ਜਿਹੜਾ ਤੁਹਾਨੂੰ ਮੈਂ ਕਿਹਾ ਸੀ, ਕਿਉਂਕਿ ਮੈਂ ਤੁਸੀਂ ਫੋਨ ਜਿਸ ਤਰ੍ਹਾਂ ਕੀਤਾ ਉਹ ਅਹਿਸਾਸ ਮੇਰੇ ਮਨ 'ਚ ਸੀ, ਗੁਨੀਤਾ ਜੀ ਹੋਰਾਂ ਦਾ ਕੰਮ ਉਹ ਵੀ ਬੜਾ ਵੱਡਾ ਕੰਮ, ਦਿਲ ਕੀਤਾ ਕਿ ਮੈਂ ਰੁਕ ਜਾਂ ਥੋੜ੍ਹਾ ਜਿਹਾ, ਨਹੀਂ ਤਾਂ ਕੋਈ ਵੀ ਭਰਾ ਨਾ ਰੁਕ ਸਕੇ ਮੇਰੇ। ਅੱਜ ਸ਼ਾਮ ਮੇਰੇ ਵੱਡੇ ਭਾਈ ਦੀ ਡੈਥ ਹੋ ਗਈ ਅਤੇ ਮੈਂ ਸਵੇਰੇ ਉਹ 9 ਵਜੇ ਮੈਨੂੰ 500-400 ਕਿਲੋਮੀਟਰ ਦੂਰ ਪਹੁੰਚਣਾ ਅਤੇ ਮੈਂ ਸੋਚਿਆ ਕਿ ਨਹੀਂ ਇਸ ਤਰ੍ਹਾਂ ਉਹ ਟੁੱਟ ਜਾਣਾ ਹੈ ਅਤੇ ਸਵੇਰੇ 9 ਵਜੇ ਅੱਜ ਉਹਨਾਂ ਦਾ ਜਨਾਜ਼ਾ ਫਿਊਨਰਲ ਹੈ ਅਤੇ ਹੁਣ ਮੈਂ ਟੁਰ ਪੈਣਾ ਅਤੇ ਪਹੁੰਚ ਜਾਵਾਂਗਾ 4-6 ਵਜੇ ਅਤੇ ਮੈਂ ਅੱਜ ਮਨ 'ਚ ਸਿੱਖ ਵੀ ਚਲਾ ਜਾਵਾਂ, ਫਿਰ ਭਾਈ ਨੇ ਮੈਨੂੰ ਕਿਹਾ ਕਿ ਤੂੰ ਸਵੇਰੇ ਪਹੁੰਚ ਜਾ, ਜਦ ਕਿ ਮੈਨੂੰ ਇਸ ਵੇਲੇ ਉੱਥੇ ਹੋਣਾ ਚਾਹੀਦਾ ਸੀ। ਉਹ ਮੈਂ ਪਿਛਲਾ 2015 ਬੜੀ ਔਖ 'ਚ ਗੁਜ਼ਾਰਿਆ, ਕੱਲ੍ਹ ਇੱਕ ਇੱਕ ਵਾਇਰ ਦਾ ਜਿਹੜਾ ਸੀਧ ਸੀ ਅਪਟਰ ਸੀਧ ਦਾ ਉਹਦਾ ਮੈਂ ਐਂਡੋਸਕੋਪੀ ਕਰਾ ਕੇ ਅਤੇ ਉਹਦਾ ਵੀ ਲੀਵਰ ਦਾ ਕੋਈ 70% ਡੈਮੇਜ ਹੋ ਚੁੱਕਿਆ ਹੈ। ਇੱਕ ਇਹ ਭਾਈ ਦੀ ਡੈਥ ਹੋ ਗਈ, ਇਹਦਾ ਤਾਂ ਪਤਾ ਨਹੀਂ ਸੀ, ਇਹਦਾ ਹਾਰਟ ਦਾ ਇਸ਼ੂ ਸੀ, ਪਰ ਵੇਖੇ ਉਹ ਇੱਥੇ ਉਹਨਾਂ ਦੀ ਟ੍ਰੀਟਮੈਂਟ ਵੀ ਚੱਲਦੀ ਪਈ ਸੀ, ਪਰ ਵੇਖੇ ਉਹਨਾਂ ਨੇ ਪਤਾ ਨਹੀਂ ਕਿੱਥੋਂ ਕੀ ਟ੍ਰੀਟਮੈਂਟ ਕਰਾਈ, ਉਹ 2 ਦਿਨਾਂ ਦੇ ਵਿੱਚ ਹੋਸਪਿਟਲ ਗਏ ਅਤੇ ਵਾਪਸ ਨਾ ਆਏ। ਅਤੇ ਕੋਈ 4-5 ਮਹੀਨੇ ਪਹਿਲੇ ਇੱਕ ਭਰਾ ਮੇਰਾ ਇਸ ਤੋਂ ਪਹਿਲੇ ਵੀ ਫੌਤ ਹੋਇਆ, ਉਸ ਤੋਂ 4 ਮਹੀਨੇ ਪਹਿਲੇ ਮਾਂ ਜੀ ਇਸ ਦੁਨੀਆਂ ਤੋਂ ਚਲੇ ਗਏ,
ਉਸ ਤੋਂ
ਮਤਲਬ ਮੈਂ 3-3 ਮਹੀਨੇ ਦੇ ਡਿਸਟੈਂਸ ਨਾਲ ਆਪਣੇ ਵਿਹੜੇ 'ਚੋਂ ਆਪਣੇ ਮਾਂ ਜਾਏ, ਮਾਂ ਬਾਪ ਭਰਾ ਜਾਂਦੇ, ਅਤੇ ਮੈਂ ਬੜਾ ਅੱਜ ਮਨ 'ਚ ਸੀ ਕਿ ਵੀ ਇਹ ਕੁਝ ਕੀ ਹੋ ਰਿਹਾ। ਤਾਂ ਅੱਗੋਂ ਵੀ ਜਿਹੜੇ ਜੀ ਨੇ ਉਹਨਾਂ ਦੇ ਵਿੱਚ ਵੀ ਕੁਝ ਬਿਮਾਰ ਨੇ ਔਰ ਸਾਰਾ, ਲੇਕਿਨ ਵੀ ਕਿ ਮੇਰੇ ਵੱਡੇ ਭਾਈ ਅਨਵਰ ਮਲਿਕ ਅਨਵਰ ਉਹ ਅੱਜ ਸਾਨੂੰ ਚਲੇ ਗਏ। ਕੱਲ੍ਹ ਦਾ ਪ੍ਰੋਗਰਾਮ ਮੈਂ ਕਰਨਾ ਸੀ, ਸ਼ਾਹਿਦ ਮਜੀਦ ਸਾਹਿਬ ਅੱਜ ਜਿਹੜੇ ਐਨ ਸੀ 'ਚ ਪੜ੍ਹਾਉਂਦੇ ਨੇ ਮਨੀ ਖਾਨ ਸਾਹਿਬ, ਉਹ ਜਿਹੜੇ ਬੜੇ ਵੱਡੇ ਤਬਲਾ ਪਲੇਅਰ ਨੇ, ਉਹਨਾਂ ਨੇ ਆਉਣਾ ਸੀ, ਮੈਂ ਪਿਛਲੇ ਵੈਨਸਡੇ ਨਾਈਟ ਨੂੰ ਉਹਨਾਂ ਨੂੰ ਬੁਲਾਉਣਾ ਸੀ ਅਤੇ ਉਸ ਦਿਨ ਇਹ ਭਾਈ ਬਿਮਾਰ ਸਨ ਜਿਹੜੇ ਦੂਸਰੇ ਭਾਈ, ਇਸ ਕਰਕੇ ਮੈਂ ਨਹੀਂ ਆ ਸਕਿਆ ਅਤੇ ਹੁਣ ਮੈਂ ਨਾ ਕੱਲ੍ਹ ਦਾ ਪ੍ਰੋਗਰਾਮ ਨਹੀਂ ਕਰ ਪਾਵਾਂਗਾ, ਉਹਦੀ ਮੈਂ ਮਾਫ਼ੀ ਮੰਗਣਾ, ਔਰ ਫਿਰ ਵੇਖੇ ਸੰਡੇ ਨੂੰ ਮਿਲਾਂਗੇ, ਸੈਟਰਡੇ ਨੂੰ, ਮੰਡੇ ਨੂੰ ਵੀ ਮਿਲਾਂਗੇ। ਬਸ ਕਹਿੰਦੇ ਨੇ ਉਹ ਘਰ ਕਿੱਥੇ ਹੀ ਸਮਝ ਨਦਾਨਾ, ਘਰ ਕਿੱਥੇ ਹੀ ਆਪ ਕਮੀਨਾ, ਤੇਰੀ ਅਕਲ ਕਮੀਨੀ ਅਤੇ ਕੌਣ ਕਹੇ ਤੂੰ ਦਾਨਾ, ਇੰਨੀ ਰਾਹੀਂ ਜਾਂਦੇ ਡਿੱਠੇ ਮੀਰ ਮਲਕ ਸੁਲਤਾਨਾ, ਆਪੇ ਮਾਰੇ आपे जिवाले इजराइल बहाना, कहे हुसैन फकीर साईं दा बिन मसल टुट जाना। ते मैं सिर्फ यही कहांगा कि गल मुकदी मुका छोड़ी, जिंदगी दे रौलियां विच असां मौत गवा छोड़ी। मौत नूं ना गवाओ, ये बड़ी वधिया चीज़ है। अगर तुसी इस नूं मन लैंदे हो ते हर पल तुसी सोहना कर सकते हो। असी सारे मरण आए, ये ना सोचो कि जीना किवें है, ये सोचो कि मरना किवें, की करके मरना, की हो के मरना। एक एक पल बड़ा कीमती है, एक एक पल बड़ा नायाब है। हर इंसान बड़ा कीमती है, बड़ा प्रीशियस हर बंदा है। वेला भी बड़ा प्रीशियस है, इनू संभाल लो। इहदे विच अपने गुण, अपना इमकान, जहान, पोटेंशियल, हर चीज़, अपने क्रिएटिविटी, एक एक चीज़ डिस्कवर करो। ते आज़ादी नाल, खुल नाल, मौज नाल, खुशी नाल जिंदगी नू गुजारो। एक एक पल जिंदगी नाल भर दिओ, मौत नू हरा दिओ। अजिहा काम करो कि मर ना होवो, अमर हो जाओ। मैनू पता है सब दोस्तों ने बड़ा मेरे नाल हेर करना। मैं दोस्तों नू कहांगा कि मैनू टैक्सट मैसेज करन, फोन ना करन ज़्यादा, क्योंकि मैं सारी सूरत हाल दे विच वो नहीं कर सकांगा, अटेंड नहीं कर सकांगा। ते जे फोन करने भी नहीं ते तो चार दिन बाद असी गल कर लांगे। गुनीता जी दी मुहब्बत, तुसी ये बहुत वधिया काम कर रहे हो, दिलों पजानों मैं तुहाडे नाल हां। किसी भी पद्धर ते पैरलल विजुअल इलैक्ट्रॉनिक प्रिंट मीडिया जिथे तक भी एक गल, सोशल मीडिया ते भी, और खुद मैं जो चीज़ा प्रोडक्ट तुहानू बना के दे सकदा उहदे लई मैं हाज़र हाँ। तुसी आ हाज़री भरी है, दिल खुश होया। ते अल्लाह सोहणा तुहानू, सोहणा वाहिगुरू तुहानू या तुहाडी कुदरत तुहानू इस दे विच होर कामयाबियां देवे, और तुसी इसे लगन नाल पूरी दुनिया तक ये गल पहुँचा दिओ कि पंजाब दे नाल की भाणा वरत्या सी, ते किना कारण वरत्या सी, ये भी पता लगे। ते तां जे असीं अपने अगे वाले रावां नूं, वह जिहड़ी नफरत, जिहड़ी वैर पै गए सन, उस नूं मुहब्बत और सांझ दे नाल असीं मिलिए, जुड़िए, और जिंदगी नूं पंजाब दे दी बहार वास्ते होर वध तों वध कम करिए। तुसी आए, मैनूं बहुत चंगा लगा, जिउंदे रहो, फिर भी आना, ठीक है ना। ते हुण जांदे जांदे आ मियां साहब दे बोलां दे नाल इजाजत चाहवांगा। एक एक गाउन है मेरा लिखा है, पीड़ा विकने आईयां, पेन अप फॉर सेल, वो मैं जांदिया सुना देना। ते ये तुसी सुनना, ते डॉक्टर फर्र खान जी और गुनीता जी सुनने वाले दा सब दा शुक्रिया। मियाँ साहब दे बोलां दे नाल इजाजत, कि लैओ यार हवाले रब दे, मेले चार दिनां दे, उस दिन ईद मुबारक हो सी, जिस दिन फिर मिलांगे। जो
ਪੈਂਡੇ ਯੱਸੀ ਵਿੱਚੋਂ ਦੀ ਹੋਏ ਪੱਪਾਂ ਹੇਠਾਂ ਚੀਕਣ ਜਾਵਾਂ ਸੁਫਣੇ ਵੀ ਅੱਧ ਮੋਏ ਉਮਰੋਂ ਲੰਮੇ ਆਸ ਦੇ ਪੈਂਡੇ ਯੱਸੀ ਵਿੱਚੋਂ ਦੀ ਹੋਏ ਪੱਪਾਂ ਹੇਠਾਂ ਚੀਕਣ ਜਾਵਾਂ ਸੁਫਣੇ ਵੀ ਅੱਧ ਮੋਏ ਜੁੱਸੇ ਆਤ ਪਰ ਸੁਫਨੇ ਚੀਕਾਂ ਦੇ ਵਿੱਚ ਕੁੰਨੇ ਸ਼ਹਿਰ ਨੇ ਚੀਕਣ ਵਗੀਆਂ ਥਾਵਾਂ ਪਿੰਡਾਂ ਦੇ ਪਿੰਡ ਸੁਣੇ ਸਾਵੀਆਂ ਰੁੱਤਾਂ ਵਰਗੇ ਸੁਫਨੇ ਚੀਕਾਂ ਦੇ ਵਿੱਚ ਕੁੰਨੇ ਸ਼ਹਿਰ ਨੇ ਚੀਕਣ ਵਗੀਆਂ ਥਾਵਾਂ ਪਿੰਡਾਂ ਦੇ ਪਿੰਡ ਸੁਣੇ ਲਾਸ਼ਾਂ ਤੇ
ਸੁਨਾ